ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
ਲਓ ਜੀ ਰਾਤ ਦੇ ਹਨੇਰੇ ਦਾ ਘੁੰਡ ਚੁੱਕ ਕੋਹ ਫੁੱਟ ਚੁੱਕੀ ਹੈ ਅਸਮਾਨ ਵਿੱਚ ਸੁਰਮਈ ਸੰਤਰੀ ਤੇ ਚਿੱਟੇ ਬੱਦਲਾਂ ਵਿੱਚ ਹਿੰਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਨੇ ਮਸਤ ਹੋਈ ਪੌਣ ਕੁਦਰਤ ਨੂੰ ਇਸ ਲੋਕਾਈ ਨੂੰ ਗੰਗੋਕੜੀਆਂ ਪਾ ਰਹੀ ਹੈ ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਇਸ ਸਵੇਰ ਦਾ ਸਵਾਗਤ ਕਰ ਰਹੇ ਨੇ ਸੋ ਆਓ ਅਸੀਂ ਵੀ ਸਵਾਗਤ ਕਰੀਏ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਵੇਰ ਹੋ ਚੁੱਕੀ ਹੈ ਸੋ ਬੁੱਧਵਾਰ ਦਾ ਦਿਨ ਔਰ 26 ਅਗਸਤ 2020 ਸੋ ਆਓ ਜੀ ਇਸ ਸਵੇਰ ਹਰ ਲਾਈਏ ਰੌਣਕਾ ਹਰਮਨ ਰੇਡੀਓ ਦੇ ਵਿਹੜੇ ਸੋ ਮੈਂ ਤਾਂ ਜੀ ਆਪਣੇ ਹਰਮਨ ਰੇਡੀਓ ਦੇ ਵਿਹੜੇ 'ਚ ਮੰਜਾ ਡਾ ਲਿਆ ਅਤੇ ਤੁਸੀਂ ਵੀ ਕੁਰਸੀਆਂ ਮੂਹੜੇ ਪੀੜੀਆਂ ਫੱਟੀਆਂ ਖਿੱਚ ਲਓ ਅਤੇ ਲਾਈਏ ਗੱਲਾਂ ਬਾਤਾਂ ਦੀਆਂ ਲਹਿਰਾਂ ਪ੍ਰੋਗਰਾਮ ਲਹਿਰਾਂ ਵਿੱਚ ਸੋ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਅਤੇ ਸਰਬਜੀਤ ਭਾਅ ਜੀ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਲਈ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਅਤੇ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਸਭ ਰਾਜ਼ੀ ਖੁਸ਼ੀ ਹੋਵੇ ਜੀ ਆਪਣੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਤੇ ਗੁੱਡ ਮੋਰਨਿੰਗ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਕਿਵੇਂ ਦਾ ਰਿਹਾ ਇਹ ਹਫ਼ਤਾ ਮੈਂ ਠੀਕ ਠਾਕ ਹਾਂ ਜੀ ਬਿਲਕੁਲ ਔਰ ਹੁਣ ਤੋਂ ਸਾਡਾ ਕੋਈ 2 ਘੰਟੇ ਦਾ ਸਫ਼ਰ ਰਹਿਣਾ ਪ੍ਰੋਗਰਾਮ ਦੇ ਵਿੱਚ ਸੋ ਗੱਲਾਂ ਬਾਤਾਂ ਕੁਝ ਯਾਦਾਂ ਜ਼ਿੰਦਗੀ ਦੇ ਤਜ਼ਰਬੇ ਕੁਝ ਆਪ ਬੀਤੀਆਂ ਅਤੇ ਕੁਝ ਜੱਗ ਬੀਤੀਆਂ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਇਹੀ ਕੁਝ ਹੁੰਦਾ ਹੈ ਸੋ ਇਹੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕਰਨਾ ਹੈ ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਦਿਲ ਵਿੱਚ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਚਿਹਰੇ ਤੇ ਲੈ ਕੇ ਆਓ ਜੀ ਇੱਕ ਵੱਡੀ ਸਾਰੀ ਸਮਾਈਲ ਬਸ ਠੀਕ ਹੈ ਤੇ ਹੁਣ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਝ ਗੱਲਾਂ ਹੁੰਦੀਆਂ ਸਾਡੇ ਬਚਪਨ ਤੋਂ ਹੀ ਸਿੱਖੀਆਂ ਤੇ ਕੋਈ ਕੁਝ ਚੀਜ਼ਾਂ ਦੇ ਵਿੱਚ ਸੰਗਤ ਦਾ ਬੜਾ ਹੱਥ ਹੁੰਦਾ ਬੜਾ ਮਹੱਤਵ ਦਿੱਤਾ ਗਿਆ ਹੈ ਸੰਗਤ ਨੂੰ ਹੈ ਨਾ ਕੋਈ ਵੀ ਚੀਜ਼ ਜਿਹੜੀ ਅਸੀਂ ਰਲ ਕੇ ਕਰਦੇ ਹਾਂ ਸਾਨੂੰ ਲੱਗਦਾ ਕਿ ਉਹਦੇ 'ਚ ਜ਼ਿਆਦਾ ਬਰਕਤ ਆਉਂਦੀ ਹੈ ਚਾਹੇ ਜੇ ਕੋਈ ਚੀਜ਼ ਵੀ ਹੋਵੇ ਕੋਈ ਸੁੱਖ ਦੁੱਖ ਹੋਵੇ ਤੇ ਜਿਹੜੀ ਅਰਦਾਸ ਹੈ ਉਹ ਵੀ ਅਸੀਂ ਇਕੱਲੇ ਨਹੀਂ ਕਰਦੇ ਹੈ ਨਾ ਇਕੱਲੇ ਵੀ ਚਲੋ ਕਰਦੇ ਹਾਂ ਪਰ ਫਿਰ ਵੀ ਇੱਕ ਸਾਡਾ ਜਿਹੜਾ ਕਲਚਰ ਉਹਦੇ ਵਿੱਚ ਇਹ ਹੈ ਕਿ ਸੰਗਤ ਦੇ ਨਾਲ ਅਰਦਾਸ ਕਰੋ ਹੈ ਨਾ ਰਲ ਕੇ ਕਿਉਂਕਿ ਉਹ ਸਾਰੀ ਐਨਰਜੀ ਇਕੱਠੀ ਹੁੰਦੀ ਹੈ ਫਿਰ ਕਿੱਥੇ ਸਾਡੀ ਇਕੱਲਿਆਂ ਦੀ ਐਨਰਜੀ ਤੇ ਜਦੋਂ ਅਸੀਂ ਸੰਗਤ ਦੇ ਨਾਲ ਕਰਦੇ ਹਾਂ ਤਾਂ ਸਾਰਿਆਂ ਦੀ ਇੱਕ ਜਿਹੜੀ ਪੋਜ਼ਿਟਿਵ ਐਨਰਜੀ ਹੈ ਉਹ ਰਲਦੀ ਹੈ ਔਰ ਉਹ ਮੈਨੂੰ ਲੱਗਦਾ ਹੁੰਦਾ ਕਿ ਅੱਗੇ ਯੂਨੀਵਰਸ ਤੱਕ ਵੀ ਪਹੁੰਚਦੀ ਹੈ ਤੇ ਸਾਡੇ ਆਪਣੇ ਤੱਕ ਵੀ ਉਹ ਵਾਪਿਸ ਆਉਂਦੀ ਹੈ ਸੋ ਇਸ ਕਰਕੇ ਹੀ ਜਿਹੜਾ ਜਿੱਥੇ ਵੀ ਕੋਈ ਚੰਗੀਆਂ ਗੱਲਾਂ ਹੋਣ ਜਿੱਥੇ ਵੀ ਅਸੀਂ ਮਨ ਦੀਆਂ ਗੱਲਾਂ ਕਰ ਲਈਏ ਚੰਗੀਆਂ ਗੱਲਾਂ ਹੋਣ ਜਿੱਥੇ ਬੁਰੇ ਵਿਚਾਰ ਨਾ ਹੋਣ ਉਹ ਸੰਗਤ ਹੀ ਹੁੰਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਆਪਣਾ ਹਰਮਨ ਰੇਡੀਓ ਜਿਹੜਾ ਇੱਥੇ ਵੀ ਹਰ ਦਿਨ ਸੰਗਤ ਹੀ ਹੁੰਦੀ ਹੈ, ਕਿਉਂਕਿ ਚੰਗੀਆਂ ਚੰਗੀਆਂ ਗੱਲਾਂ ਕਰਦੇ ਹਾਂ ਅਸੀਂ, ਕੁਝ ਕੁ ਗੱਲਾਂ ਅਸੀਂ ਕਰੀਦੀਆਂ ਜੋ ਹੋਸਟ ਕਰਦੇ ਹਾਂ ਹੁੰਦਾ ਪ੍ਰੋਗਰਾਮ, ਔਰ ਬਹੁਤ ਸੋਹਣੇ ਬਹੁਤ ਸਾਰੇ ਸੋਹਣੇ ਵਿਚਾਰ, ਚੰਗੇ ਵਿਚਾਰ ਤੇ ਚੰਗੀਆਂ ਗੱਲਾਂ ਜਿਹੜੀਆਂ ਤੁਹਾਡੇ ਵੱਲੋਂ ਵੀ ਆਉਂਦੀਆਂ ਤੇ ਹੋ ਜਾਂਦੀ ਹੈ ਜੀ ਸੰਗਤ ਫਿਰ, ਹੈ ਨਾ। ਸੋ ਚਲੋ ਜੀ, ਆਪਣੇ ਵਿਚਾਰ ਜਿਹੜੇ ਆ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਭੇਜਣੇ ਆ। ਅੱਜ ਵੀ ਵਧੀਆ ਵਧੀਆ ਗੱਲਾਂ ਕਰਨੀਆਂ ਜ਼ਿੰਦਗੀ ਦੇ ਨਾਲ ਜੁੜੀਆਂ, ਜ਼ਿੰਦਗੀ ਦੀ ਇੱਕ ਬ੍ਰਾਈਟ ਸਾਈਡ ਤੇ ਅੱਜ ਥੋੜ੍ਹੀ ਜਿਹੀ ਨਜ਼ਰ ਮਾਰਾਂਗੇ, ਕਿਉਂਕਿ ਜ਼ਿੰਦਗੀ 'ਚ ਤੁਰਦਿਆਂ ਅਸੀਂ ਬਹੁਤ ਵਾਰ ਹਨਾ ਥੋੜ੍ਹੇ ਨਿੰਮੋ ਝੂਣੇ ਜਿਹੇ ਹੋ ਕੇ ਬੈਠ ਜਾਈਦਾ, ਉਦਾਸ ਹੋ ਜਾਈਦਾ, ਸੈਡ ਹੋ ਜਾਈਦਾ, ਪਰ ਉਸ ਵੇਲੇ ਕਿੱਦਾਂ ਉਹਨਾਂ ਚੀਜ਼ਾਂ ਤੋਂ ਉੱਭਰੀ, ਉਹਦੇ ਲਈ ਗੱਲਾਂ ਬਾਤਾਂ ਕਰਾਂਗੇ। ਸੋ ਇਹ ਨਹੀਂ ਕਹਿੰਦੀ ਮੈਂ ਤੁਹਾਨੂੰ ਦੱਸਣਾ ਜੀ, ਤੁਸੀਂ ਵੀ ਮੈਨੂੰ ਦੱਸਣਾ, ਕਿਉਂਕਿ ਮੈਂ ਤੇ ਆਪ ਹੋ ਜਾਂਦੀ ਹਾਂ, ਪਰ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ। ਸੋ ਇਹਨਾਂ ਗੱਲਾਂ ਦੀ ਸਾਂਝ ਤੁਸੀਂ ਪਾ ਸਕਦੇ ਹੋ ਜੀ ਈਮੇਲ ਤੇ ਜਾਂ ਫਿਰ ਟੈਲੀਗ੍ਰਾਮ ਰਾਹੀਂ, ਟੈਲੀਗ੍ਰਾਮ ਤੇ ਐਟ ਹਰਮਨ ਰੇਡੀਓ ਤੇ ਤੁਸੀਂ ਆਪਣੇ ਵਿਚਾਰ ਭੇਜ ਸਕਦੇ ਹੋ, ਤੇ ਈਮੇਲ ਤੇ ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ .com ਰਾਹੀਂ ਆਪਣੀਆਂ ਜਿਹੜੇ ਗੱਲਾਂ ਬਾਤਾਂ ਆਪਣੇ ਵਿਚਾਰ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਕਾਲ ਵੀ ਕਰ ਸਕਦੇ ਹੋ ਜੀ, ਗੱਲਬਾਤ ਕਰ ਸਕਦੇ ਹਾਂ ਪ੍ਰੋਗਰਾਮ ਦੇ ਵਿੱਚ 02-85-99-28-11 ਤੇ। ਇਸ ਤੋਂ ਇਲਾਵਾ ਜਿਹੜੀ ਸਾਡੀ ਐਪ ਆ ਜਿਸ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੇ ਫੋਨ ਤੋਂ, ਤੇ ਉਹਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਹੈ ਕਿ ਤੁਸੀਂ ਕਿਵੇਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜਾਂ ਕਿਵੇਂ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੋ। ਤੇ ਬਾਕੀ ਸਮਾਂ ਇਸ ਵੇਲੇ ਹੋ ਗਿਆ ਜੀ 7:36, ਡੈਡੀ ਲੇਟ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ 8:06 ਹੋ ਚੁੱਕੇ ਨੇ। ਪੰਜਾਬ ਦੇ ਵਿੱਚ 3:36 ਬੁੱਧਵਾਰ ਦੀ ਸਵੇਰ ਦੇ ਇਸ ਵੇਲੇ ਹੋਏ ਨੇ। ਤੇ ਬਾਕੀ ਤੁਸੀਂ ਜਿਹੋ ਜਿਹੇ ਵੀ ਸਮੇਂ, ਜਿਹੋ ਜਿਹੀ ਰੁੱਤ, ਜਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਕਰਦੇ ਹਾਂ ਜੀ ਧਾਰਮਿਕ ਗੀਤ ਤੋਂ। ਸੋ ਇਹ ਧਾਰਮਿਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਔਰ ਇਸ ਤੋਂ ਇਲਾਵਾ ਜੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਜ਼ਰੂਰ ਇੱਕ ਛੋਟੇ ਜਿਹੇ ਮੈਸੇਜ ਨਾਲ ਮੈਨੂੰ ਲਿਖ ਭੇਜੋ। ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੀ ਫਰਮਾਇਸ਼ੀ ਗੀਤ ਉਹ ਵੀ ਚਲਾਉਣੇ ਆ ਤੇ ਕੁਝ ਕੁ ਗੀਤ ਤੁਹਾਡੇ ਲਈ ਕੱਢੇ ਹੋਏ ਆ, ਉਹਦੇ ਨਾਲ ਪ੍ਰੋਗਰਾਮ ਨੂੰ ਸਜਾਉਂਦੇ ਹਾਂ। ਸੋ ਚਲੋ ਜੀ, ਪ੍ਰੋਗਰਾਮ ਦਾ ਆਗਾਜ਼ ਇਸ ਧਾਰਮਿਕ ਗੀਤ ਦੇ ਨਾਲ ਤੇ ਉਸ ਤੋਂ ਬਾਅਦ ਕਰਦੇ ਹਾਂ ਜੀ ਅਸੀਂ ਆਪਣੀਆਂ ਗੱਲਾਂ ਬਾਤਾਂ ਜੀ।
ਆਕੇ ਵਸਿਆ ਇੱਕੋ ਦਿਲਾਂ ਵਿੱਚ ਸਭਨਾ ਦੇ, ਧਰਤੀ ਅੰਬਰ ਪਾਣੀ ਅਗਨੀ ਪਵਨਾ ਦੇ, ਆਕੇ ਵਸਿਆ ਇੱਕੋ ਦਿਲਾਂ ਵਿੱਚ ਸਭਨਾ ਦੇ, ਧਰਤੀ ਅੰਬਰ ਪਾਣੀ ਅਗਨੀ ਪਵਨਾ ਦੇ, ਮਾਲਕ ਖੰਡ ਬ੍ਰਹਿਮੰਡ ਤੇ ਲੋਕ ਪਤਾ ਨਾ ਦੇ, ਇਹਦੀ ਬਾਣੀ ਦੇ ਵਿੱਚ ਉੱਤਰ ਸਭ ਸਵਾਲਾਂ ਦੇ, ਕਿਸੇ ਨਾ ਕੋਈ ਇਸ ਤੋਂ ਉੱਚੇ ਪੀਰ ਦੇ, ਮੈਂ ਬਾਰੇ ਜਾਵਾਂ ਨਾਨਕ ਸ਼ਾਹ ਫਕੀਰ ਦੇ, ਸਭ ਨੂੰ ਦਿੰਦਾ ਹੈ ਇੱਕ ਨਿਗਾਹ ਨਾਲ, ਹਰ ਮਜ਼ਹਬ ਨੂੰ ਵੇਂਦਾ ਹੈ, ਸਜਦਾ ਰਾਹੀ ਸੱਚ ਦੀ ਬਾਣੀ ਬੋਲਦਾ, ਲੈ ਕੇ ਤਕੜੀ ਤੇਰਾ ਤੇਰਾ ਤੋਲਦਾ, ਜੋਸ ਨੇ ਆ ਰੇ ਭੈਣ ਨਾਨਕੀ ਵੀਰ ਦੇ, ਨਾਨਕ ਸ਼ਾਹ ਫਕੀਰ ਦੇ। ਬਾਦਸ਼ਾਹ ਫਕੀਰ ਦੇ ਮੈਂ ਮਾਰੇ ਜਾਵਾਂ ਮੈਂ ਬਲਿਹਾਰੇ ਜਾਵਾਂ ਉੱਚ ਛੱਡ ਕੇ ਦੇ ਨਾਲ ਬਹਿੰਦਾ ਏ ਵੰਡ ਕੇ ਛਕਦਾ ਕਿਰਤੀ ਬਣ ਕੇ ਰਹਿੰਦਾ ਏ ਰੱਖਦਾ ਲਾਜ ਜਦਰ ਤੇ ਆ ਕੋਈ ਠਹਿੰਦਾ ਏ ਤੇਰਾ ਪਾਣਾ ਮਿੱਠਾ ਮੂੰਹੋਂ ਕਹਿੰਦਾ ਏ ਕਲਮ ਯਦੀ ਵਿੱਚ ਜ਼ੋਰ ਚ ਨਾ ਸ਼ਮਸ਼ੀਰ ਦੇ ਨਾਨਕ ਸ਼ਾਹ ਫਕੀਰ ਦੇ ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫਕੀਰ ਦੇ ਮੈਂ ਵਾਰੇ ਜਾਵਾਂ ਵਾਰੇ ਵਾਰੇ ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫਕੀਰ ਦੇ ਮੈਂ ਵਾਰੇ ਜਾਵਾਂ ਨਾਨਕ ਸ਼ਾਹ
ਜੀ ਬਿਲਕੁਲ ਸੋਹਣਾ ਮਿਊਜ਼ਿਕ ਜਿਹੜਾ ਹੁੰਦਾ ਹਮੇਸ਼ਾ ਹੀ ਜਿਹੜਾ ਰੂਹ ਨੂੰ ਨਾ ਸਕੂਨ ਜਿਹਾ ਦੇ ਜਾਂਦਾ ਕੀ ਕਹਿੰਦੇ ਹੋ ਤੁਸੀਂ ਇਸ ਬਾਰੇ ਸੋ ਉਹੀ ਚੰਗਾ ਖਾਈਏ ਚੰਗਾ ਸੁਣੀਏ ਚੰਗਾ ਬੋਲੀਏ ਚੰਗਾ ਦੇਖੀਏ ਤਾਂ ਸਾਡੇ ਜਿਹੜੇ ਵਿਚਾਰ ਆ ਉਹ ਆਪਣੇ ਆਪ ਜਿਹੜੇ ਆ ਸਾਫ਼ ਹੋਣ ਲੱਗ ਜਾਂਦੇ ਆ ਸੋ ਬਹੁਤ ਹੀ ਪਿਆਰਾ ਜਿਹਾ ਗੀਤ ਧਾਰਮਿਕ ਗੀਤ ਅਸੀਂ ਸੁਣਿਆ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਜੀ ਔਰ ਤੁਹਾਡੇ ਸੁੱਖ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ ਨਰਿੰਦਰ ਠਾਰੂ ਨੇ ਔਰ ਗੁਰਿੰਦਰ ਸਿੰਘ ਨੇ ਮੈਸੇਜ ਕੀਤਾ ਨਰਿੰਦਰ ਠਾਰੂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੀ ਹਰਮਨ ਟੀਮ ਨੂੰ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਰਿੰਦਰ ਜੀ ਕੀ ਹਾਲ ਚਾਲ ਹੈ ਤੁਸੀਂ ਸੁਣਾਓ ਤੇ ਆਂਟੀ ਆਏ ਹੋਏ ਤੁਹਾਡੇ ਮੰਮੀ ਆਏ ਹੋਏ ਆ ਇੱਥੇ ਕਦੀ ਉਹਨਾਂ ਨਾਲ ਵੀ ਗੱਲ ਕਰਾਇਓ ਕਿਉਂਕਿ ਬਜ਼ੁਰਗਾਂ ਨਾਲ ਗੱਲ ਕਰਨ ਦਾ ਬੜਾ ਦਿਲ ਕਰਦਾ ਹੁੰਦਾ ਉਹਨਾਂ ਦੇ ਕੋਲ ਜੋ ਤਜਰਬੇ ਸਾਂਭੇ ਪਏ ਆ ਜ਼ਿੰਦਗੀ ਦੇ ਜੋ ਐਕਸਪੀਰੀਅੰਸਿਸ ਆ ਉਹਨਾਂ ਨੂੰ ਸੁਣਨਾ ਮੈਨੂੰ ਬੜਾ ਚੰਗਾ ਲੱਗਦਾ ਬਚਪਨ ਚੋਂ ਕਿਤੇ ਏਦਾਂ ਦੀ ਸੀ ਜਦੋਂ ਘਰ ਦੇ ਵਿੱਚ ਦਾਦੀ ਜੀ ਦੇ ਬੈਠੇ ਹੋਣਾ ਤੇ ਬਸ ਆਂਢਣਾ ਗੁਆਂਢਣਾ ਨੇ ਆ ਕੇ ਬੈਠ ਜਾਣਾ ਨਾਲ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਬੜੀਆਂ ਵਧੀਆ ਹੁੰਦੀਆਂ ਸੀ ਹਾਸਾ ਠੱਠਾ ਵੀ ਹੁੰਦਾ ਸੀ ਬਖੌਲ ਵੀ ਹੁੰਦਾ ਸੀ ਚੁਗਲੀਆਂ ਵੀ ਹੁੰਦੀਆਂ ਸੀਗੀਆਂ ਔਰ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਸੁਣਨ ਨੂੰ ਮਿਲਦੇ ਹੁੰਦੇ ਸੀ ਸੋ ਅੱਜ ਕੱਲ੍ਹ ਇੱਥੇ ਦੀ ਜੇ ਗੱਲ ਕਰੀਏ ਅਸੀਂ ਆਪਦੇ ਬਾਕੀ ਸਾਡੇ ਕੋਲ ਸਾਰਾ ਕੁਛ ਹੈ ਪਰ ਜਿਹੜੇ ਬਜ਼ੁਰਗ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚੋਂ ਉਹ ਕਿਤੇ ਨਾ ਕਿਤੇ ਖੁਸਦੇ ਜਾ ਰਹੇ ਆ ਕਿਉਂਕਿ ਆਉਂਦੇ ਵੀ ਆ ਤੇ ਕੋਈ ਬਹੁਤਾ ਲੰਬਾ ਸਮਾਂ ਰਹਿ ਨਹੀਂ ਸਕਦੇ ਮਹਿਮਾਨ ਵਾਂਗੂ ਹੀ ਆਉਂਦੇ ਆ ਔਰ ਚਲੇ ਜਾਂਦੇ ਆ ਸੋ ਉਸ ਚੀਜ਼ ਦੀ ਕਮੀ ਜਿਹੜੀ ਸਾਡੀ ਜ਼ਿੰਦਗੀ ਚ ਵੀ ਦਿਸ ਰਹੀ ਆ ਔਰ ਇਸ ਚੀਜ਼ ਦੀ ਕਮੀ ਆਉਣ ਵਾਲੇ ਸਮੇਂ ਚ ਸਾਡੇ ਬੱਚਿਆਂ ਦੀ ਜ਼ਿੰਦਗੀ ਚ ਵੀ ਜ਼ਰੂਰ ਦਿਸੂਗੀ ਕਿਉਂਕਿ ਇੱਕ ਜਿਹੜਾ ਗ੍ਰੈਂਡ ਪੇਰੈਂਟਸ ਦਾ ਜੋ ਇੰਪੈਕਟ ਹੁੰਦਾ ਨਾ ਸਾਡੀ ਲਾਈਫ ਦੇ ਉੱਤੇ ਸਾਡੀ ਲਾਈਫ ਤੇ ਆ ਅਸੀਂ ਸਮਝ ਸਕਦੇ ਹਾਂ ਕਿ ਕੀ ਵੈਲਿਊ ਹੁੰਦੀ ਆ ਗ੍ਰੈਂਡ ਪੇਰੈਂਟਸ ਦੀ ਸਾਡੀ ਪਰਸਨੈਲਿਟੀ ਦਾ ਜਾਂ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਜੁੜੀਆਂ ਹੋਈਆਂ ਜਿਹੜੀਆਂ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਤੋਂ ਸਿੱਖੀਆਂ ਹੋਈਆਂ ਆ ਸੋ ਇਸ ਗੱਲ ਤੇ ਮੈਨੂੰ ਆਪਣੇ ਬੱਚਿਆਂ ਤੇ ਕਿਤੇ ਨਾ ਕਿਤੇ ਤਰਸ ਹੀ ਕਹਿ ਲਓ ਆਉਂਦਾ ਹੁੰਦਾ ਵੀ ਉਹ ਚੀਜ਼ ਅਸੀਂ ਉਹਨਾਂ ਤੋਂ ਖੋ ਲਈ ਫੈਮਲੀ ਕਿਤੇ ਹੁਣ ਸਿਰਫ ਫੈਮਲੀ ਮਾਂ ਪਿਓ ਤੇ ਭੈਣ ਭਰਾ ਦੀ ਹੀ ਰਹਿ ਗਈ ਇਹ ਚਾਰ ਜੀਆਂ ਦੀ ਹੀ ਫੈਮਲੀ ਜਿਹੜੀ ਬਣ ਕੇ ਰਹਿ ਗਈ ਪਰ ਜੇ ਅਸੀਂ ਸੋਚੀਏ ਸਾਡੇ ਬਚਪਨ ਦੇ ਵਿੱਚ ਫੈਮਲੀ ਬਹੁਤ ਵੱਡੀ ਹੁੰਦੀ ਸੀ ਹੈਨਾ ਉਸ ਫੈਮਲੀ ਦੇ ਵਿੱਚ ਚਾਚੇ ਤਾਏ ਵੀ ਹੁੰਦੇ ਸੀ ਉਸ ਫੈਮਲੀ ਦੇ ਵਿੱਚ ਭੂਆ ਹੁੰਦੀਆਂ ਸੀ ਮਾਸੀਆਂ ਹੁੰਦੀਆਂ ਸੀ ਮਾਮੇ ਹੁੰਦੇ ਸੀਗੇ ਔਰ ਉਹ ਅੱਗੇ ਜਿਹੜੇ ਕਜ਼ਨਸ ਹੁੰਦੇ ਸੀਗੇ ਕਿੱਡਾ ਵੱਡਾ ਘਰ ਪਰਿਵਾਰ ਹੁੰਦਾ ਸੀਗਾ ਸਾਡਾ ਖੁੱਲੇ ਦਿਲ ਹੁੰਦੇ ਸੀ ਇੱਕ ਦੂਜੇ ਨਾਲ ਸ਼ੇਅਰ ਕਰੀਦਾ ਸੀਗਾ ਇੱਕ ਤੋਂ ਚੀਜ਼ ਲੈਣ ਦੇਣ ਦਾ ਪਤਾ ਹੁੰਦਾ ਸੀ ਆਪਣੇ ਘਰਦਿਆਂ ਨੂੰ ਵਿਚਰਦੇ ਦੇਖਿਆ ਸੀ ਵੀ ਜੇ ਇੱਕ ਦੀ ਕਿਤੇ ਥੋੜਾ ਮਾੜਾ ਟਾਈਮ ਹੁੰਦਾ ਸੀ ਤੇ ਨਾਲ ਚਾਰ ਜੀ ਆ ਕੇ ਕਿੱਦਾਂ ਖੜੇ ਹੋ ਜਾਂਦੇ ਹੁੰਦੇ ਸੀਗੇ ਚਾਹੇ ਉਹ ਇਮੋਸ਼ਨਲ ਸਪੋਰਟ ਹੋਵੇ ਜਾਂ ਫਾਈਨੈਂਸ਼ੀਅਲ ਸਪੋਰਟ ਹੋਵੇ ਜਾਂ ਕਿਸੇ ਤਰ੍ਹਾਂ ਦੀ ਫਿਜ਼ੀਕਲ ਸਪੋਰਟ ਹੋਵੇ ਹਰ ਤਰ੍ਹਾਂ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਸੀ ਸੋ ਇੱਥੇ ਕਿਤੇ ਨਾ ਕਿਤੇ ਇਕੱਲੇ ਹੋ ਗਏ ਆ ਸੋ ਇਸੇ ਕਰਕੇ ਉਹ ਜਿਹੜੇ ਰਿਸ਼ਤੇ ਆ ਜਿਹੜੇ ਖੂਨ ਦੇ ਰਿਸ਼ਤੇ ਕਹਿ ਲਓ ਉਹਦੇ ਨਾਲ ਨਹੀਂ ਪਰ ਫਿਰ ਵੀ ਅਸੀਂ ਆਪਣੇ ਸੋਸ਼ਲ ਗੈਦਰਿੰਗਸ ਜਿਹੜੀਆਂ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਵਿੱਚ ਉਹੀ ਰਿਸ਼ਤੇ ਲੱਭਦੇ ਹੁੰਦੇ ਆ ਹਨਾ ਜੇ ਸਾਡੇ ਕੋਈ ਇੱਥੇ ਦੋਸਤ ਹੈਗੇ ਆ ਜਿਹੜੇ ਬਣੇ ਹੋਏ ਆ ਬੱਚੇ, ਉਹਨਾਂ ਨੂੰ ਮਾਸੀਆਂ ਮਾਮੇ ਕਹਿੰਦੇ ਆ, ਹੁਣ ਉਹਨਾਂ ਨੂੰ ਚਾਚੇ ਤਾਏ ਕਹਿੰਦੇ ਆ, ਔਰ ਜੇ ਕਿਸੇ ਦੇ ਪੇਰੈਂਟਸ ਆਏ ਹੁੰਦੇ ਆ ਤੇ ਉਹਨਾਂ ਨੂੰ ਨਾਨੀ ਦਾਦੀ ਕਹਿੰਦੇ ਆ। ਸੋ ਅਸੀਂ ਵੀ ਜੇ ਗੱਲ ਕਰੀਏ ਕਿਸੇ ਦੇ ਪੇਰੈਂਟਸ ਆਏ ਹੁੰਦੇ ਉਹਨਾਂ ਨੂੰ ਮਿਲੀਏ ਤੇ ਉਹਨਾਂ ਨੂੰ ਜੱਫੀ ਬੇਸ਼ੱਕ ਉਹਨਾਂ ਨੂੰ ਪਾਈ ਦੀ ਆ, ਪਰ ਨਿੱਕ ਅਸੀਂ ਆਪਣੇ ਮਾਂ ਪਿਓ ਵਾਲਾ ਮਹਿਸੂਸ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਉਹਨਾਂ ਦੇ ਵਿੱਚੋਂ। ਸੋ ਬਿਲਕੁਲ ਜੀ, ਜੇ ਤੁਹਾਡੇ ਜਿਹੜੇ ਬਜ਼ੁਰਗ ਇੱਥੇ ਆਏ ਹੋਏ ਆ ਉਹਨਾਂ ਨਾਲ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਗੱਲਬਾਤ ਕਰਵਾਇਆ ਕਰੋ ਸਾਡੀ, ਬੇਸ਼ੱਕ ਫੋਨ ਤੇ ਗੱਲ ਕਰਵਾ ਦਿਆ ਕਰੋ ਜਾਂ ਆਡੀਓ ਮੈਸੇਜ ਜਿਹੜੇ ਉਹਨਾਂ ਦੇ ਭੇਜ ਦਿਆ ਕਰੋ। ਵਧੀਆ ਲੱਗਦਾ, ਚੰਗਾ ਲੱਗਦਾ ਉਹਨਾਂ ਨਾਲ ਗੱਲ ਕਰਨਾ ਤੇ ਉਹਨਾਂ ਨੂੰ ਸੁਣਨਾ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ, ਕਿਧਰੇ ਚੜ੍ਹਦਾ ਸੂਰਜ, ਕਿਧਰੇ ਘੁੱਪ ਹਨੇਰਾ ਤੇ ਕਿਧਰੇ ਢਲਦੇ ਪਰਛਾਵੇਂ, ਇਹੀ ਹੈ ਜੀ ਕੁਦਰਤ, ਫਤਿਹ ਕਬੂਲ ਕਰਨੀ। ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ। ਬਿਲਕੁਲ, ਬਹੁਤ ਹੀ ਸੋਹਣੀਆਂ ਫੋਟੋਆਂ ਤੁਸੀਂ ਭੇਜ ਦਿਓ ਤੇ ਬਹੁਤ ਹੀ ਸੋਹਣੀ ਜਗ੍ਹਾ ਤੇ ਰਹਿੰਦੇ ਆ ਤੁਸੀਂ, ਬਹੁਤ ਹੀ ਪਿਆਰੀ ਜਿਹੀ ਜਗ੍ਹਾ ਇਹਨਾਂ ਨੇ ਆਪਣੇ ਘਰ ਦੀ ਫੋਟੋ ਭੇਜੀ ਹੈ, ਬਹੁਤ ਹੀ ਖੁੱਲੀ ਜਿਹੀ ਜਗ੍ਹਾ ਤੇ ਘਰ ਔਰ ਪਿੱਛੇ ਢਲਦਾ ਸੂਰਜ ਜਿਹੜਾ ਆ ਉਹ ਮੈਨੂੰ ਦਿਸ ਰਿਹਾ, ਬੜਾ ਹੀ ਸੋਹਣਾ ਹੁੰਦਾ ਹੈ ਲੋਡਾ ਵੇਲਾ ਵੀ, ਹੈਨਾ। ਸੋ ਲੋਡਾ ਵੇਲਾ ਇੱਕ ਜਿਹੜਾ ਨਾ, ਇਹਦੇ ਤੇ ਵੀ ਮੈਂ ਇੱਕ ਦੋ ਵਾਰੀ ਪ੍ਰੋਗਰਾਮ ਕਰ ਚੁੱਕੀ ਹਾਂ, ਪਰ ਇਹ ਮੇਰੇ ਜਿਹੜਾ ਪੂਰੇ ਦਿਨ ਦਾ ਕਹਿ ਲਓ ਇੱਕ ਫੇਵਰੇਟ ਟਾਈਮ, ਜਿਹੜਾ ਮੈਨੂੰ ਬਹੁਤ ਪਸੰਦ ਹੈ ਲੋਡਾ ਵੇਲਾ, ਜਦੋਂ ਢਲਦੀ ਜਿਹੀ ਸ਼ਾਮ ਹੁੰਦੀ ਹੈ ਔਰ ਤਾਰੇ ਨਿਕਲਦੇ ਹੁੰਦੇ ਆ, ਉਹ ਵੇਲਾ ਕਿਤੇ ਰਹਿਰਾਸ ਸਾਹਿਬ ਦਾ ਪਾਠ ਚੱਲਦਾ ਹੁੰਦਾ ਹੈ। ਸੋ ਇਹਦੇ ਉੱਤੇ ਵੀ ਗੱਲ ਕਰਾਂਗੇ ਅਸੀਂ ਜ਼ਰੂਰ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਸੋਹਣੀ ਜਿਹੀ ਤਸਵੀਰ ਤੇ ਪਿਆਰਾ ਜਿਹਾ ਮੈਸੇਜ ਕਰਨ ਦੇ ਲਈ। ਰਵਿੰਦਰ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਸਿਸਟਰ ਜੀ ਤੇ ਹਰਮਾ ਰੇਡੀਓ ਫੈਮਿਲੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰ ਸਿੰਘ ਖੰਨਾ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਮੈਨੂੰ ਲੱਗਦਾ ਅੱਜ ਪਹਿਲੀ ਵਾਰੀ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ। ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਤੇ ਤੁਸੀਂ ਪੰਜਾਬ ਤੋਂ ਹੀ ਬੋਲ ਰਹੇ ਹੋ ਜਾਂ ਵੈਸੇ ਤੁਸੀਂ ਖੰਨੇ ਤੋਂ ਆ ਤੇ ਇੱਥੇ ਪੰਜਾਬ ਆਏ ਹੋਏ ਹੋ? ਸੋ ਜੇ ਤਾਂ ਤੁਸੀਂ ਪੰਜਾਬ ਹੋ ਤੇ ਫੇਰ ਵੀ ਤੁਸੀਂ ਇੰਨੀ ਸਵਖਤੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਹੋ, ਪਰ ਜੇ ਦੁਨੀਆ ਦੇ ਕਿਤੇ ਹੋਰ ਕਿਸੇ ਹਿੱਸੇ 'ਚ ਵੀ ਬੈਠੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਤੁਸੀਂ ਕਿੱਥੋਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ। ਤੇ ਨਰਿੰਦਰ ਅਠੌਰ ਹੁਣੀ ਕਹਿ ਰਹੇ ਆ, ਹਾਂਜੀ ਜੀ ਬੱਚੇ ਸਕੂਲ ਛੱਡ ਕੇ ਕਰਦੇ ਆ ਗੱਲ, ਬਿਲਕੁਲ ਜੀ ਆ ਜਾਓ, ਗੱਲਾਂ ਬਾਤਾਂ ਹੀ ਆ, ਹੋਰ ਆਪਣੇ ਕੋਲ ਹੈ ਕੀ? ਤੇ ਗੱਲਾਂ ਬਾਤਾਂ ਦੇ ਨਾਲ ਹੀ ਅਸੀਂ ਅੱਜ ਦੀਆਂ ਲਹਿਰਾਂ ਜਿਹੜੀਆਂ ਲਾਉਣੀਆਂ ਫਿਰ। ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਜੀ, ਹਾਜ਼ਰ ਹਾਂ ਜੀ, ਠੀਕ ਆ ਜੀ। ਸੁਖਪ੍ਰੀਤ ਜੀ, ਹੋ ਸਕਿਆ ਤਾਂ ਤਰਸੇਮ ਜੱਸਲ ਦਾ ਨਿਊ ਸੌਂਗ ਕਜਲਾ ਲਾ ਦਿਓ ਜ਼ਰੂਰ ਜੀ, ਕਿਉਂ ਨਹੀਂ। ਸੋ ਕਜਲਾ ਗੀਤ ਬਹੁਤ ਸੋਹਣਾ ਤਰਸੇਮ ਜੱਸਲ ਦਾ ਆਇਆ, ਉਹਦੀ ਪਿਕਚਰਾਈਜੇਸ਼ਨ ਵੀ ਬੜੀ ਪਿਆਰੀ ਲੱਗੀ ਮੈਨੂੰ, ਕਿਉਂਕਿ ਜਿਹੜਾ ਪੂਰਾ ਇੰਡੀਆ ਹੈ ਨਾ ਉਹਦੇ ਰੰਗ ਉਹਦੇ ਵਿੱਚ ਉਹਨਾਂ ਨੇ ਪਰੋਏ ਹੋਏ ਆ, ਹਨਾ। ਜਿਹੜੇ ਪਿੱਛੇ ਡਾਂਸਰਸ ਆ ਉਹ ਕਦੀ ਕਿਸੇ ਕੋਸਟਿਊਮ 'ਚ ਆ ਰਹੇ ਆ, ਕਦੀ ਰਾਜਸਥਾਨੀ, ਕਦੀ ਗੁਜਰਾਤੀ, ਕਦੀ ਬੰਗਾਲੀ। ਤੇ ਉਹ ਜਿੱਦਣ ਅਸੀਂ ਵੀ ਬੈਠੇ ਦੇਖ ਰਹੇ ਸੀਗੇ ਨਾ ਗੀਤ, ਤੇ ਜਿੱਦਾਂ ਜਿੱਦਾਂ ਉਹ ਡਰੈਸ ਚੇਂਜ ਕਰਕੇ ਆ ਰਹੇ ਸੀ, ਮੈਂ ਤੇ ਮੇਰੇ ਹਸਬੈਂਡ ਉਸੇ ਵੇਲੇ ਦੱਸ ਰਹੇ ਸੀ ਕਿ ਹਾਂ ਆਹ ਬੰਗਾਲ, ਗੁਜਰਾਤ। ਤੇ ਮੇਰੀ ਬੇਟੀ ਕੋਲ ਬੈਠੀ ਸੀਗੀ ਤੇ ਉਹ ਕਹਿੰਦੀ ਕਿ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਸਾਰੇ ਕਿੱਦਾਂ ਕਿੱਦਾਂ ਦੀ ਡਰੈਸ ਪਾਉਂਦੇ ਆ। ਸੋ ਗੱਲ ਉਹੀ, ਮੈਂ ਕਿਹਾ ਕਿ ਉਹ ਚੀਜ਼ਾਂ ਦੇ ਵਿੱਚ ਜੰਮੇ ਪਲੇ ਆ, ਚੀਜ਼ਾਂ ਸਾਨੂੰ ਕਿਸੇ ਨੇ ਸਿਖਾਈਆਂ ਨਹੀਂ ਕਿਤਾਬਾਂ ਦੇ ਵਿੱਚੋਂ, ਵੀ ਆਹ ਦੇਖੋ ਆਹ ਦੇਸ਼ ਦੀ, ਆਹ ਸਟੇਟ ਦੀ, ਆਹ ਡਰੈਸ ਆ, ਆਹ ਖਾਣਾ ਆ, ਉਹ ਤੁਸੀਂ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਦੇਖਦੇ ਦੇਖਦੇ ਹੀ ਸਿੱਖ ਜਾਂਦੇ ਆ। ਬਾਕੀ ਸਕੂਲਸ ਦੇ ਵਿੱਚ ਜਦੋਂ ਪ੍ਰੋਗਰਾਮ ਕਰੀਦੇ ਸੀ ਉੱਥੇ ਨੈਸ਼ਨਲ ਇੰਟੀਗ੍ਰਿਟੀ ਜਿਹੜੀ ਉਹਦੀ ਬੜੀ ਗੱਲ ਹੁੰਦੀ ਸੀ। ਤੇ ਬਹੁਤ ਸੋਹਣਾ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜੀ। ਤੇ ਲਓ ਜੀ, ਗੈਰੀ ਹੁਣੀ ਵੀ ਆ ਗਏ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਹੈਵ ਅ ਨਾਈਸ ਡੇ। ਬਹੁਤ ਬਹੁਤ ਸ਼ੁਕਰੀਆ ਗੈਰੀ, ਤੇ ਸਾਡੇ ਵੱਲੋਂ ਵੀ ਬਸ ਸੇਮ ਟੂ ਯੂ ਜੀ, ਹੈਨਾ। ਬਹੁਤ ਪਿਆਰਾ ਜਿਹਾ ਦਿਨ ਤੁਹਾਡਾ ਵੀ ਹੋਵੇ। ਤੇ ਬਹੁਤ ਸੋਹਣਾ ਇਹਨਾਂ ਨੇ ਇੱਕ ਵਿਚਾਰ ਲਿਖਿਆ, ਕਹਿੰਦੇ ਸਾਰੇ ਮੌਸਮ ਦੁਬਾਰਾ ਵਾਪਸ ਆਉਂਦੇ ਜਾਂਦੇ ਨੇ, ਇੱਕ ਜਹਾਨ ਨੂੰ ਤੁਰ ਜਾਣ ਵਾਲੇ ਦੁਬਾਰਾ ਵਾਪਸ ਨਹੀਂ ਆਉਂਦੇ। ਬਹੁਤ ਸਹੀ ਕਿਹਾ ਤੁਸੀਂ। ਸੋ ਮੌਸਮ ਬਿਲਕੁਲ ਆਉਂਦੇ ਜਾਂਦੇ ਰਹਿੰਦੇ ਆ ਜੀ, ਪਰ ਇੱਕ ਵਾਰੀ ਜਦੋਂ ਅਸੀਂ ਚਲੇ ਗਏ ਤੇ ਫਿਰ ਦੁਬਾਰਾ ਵਾਪਸ ਨਹੀਂ ਆਉਂਦੇ। ਪਤਾ ਨਹੀਂ ਕੁਝ ਇੱਕ ਮੰਨਦੇ ਆ ਕਿ ਅਸੀਂ ਦੁਬਾਰਾ ਆਉਣੇ ਵੀ ਆ, ਪਰ ਜਦੋਂ ਦੁਬਾਰਾ ਆਉਣੇ ਹੋਵਾਂਗੇ ਕਿਸੇ ਹੋਰ ਰੂਪ ਦੇ ਵਿੱਚ, ਕਿਸੇ ਹੋਰ ਰੰਗ ਦੇ ਵਿੱਚ ਆਉਂਦੇ ਹੋਵਾਂਗੇ। ਸੋ ਜਹਾਂ ਨੂੰ ਤੁਰ ਜਾਣਾ ਤੇ ਵਾਪਸ ਤਾਂ ਨਹੀਂ ਆਉਣਾ, ਪਰ ਰਹਿ ਜਾਣੀਆਂ ਇੱਥੇ ਸਾਡੀਆਂ ਗੱਲਾਂ, ਸਾਡੀਆਂ ਯਾਦਾਂ, ਹਨਾ। ਸੋ ਆਓ ਅੱਜ ਦੇ ਦਿਨ ਨੂੰ ਬਹੁਤ ਸੋਹਣੀ ਤਰ੍ਹਾਂ ਜੀਏ, ਬਹੁਤ ਚੰਗੀ ਤਰ੍ਹਾਂ ਜੀਏ, ਤਾਂ ਕਿ ਕੱਲ੍ਹ ਅਸੀਂ ਹੋਈਏ ਨਾ ਹੋਈਏ ਪਰ ਸਾਡੀਆਂ ਗੱਲਾਂ ਜ਼ਰੂਰ ਹੋਣ, ਅਸੀਂ ਆਪਣੀਆਂ ਗੱਲਾਂ 'ਚ ਜ਼ਰੂਰ ਜੀਂਦੇ ਰਹੀਏ, ਇੱਕ ਦੂਜੇ ਦੇ ਜ਼ਹਿਨ 'ਚ, ਇੱਕ ਦੂਜੇ ਦੇ ਦਿਲਾਂ ਦੇ ਵਿੱਚ। ਠੀਕ ਉਸੇ ਤਰ੍ਹਾਂ ਸਾਡੇ ਉਹ ਬਜ਼ੁਰਗ ਜਿਹੜੇ ਹੁਣ ਇਸ ਜਹਾਨ 'ਤੇ ਤਾਂ ਨਹੀਂ ਹੈਗੇ, ਫਿਜ਼ੀਕਲੀ ਨਹੀਂ ਹੈਗੇ, ਪਰ ਉਹ ਇਮੋਸ਼ਨਲੀ ਸਾਡੇ ਅੰਦਰ ਕਿਤੇ ਨਾ ਕਿਤੇ ਜਿਉਂਦੇ ਆ, ਔਰ ਉਹਨਾਂ ਨੇ ਉਦੋਂ ਤੱਕ ਜਿਉਂਦੇ ਰਹਿਣਾ ਜਦੋਂ ਤੱਕ ਅਸੀਂ ਜਿਉਂਦੇ ਹਾਂ। ਤੇ ਇਸੇ ਤਰ੍ਹਾਂ ਅਸੀਂ ਸ਼ਾਇਦ ਉਹਨਾਂ ਦੀ ਜ਼ਿੰਦਗੀ 'ਚ ਉਦੋਂ ਤੱਕ ਜਿਉਂਦੇ ਰਹਾਂਗੇ ਜਦੋਂ ਤੱਕ ਉਹਨਾਂ ਨੇ ਇਸ ਜਹਾਨ ਤੋਂ ਨਹੀਂ ਤੁਰ ਜਾਣਾ। ਸੋ ਦਿਲਾਂ ਦੀਆਂ ਸਾਂਝਾਂ ਪਾਈਏ, ਇੱਕ ਦੂਜੇ ਦੇ ਦਿਲਾਂ ਦੇ ਵਿੱਚ ਰਹਿਣਾ ਸ਼ੁਰੂ ਕਰੀਏ, ਕਿਉਂਕਿ ਜਦੋਂ ਅਸੀਂ ਇੱਕ ਦੂਜੇ ਦੇ ਦਿਲਾਂ ਚ ਰਹਿਣ ਲੱਗ ਜਾਂਦੇ ਹਾਂ ਨਾ, ਤਾਂ ਫਿਰ ਮੈਨੂੰ ਲੱਗਦਾ ਅਸੀਂ ਕਦੀ ਨਹੀਂ ਮਰਦੇ। ਸੋ ਬਹੁਤ ਸੋਹਣਾ ਵਿਚਾਰ ਕੈਰੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਸੁਖਵਿੰਦਰ ਸੋਨੂਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਹਮੇਸ਼ਾ ਦੀ ਤਰ੍ਹਾਂ ਸਵੀਟ ਐਂਡ ਸ਼ਾਰਟ ਚਾਹੀ। ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਨ ਸਾਹਿਬ, ਉਮੀਦ ਤੇ ਅਰਦਾਸ ਰਾਜੀ ਖੁਸ਼ੀ ਜੀ ਹੋਵੋਗੇ। ਤੇ ਲਓ ਜੀ, ਹਰਜਿੰਦਰ ਸਿੰਘ ਅੰਕਲ ਬਸੀ ਪਠਾਣਾ ਤੋਂ ਵੀ ਹਾਜ਼ਰ ਨੇ, ਸਵੇਰੇ ਸਵੇਰੇ ਉੱਠ ਜਾਂਦੇ ਆ 3:30 ਵਜੇ ਪ੍ਰੋਗਰਾਮ ਸਾਡਾ ਸੁਣਨ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਯਾਰ, ਜਿਹੜਾ ਹਮੇਸ਼ਾ ਹੱਲਾ ਸ਼ੇਰੀ ਦਿੰਦਾ ਹੈ ਪ੍ਰੋਗਰਾਮ ਕਰਨ ਦੇ ਲਈ ਵੀ, ਤੇ ਕੁਝ ਆਪਣੀ ਜ਼ਿੰਦਗੀ ਦੇ ਜਿਹੜੇ ਵਰਗੇ ਤੁਹਾਡੇ ਨਾਲ ਬੈਠ ਕੇ ਫਰੋਲ ਲੈਣੀ ਆ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਉਹਨਾਂ ਦੀਆਂ ਗੱਲਾਂ ਵਿੱਚ ਸਿੱਖਿਆ ਸੀਗਾ, ਸਿੱਖਿਆ ਸੀਗੀ, ਹਨਾ। ਤੇ ਬਿਲਕੁਲ ਸਹੀ ਗੱਲ ਆ ਜੀ, ਬਜ਼ੁਰਗਾਂ ਦੀਆਂ ਗੱਲਾਂ ਦੇ ਵਿੱਚ ਹਮੇਸ਼ਾ ਕੁਛ ਨਾ ਕੁਛ ਤਜਰਬੇ, ਕੁਛ ਨਾ ਕੁਛ ਸਿੱਖਿਆ ਹੁੰਦੀ ਹੈ। ਬਹੁਤ ਕੁਝ ਸਿੱਖਿਆ ਉਹਨਾਂ ਤੋਂ, ਤੇ ਇਸੇ ਤਰ੍ਹਾਂ ਹੁਣ ਤੁਹਾਡੇ ਤੋਂ ਵੀ ਸਿੱਖ ਰਹੇ ਹਾਂ ਜੀ। ਤੇ ਕਹਿੰਦੇ ਆ ਕਿ ਪੜ੍ਹਾਈ ਦੀਆਂ ਜੜ੍ਹਾਂ ਭਾਵੇਂ ਕੌੜੀਆਂ ਹਨ ਪਰ ਫਲ ਮਿੱਠਾ ਹੁੰਦਾ ਹੈ, ਪੜ੍ਹਾਈ ਤੇ ਪਾਣੀ ਨੇ ਆਪਣਾ ਰਸਤਾ ਆਪ ਬਣਾਇਆ ਹੈ। ਬਿਲਕੁਲ ਸਹੀ ਕਿਹਾ ਕਿ ਪੜ੍ਹਾਈ ਦੀਆਂ ਜੜ੍ਹਾਂ ਭਾਵੇਂ ਕੌੜੀਆਂ ਹੁੰਦੀਆਂ, ਕੋਈ ਵੀ ਚੀਜ਼ ਕਿਸੇ ਵੇਲੇ ਸਾਨੂੰ ਬੜੀ ਔਖੀ ਲੱਗਦੀ ਹੈ, ਕਿਸੇ ਟਾਈਮ ਤੇ ਬੜੀ ਔਖੀ ਲੱਗਦੀ ਹੈ, ਪਰ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿੰਨੀ ਚੰਗੀ ਸੀ। ਉਹ ਨਾ ਹੁੰਦੀ ਤੇ ਸਾਡੀ ਜ਼ਿੰਦਗੀ ਕਿੰਨੀ ਨੀਰਸ ਜਿਹੀ ਹੋਣੀ ਸੀ, ਬੇਰੰਗ ਹੋਣੀ ਸੀ, ਚੰਗੀ ਨਹੀਂ ਹੋਣੀ ਸੀ। ਸੋ ਇਸੇ ਲਈ ਸ਼ਾਇਦ ਕਹਿੰਦੇ ਆ ਕਿ ਪਰਮਾਤਮਾ ਜੋ ਕਰਦਾ ਉਹ ਚੰਗੇ ਲਈ ਕਰਦਾ। ਹੋ ਸਕਦਾ ਸਾਨੂੰ ਉਹ ਚੀਜ਼ ਉਸ ਵੇਲੇ ਚੰਗੀ ਨਾ ਲੱਗਦੀ ਹੋਵੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਲਈ ਕਿੰਨੀ ਕੁ ਚੰਗੀ ਹੋਣੀ ਹੈ। ਸੋ ਇਹਦੇ ਤੇ ਪ੍ਰੋਗਰਾਮ ਕਰਦੇ ਹਾਂ ਜੀ ਅੱਜ, ਕਿਉਂ ਨਾ ਇਹਦੇ ਤੇ ਗੱਲ ਕਰੀਏ ਅਸੀਂ ਜ਼ਿੰਦਗੀ ਦੀ ਬ੍ਰਾਈਟ ਸਾਈਡ ਤੇ। ਅਸੀਂ ਜ਼ਿੰਦਗੀ ਦੇ ਵਿੱਚ ਕਦੀ ਨਾ ਕਦੀ ਨਿੰਮੋ ਝੂਣੇ ਜਿਹੇ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ, ਔਰ ਲੱਗਦਾ ਕਿ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ, ਪਰ ਕੁਝ ਸਾਲਾਂ ਬਾਅਦ, ਕੁਝ ਸਮੇਂ ਬਾਅਦ ਉਹ ਜਿਹੜਾ ਕਿੰਨਾ ਫਲਦਾ ਆ ਔਰ ਚੰਗਾ ਲੱਗਦਾ ਸਾਨੂੰ। ਇਹਦੇ ਰਿਗਾਰਡਿੰਗ ਅੱਜ ਕਿਉਂ ਨਾ ਅਸੀਂ ਆਪਣੇ ਸਾਰੇ ਤਜਰਬੇ ਜਿਹੜੇ ਆ ਸਾਂਝੇ ਕਰੀਏ। ਸੋ ਇਹਦੇ ਤੇ ਗੱਲ ਕਰਦੇ ਹਾਂ ਜੀ ਅੱਜ ਫਿਰ, ਠੀਕ ਹੈ। ਤੇ ਰਵਿੰਦਰ ਸਿੰਘ ਹੋਣਾਂ ਨੇ ਕਿਹਾ, ਹਾਂਜੀ ਸਿਸਟਰ ਜੀ, ਮੈਂ ਪੰਜਾਬ ਚ ਹੀ ਹਾਂ, ਖੰਨਾ ਸਿਟੀ ਕੋਲ ਘੁੰਗਰਾਲੀ ਰਾਜਪੁਤਾਨਾ ਤੋਂ। ਹਾਂਜੀ, ਟਾਈਮ ਕੰਪਨੀ ਚ ਨਾਈਟ ਡਿਊਟੀ ਕਰ ਰਹੇ ਹਾਂ। ਹਾਂਜੀ, ਤੇ ਹਰਮਨ ਰੇਡੀਓ ਸੁਣ ਰਹੇ ਹਾਂ ਜੀ, ਠੀਕ ਹੈ ਜੀ। ਸੋ ਤੁਸੀਂ ਪੰਜਾਬ ਤੋਂ ਜੁੜੇ ਹੋਏ ਹੋ, ਬਹੁਤ ਵਧੀਆ, ਔਰ ਪੰਜਾਬ ਦੀਆਂ ਗੱਲਾਂ ਸਾਡੇ ਨਾਲ ਜ਼ਰੂਰ ਕਰਦੇ ਰਹੇ ਹੋ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਉਦੋਂ ਸਾਨੂੰ ਪੰਜਾਬ ਕੋਈ ਇੰਨਾ ਵਧੀਆ ਨਹੀਂ ਲੱਗਦਾ ਹੁੰਦਾ, ਮੈਂ ਤੁਹਾਨੂੰ ਸੱਚੀ ਦੱਸਾਂ। ਹਰ ਕੋਈ ਪੰਜਾਬ ਛੱਡਣ ਨੂੰ ਅੱਜ ਵੀ ਤਿਆਰ ਹੈ, ਪਰ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਛੱਡ ਦਿੰਦੇ ਆ ਨਾ, ਫਿਰ ਉਸ ਪੰਜਾਬ ਦੀ ਕੀ ਕੀਮਤ ਆ, ਇਹ ਸਾਡੇ ਤੋਂ ਹੀ ਪੁੱਛੋ ਜਿਹੜੇ ਉਹਨੂੰ ਛੱਡੀ ਬੈਠੇ ਆ। ਸੋ ਤੁਹਾਡੇ ਤੋਂ ਜ਼ਰੂਰ ਸੁਣਿਆ ਕਰਾਂਗੇ ਜੀ ਉਸ ਪੰਜਾਬ ਦੀਆਂ ਗੱਲਾਂ। ਸੋ ਗੱਲਾਂ ਬਾਤਾਂ ਜ਼ਰੂਰੀ ਆ ਜੀ ਪ੍ਰੋਗਰਾਮ ਦੇ ਵਿੱਚ, ਨਾਲ ਨਾਲ ਗੀਤ ਸੰਗੀਤ ਵੀ ਜ਼ਰੂਰੀ ਹੈ। ਆਓ ਸੁਣਦੇ ਹਾਂ ਜੀ ਇੱਕ ਗੀਤ, ਤੇ ਫਿਰ ਆਪਣੀਆਂ ਗੱਲਾਂ ਨੂੰ ਤੋਰਦੇ ਹਾਂ ਅੱਗੇ। ਬਹੁਤ ਹੀ ਪਿਆਰਾ ਸੌਂਗ, ਵਨ ਆਫ ਮਾਈ ਫੇਵਰੇਟਸ, ਸੌਤਨ ਮੂਵੀ ਦੇ ਵਿੱਚੋਂ ਗੀਤ ਸੁਣਿਆ ਸੀ, ਜ਼ਿੰਦਗੀ ਪਿਆਰ ਕਾ ਗੀਤ ਹੈ। ਸੋ ਆਓ ਜੀ ਇਸ ਪਿਆਰੇ ਜਿਹੇ ਗੀਤ ਨੂੰ ਗੁਣਗੁਣਾਉਂਦੇ ਰਹੀਏ, ਹੈ ਨਾ, ਔਰ ਗਾਉਂਦੇ ਰਹੀਏ ਜ਼ਿੰਦਗੀ ਦਾ ਗੀਤ। ਹਰ ਰੋਜ਼ ਦੀ ਜਿਹੜੀ ਸਵੇਰ ਹੁੰਦੀ ਹੈ ਸਾਡੇ ਲਈ ਕੁਛ ਨਾ ਕੁਛ ਨਵਾਂ ਕਰਨ ਲਈ ਲੈ ਕੇ ਆਉਂਦੀ ਹੈ, ਔਰ ਸਾਡੇ ਤੇ ਡਿਪੈਂਡ ਕਰਦਾ ਅਸੀਂ ਕਿਹੜੇ ਸੁਰ ਲਾਉਣੇ ਆ ਉਸ ਗੀਤ ਨੂੰ ਗਾਉਣ ਦੇ ਲਈ। ਸੋ ਆਓ ਪਿਆਰੇ ਪਿਆਰੇ ਜਿਹੇ ਸੁਰਾਂ ਦੇ ਨਾਲ ਸਜਾਈਏ ਆਪਣੀ ਜ਼ਿੰਦਗੀ ਨੂੰ, ਔਰ ਚੰਗਾ ਸੋਚਿਆ ਕਰੀਏ। ਜੇ ਦਿਲ ਦੇ ਵਿੱਚ ਕੋਈ ਖਿਆਲ ਆਉਂਦਾ ਵੀ ਆ, ਜੇ ਕੋਈ ਵੀ ਖਿਆਲ ਸਾਨੂੰ ਪਤਾ ਲੱਗ ਜਾਂਦਾ ਕਿ ਜਿਹਦੇ ਨਾਲ ਦਿਲ ਭਾਰਾ ਹੋ ਜਾਂਦਾ, ਹਨਾ, ਉਹ ਵਿਚਾਰਾਂ ਦੇ ਨਾਲ ਜਿਹਨਾਂ ਨਾਲ ਦਿਲ ਭਾਰਾ ਹੋ ਜਾਂਦਾ, ਉਹਨਾਂ ਨੂੰ ਕਿਵੇਂ ਅਸੀਂ ਜ਼ਿੰਦਗੀ ਚੋਂ ਕੱਢਣਾ, ਹਨਾ। ਜੇ ਕੋਈ ਵਿਚਾਰ ਆ ਰਿਹਾ ਉਹਨੂੰ ਕਹਿ ਦਿਓ, ਕਿਸੇ ਦੇ ਨਾਲ ਗੱਲ ਕਰ ਲਓ, ਹਨਾ, ਕਿਸੇ ਦੇ ਨਾਲ ਆਪਣੇ ਆਪ ਦਾ ਮਨ ਹਲਕਾ ਕਰ ਲਓ। ਜੇ ਕੋਈ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਨਾਲ ਹੀ ਗੱਲ ਕਰ ਸਕਦੇ ਹੋ। ਕਦੀ ਦੇਖਿਆ ਹੋਣਾ ਵੀ ਅਸੀਂ ਦੂਸਰੇ ਨੂੰ ਬੜੀ ਵਧੀਆ ਸਲਾਹ ਦੇ ਦਿੰਦੇ ਆ ਨਾ। ਜੇ ਕੋਈ ਉਦਾਸ ਹੋਊਗਾ ਤੇ ਉਹਨੂੰ ਅਸੀਂ ਕਹਿ ਦਿੰਦੇ ਪੇ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਹਨਾ, ਏਦਾਂ ਨੀ ਏਦਾਂ ਕਰ ਲਓ। ਦੂਸਰਿਆਂ ਨੂੰ ਸਲਾਹ ਦੇ ਦਿੰਦੇ ਆ, ਉਹ ਸਲਾਹ ਅਸੀਂ ਖੁਦ ਨੂੰ ਕਿਉਂ ਨਹੀਂ ਦੇ ਸਕਦੇ? ਜਿਹੜੀ ਚੀਜ਼ ਸਾਡੇ ਅੰਦਰ ਬੈਠੀ ਉਦਾਸ ਹੁੰਦੀ ਹੈ, ਜਿਹੜੀ ਰੋ ਰਹੀ ਹੁੰਦੀ ਹੈ, ਉਹਨੂੰ ਅਸੀਂ ਖੁਦ ਨੂੰ ਵੀ ਤਾਂ ਪੁਚਕਾਰ ਸਕਦੇ ਹਾਂ, ਉਹਨੂੰ ਸਮਝਾ ਸਕਦੇ ਹਾਂ। ਜੇ ਅਸੀਂ ਕਿਸੇ ਨੂੰ ਸਲਾਹ ਦੇ ਸਕਦੇ ਹਾਂ, ਉਹ ਸਲਾਹ ਅਸੀਂ ਆਪਣੇ ਆਪ ਨੂੰ ਵੀ ਜ਼ਰੂਰ ਦੇ ਸਕਦੇ ਹਾਂ। ਔਰ ਆਪਣੇ ਔਰ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਜ਼ਿਆਦਾ ਸਿਰਫ ਅਸੀਂ ਹੀ ਆਪਣੇ ਆਪ ਨੂੰ ਹੀਲ ਕਰ ਸਕਦੇ ਹਾਂ ਦੂਸਰੇ ਤੋਂ ਉਹਦੀ ਬਜਾਏ। ਗੈਰੀ ਹੁਣਾਂ ਨੇ ਵੀ ਗੀਤ ਪਸੰਦ ਕੀਤਾ ਜੀ, ਕਹਿੰਦੇ ਬਹੁਤ ਸੋਹਣਾ ਗੀਤ, ਸ਼ੁਕਰੀਆ ਜੀ। ਤੇ ਤੁਸੀਂ ਵੀ ਆਪਣੇ ਵੱਲੋਂ ਕੋਈ ਪਿਆਰੇ ਪਿਆਰੇ ਇਹੋ ਜਿਹੇ ਗੀਤ ਜਿਹੜੇ ਜ਼ਿੰਦਗੀ ਦੇ ਨਾਲ ਜੁੜੇ ਹੋਣ, ਜਿਹਨਾਂ ਨੂੰ ਸੁਣ ਕੇ ਆਪ ਵੀ ਵਧੀਆ ਲੱਗੇ ਤੇ ਜਿਹਨਾਂ ਨੂੰ ਬਾਕੀਆਂ ਨੂੰ ਸੁਣ ਕੇ ਵੀ ਮਜ਼ਾ ਲੱਗੇ, ਤੇ ਵਾਹ ਬੜਾ ਵਧੀਆ, ਇਹੋ ਜਿਹੇ ਗੀਤ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ। ਔਰ ਹਰਜਿੰਦਰ ਕੁਮਾਰ ਅੰਕਲ ਨੇ ਕਿਹਾ ਕਿ ਬੇਟੀ ਨੂੰ ਕਹਿਣਾ ਸੀ ਜੀ ਮੈਂ ਤਾਂ ਇਹ ਵਰਦੀਆਂ ਪਾਈਆਂ ਹੋਈਆਂ। ਮੈਨੂੰ ਲੱਗਦਾ ਜਿਹੜਾ ਕਜਲਾ ਮੂਵੀ ਦੇ ਗੀਤ ਦੇ ਵਿੱਚ ਜਿਹੜੇ ਕੋਸਟਿਊਮਸ ਦੀ ਗੱਲ ਕੀਤੀ ਸੀ, ਬਿਲਕੁਲ ਜੀ, ਉਹ ਸਾਰੀਏ ਕਦੀ ਬੰਗਾਲੀ ਤੇ ਕਦੀ ਰਾਜਸਥਾਨੀ ਤੇ ਕਦੀ ਗੁਜਰਾਤੀ ਤੇ ਕਦੀ ਪੰਜਾਬੀ, ਉਹ ਸਾਰੀਆਂ ਹਿਮਾਚਲੀ, ਉਹ ਸਾਰੀਆਂ ਡਰੈਸਿਸ ਜਿਹੜੀਆਂ ਉਹ ਸਾਰੇ ਕੋਸਟਿਊਮਸ ਪਾ ਪਾ ਕੇ ਡਾਂਸ ਕੀਤੇ ਹੋਏ ਆ ਸਕੂਲਾਂ ਦੇ ਵਿੱਚ। ਸੋ ਇਸੇ ਕਰਕੇ ਉਹ ਚੀਜ਼ਾਂ ਤੁਹਾਡੇ ਜ਼ਿਹਨ ਚ ਰਹਿੰਦੀਆਂ। ਤੇ ਇਹਨਾਂ ਨੇ ਕਿਹਾ ਕਿ ਜੀ ਗੱਲ ਜ਼ਬਾਨ ਚੋਂ ਤੇ ਤੀਰ ਕਮਾਨ ਚੋਂ ਤੇ ਤੁਰ ਗਿਆ ਬੰਦਾ ਜਹਾਨ ਚੋਂ ਵਾਪਸ ਨਹੀਂ ਆਉਂਦਾ, ਪਰ ਇਨਸਾਨ ਜੋ ਦੁਨੀਆਂ ਤੋਂ ਚਲੇ ਜਾਂਦਾ ਪਰ ਯਾਦਾਂ ਜਿਹੜੀਆਂ ਆਪਣੀਆਂ ਛੱਡ ਜਾਂਦਾ। ਬਿਲਕੁਲ ਸਹੀ ਗੱਲ ਆ ਜੀ, ਉਹ ਜਿਹੜੀਆਂ ਯਾਦਾਂ ਆ ਉਹ ਪਿੱਛੇ ਰਹਿ ਜਾਂਦੀਆਂ। ਸੋ ਇੱਕ ਬੜਾ ਪਿਆਰਾ ਮੈਸੇਜ ਵੀ ਮੈਨੂੰ ਇਸ ਹਫ਼ਤੇ ਆਇਆ ਸੀ, ਲਿਖਿਆ ਸੀ ਇਹਦੇ ਵਿੱਚ ਵੀ ਦੋ ਅੱਖਰਾਂ ਦਾ ਬਣਿਆ ਬੰਦਾ ਵਿੱਚ ਦੋ ਅੱਖਰਾਂ ਦੀ ਜਾਨ, ਦੋ ਅੱਖਰਾਂ ਦਾ ਦਿਲ ਚੱਲਦਾ ਕਰੇ ਦੋ ਅੱਖਾਂ ਦਾ ਮਾਨ, ਦੋ ਅੱਖਰਾਂ ਦਾ ਸਿੱਖ ਬਣਦਾ ਬਣਦਾ ਦੋ ਅੱਖਰਾਂ ਦਾ ਖਾਨ, ਦੋ ਅੱਖਰਾਂ ਦਾ ਅੱਲਾ ਬਣਿਆ ਤੇ ਬਣਿਆ ਦੋ ਅੱਖਰਾਂ ਦਾ ਰਾਮ, ਦੋ ਅੱਖਰਾਂ ਨੇ ਸਾਹ ਮੁੱਕ ਜਾਣੇ, ਦੋ ਅੱਖਰਾਂ ਦੇ ਸਾਹ ਮੁੱਕ ਜਾਣੇ ਆ ਜਾਣੀ ਦੋ ਅੱਖਰਾਂ ਦੀ ਮੌਤ, ਦੋ ਅੱਖਰਾਂ ਦੀ ਦਰੀ ਵਿਛਾ ਕੇ ਦੋ ਅੱਖਰਾਂ ਦਾ ਕਰਨਗੇ ਸੋਗ। ਸੋ ਸਾਰੇ ਦੋ ਅੱਖਰ ਹੀ ਆ ਜੀ, ਤੁਸੀਂ ਇਹ ਦੇਖਿਓ, ਦੋ ਅੱਖਰਾਂ ਦੇ ਮੋਢੇ ਤੇ ਚੁੱਕਣਾ, ਦੋ ਅੱਖਰਾਂ ਦੇ ਫੱਟੇ ਤੇ ਪਾ ਕੇ, ਦੋ ਅੱਖਰਾਂ ਦਾ ਭਾਂਡਾ ਭੰਨ ਕੇ ਰੱਖਣਾ, ਦੋ ਅੱਖਰਾਂ ਦੀ ਚਿਖਾ ਤੇ ਜਾ ਕੇ, ਦੋ ਅੱਖਰਾਂ ਦਾ ਸਿਵਾ ਬਾਲਤਾ, ਦੋ ਅੱਖਰਾਂ ਦੀ ਤੀਲੀ ਲਾ ਕੇ, ਦੋ ਅੱਖਰਾਂ ਦੀ ਅੱਗ ਨੇ ਸਾੜਤਾ, ਰੱਖਤਾ ਦੋ ਅੱਖਰਾਂ ਦੀ ਰਾਖ ਬਣਾ ਕੇ, ਦੋ ਅੱਖਰਾਂ ਦੇ ਰਾਜੇ ਤੁਰ ਗਏ, ਦੋ ਅੱਖਰਾਂ ਦਾ ਧਨ ਛੱਡ ਜਾਣਾ, ਛੱਡ ਜਾਣਾ ਦੋ ਅੱਖਰਾਂ ਦਾ ਚੁੱਲ੍ਹਾ, ਤੁਰ ਗਿਆ ਦੋ ਅੱਖਰਾਂ ਦਾ ਦੁੱਲਾ। ਸੋ ਬਿਲਕੁਲ ਜੀ, ਦੋ ਅੱਖਰ ਦੇ ਉੱਤੇ ਬੜੀ ਪਿਆਰੀ ਜਿਹੀ ਇਹ ਪੋਇਮ ਸੀਗੀ, ਮੈਨੂੰ ਵਧੀਆ ਲੱਗੀ, ਸੋਚਿਆ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਬਿਲਕੁਲ ਜੀ, ਦੋ ਅੱਖਰਾਂ ਦੀ ਹੀ ਹੈ ਜਾਨ, ਹੈ ਨਾ। ਸੋ ਆਓ ਇਸ ਜੀਵ ਇਸ ਜਾਨ ਨੂੰ ਸਵਾਰੀਏ। ਤੇ ਰਵਿੰਦਰ ਸਿੰਘ ਧਰੀ ਹੁਣਾਂ ਨੇ ਕਿਹਾ ਹੈ ਕਿ ਹਾਂਜੀ ਸਿਸਟਰ ਹੁਣ ਟੀ ਟਾਈਮ ਹੋ ਗਿਆ ਹੈ ਜੀ, ਚਾਰ ਵੱਜ ਗਏ, ਠੀਕ ਹੈ ਜੀ, ਚਾਰ ਵੱਜ ਗਏ, ਤੁਹਾਡੇ ਚਾਹ ਦਾ ਟਾਈਮ ਹੋ ਗਿਆ ਹੈ। ਬਾਕੀ ਚਾਹ ਦਾ ਟਾਈਮ ਤਾਂ ਮੈਨੂੰ ਲੱਗਦਾ ਹੁੰਦਾ ਸਾਡੇ ਪੰਜਾਬੀਆਂ ਦਾ ਹਰ ਵੇਲੇ ਰਹਿੰਦਾ, ਜਿਸ ਵੇਲੇ ਮਰਜ਼ੀ ਦੇਖ ਲਓ, ਦਿਨ ਦਾ ਕੋਈ ਵੀ ਇਹੋ ਜਿਹਾ ਮੈਨੂੰ ਲੱਗਦਾ ਵਿਹਲਾ ਨਹੀਂ ਜਿਸ ਵੇਲੇ ਸਾਨੂੰ ਲੱਗਦਾ ਹੋਵੇ ਵੀ ਇਹ ਚਾਹ ਦਾ ਟਾਈਮ ਨਹੀਂ ਹੈਗਾ ਸਾਡੇ ਲਈ। ਹਰ ਕੁਛ, ਜੇ ਅਸੀਂ ਸਵੇਰੇ ਉੱਠਦੇ ਹਾਂ ਤਾਂ ਚਾਹ, ਜੇ ਉਸ ਤੋਂ ਬਾਅਦ ਬ੍ਰੇਕਫਾਸਟ ਕਰ ਲਓ ਤੇ ਤਾਂ ਚਾਹ, ਹੈ ਨਾ, ਉਸ ਤੋਂ ਬਾਅਦ 11 ਵਜੇ ਨੂੰ ਫਿਰ ਚਾਹ ਬਣਾ ਲਓ ਜੀ, ਦੁਪਹਿਰ ਨੂੰ ਵੀ ਚਾਹ ਪੀ ਲਓ, ਸ਼ਾਮ ਨੂੰ ਤਾਂ ਚਾਹ ਹੁੰਦੀ ਹੁੰਦੀ ਆ, ਹੈ ਨਾ, ਤੇ ਫਿਰ ਕੋਈ ਆਇਆ ਗਿਆ ਦਿਨ ਦੇ ਵਿੱਚ ਜਿੰਨੀ ਵਾਰੀ ਉਨੀ ਵਾਰੀ ਫਿਰ ਚਾਹ। ਸੋ ਚਾਹ ਪੀ, ਚਾਹ ਤਾਂ ਸਾਨੂੰ ਸਾਰਿਆਂ ਨੂੰ ਰਹਿੰਦੀ ਆ, ਤੇ ਚਾਹ ਵੀ ਕਈ ਤਰ੍ਹਾਂ ਦੀ ਹੁੰਦੀ ਆ ਦੇਖ ਲਓ, ਹਨਾ, ਕੋਈ ਸਿੰਪਲ ਚਾਹ ਪੀਂਦਾ, ਕੋਈ ਬਿਨਾਂ, ਕੋਈ ਘੱਟ ਪੱਤੀ ਵਾਲੀ ਪੀਂਦਾ, ਕੋਈ ਜ਼ਿਆਦਾ ਪੱਤੀ ਵਾਲੀ ਪੀਂਦਾ, ਕੋਈ ਅਦਰਕ ਵਾਲੀ, ਕੋਈ ਸੌਂਫ ਚੋਣ ਵਾਲੀ, ਕੋਈ ਵਿੱਚ ਕਾਲੀ ਜਿਹੜੀ ਆ ਮਿਰਚ ਵੀ ਪਾ ਲੈਂਦਾ ਆ। ਸੋ ਸਾਡੇ ਲਈ ਤਾਂ ਚਾਹ ਜੀ ਰਾਮ ਬਾਣ ਆ, ਬਿਮਾਰ ਹੋਈਏ ਤਾਂ ਚਾਹ, ਠੀਕ ਹੋਈਏ ਤਾਂ ਚਾਹ, ਉਦਾਸ ਹੋਈਏ ਤਾਂ ਚਾਹ, ਤੇ ਜੇ ਹੱਸਦੇ ਹੋਈਏ ਬਹੁਤ ਖੁਸ਼ ਹੋਈਏ ਤਾਂ ਚਾਹ, ਜੇ ਕਿਸੇ ਦੇ ਅਫਸੋਸ ਤੇ ਜਾਓ ਤੇ ਤਾਂ ਚਾਹ, ਵਿਆਹ ਸ਼ਾਦੀ ਚ ਤਾਂ ਚਾਹ। ਸੋਏ ਚਾਹ 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 ਜੀ, ਤੁਸੀਂ ਦੱਸੋ ਕਿਹੋ ਜਿਹੀ ਚਾਹ ਪੀਣੀ ਪਸੰਦ ਕਰਦੇ ਹੋ? ਮੈਨੂੰ ਤਾਂ ਵਧੀਆ ਲੱਗਦੀ ਜੀ ਪੂਰੀ ਐਨ ਮਸਾਲੇ ਵਾਲੀ, ਪੂਰੀ ਠੋਕਵੀਂ ਜਿਹੀ, ਜ਼ਿਆਦਾ ਪੱਤੀ ਵਾਲੀ ਤੇ ਦੁੱਧ ਘੱਟ ਵਾਲੀ ਚਾਹ, ਉਹੋ ਜਿਹੀ ਚਾਹ ਮੈਂ ਪੀਂਦੀ ਹਾਂ। ਜ਼ਿਆਦਾ ਦੁੱਧ ਵਾਲੀ ਚਾਹ ਮੈਨੂੰ ਚੰਗੀ ਨਹੀਂ ਲੱਗਦੀ, ਇੱਕ ਤਾਂ ਉਹਦੇ ਤੇ ਮਲਾਈ ਆਉਂਦੀ ਰਹਿੰਦੀ ਵਾਰ ਵਾਰ, ਹਨਾ, ਉਹ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ। ਸੋ ਤੁਸੀਂ ਵੀ ਦੱਸੋ ਵੀ ਕਿਹੋ ਜਿਹੀ ਚਾਹ ਜਿਹੜੀ ਆ ਤੁਹਾਨੂੰ ਪਸੰਦ ਹੈ, ਤੇ ਕਈ ਲੋਕ ਹੁੰਦੇ ਸਨ ਉਹਨਾਂ ਦੇ ਹੱਥਾਂ ਦੀ ਚਾਹ ਬੜੀ ਪਸੰਦ ਆਉਂਦੀ ਹੁੰਦੀ ਹੈ ਕਿਸੇ ਪਰਟੀਕੁਲਰ ਬੰਦੇ ਦੇ, ਸੋ ਤੁਸੀਂ ਉਹਦੇ ਬਾਰੇ ਵੀ ਦੱਸ ਸਕਦੇ ਹੋ। ਵਿਹਲੀਆਂ ਗੱਲਾਂ ਜੀ, ਬਹੁਤ ਜ਼ਿਆਦਾ ਟੈਨਸ਼ਨ ਨਹੀਂ ਲਈ ਦੀ ਹੁੰਦੀ ਬਈ ਹਾਂ ਫਲਾਣੇ ਥਾਂ ਦੀਆਂ ਖਬਰਾਂ ਸੁਣ ਲਈਏ, ਉਹ ਕਰ ਲਈਏ, ਉਹ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਪਰ ਜ਼ਿੰਦਗੀ ਦੇ ਵਿੱਚ ਇੱਕ ਕੋਨਾ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਤੁਸੀਂ ਵਿਹਲੀਆਂ ਗੱਲਾਂ ਕਰ ਸਕੋ ਆਰਾਮ ਦੇ ਨਾਲ, ਤਸੱਲੀ ਦੇ ਨਾਲ, ਠੀਕ ਉਸੇ ਤਰ੍ਹਾਂ ਜਿੱਦਾਂ ਅਸੀਂ ਆਪਣੇ ਘਰ ਦੇ ਵਿਹੜਿਆਂ ਦੇ ਵਿੱਚ ਬੈਠ ਕੇ ਕਰਦੇ ਸੀ। ਸੋ ਬੁੱਧਵਾਰ ਦਾ ਲਹਿਣਾ ਪ੍ਰੋਗਰਾਮ ਉਹੀ ਹੁੰਦਾ ਸੀ ਜਿੱਥੇ ਅਸੀਂ ਵਿਹਲੀਆਂ ਗੱਲਾਂ ਕਰਦੇ ਹਾਂ। ਜ਼ਰੂਰੀ ਨਹੀਂ ਹਰ ਗੱਲ ਦਾ ਕੋਈ ਮੀਨਿੰਗ ਨਿਕਲਦਾ ਹੋਵੇ, ਹਰ ਗੱਲ 'ਚ ਕੋਈ ਅਸੀਂ ਤਾਥੀ ਕੱਢਣੇ ਹੋਣ, ਨਾ, ਹਲਕੀਆਂ ਫੁਲਕੀਆਂ ਗੱਲਾਂ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਦਿੰਦੀਆਂ, ਹਲਕਾ ਫੁਲਕਾ ਰੱਖਦੀਆਂ। ਇਸੇ ਕਰਕੇ ਬਚਪਨ ਦੇ ਤੇਰੇ ਟਾਈਮ ਯਾਦ ਕਰੋ ਕਿ ਕਿੰਨਾ ਹਲਕਾ ਫੁਲਕਾ ਹੁੰਦਾ ਸੀ ਆਲਾ ਦੁਆਲਾ, ਕਿਉਂਕਿ ਗੱਲਾਂ ਕਰਨ ਲਈ ਤੇ ਗੱਲਾਂ ਸੁਣਨ ਲਈ ਆਲੇ ਦੁਆਲੇ ਲੋਕ ਬਹੁਤ ਹੁੰਦੇ ਸੀ। ਹੁਣ ਸਾਰੇ ਬਿਜ਼ੀ ਹੋਏ ਪਏ ਆ, ਬਿਜ਼ੀ ਬਿਜ਼ੀ ਬਿਜ਼ੀ, ਇੱਕ ਤਾਂ ਇਹ ਬਿਜ਼ੀ ਵਰਡ ਨੇ ਜ਼ਿੰਦਗੀ ਨੂੰ ਹੋਰ ਬਿਜ਼ੀ ਕਰ ਦਿੱਤਾ, ਹੈ ਨਾ। ਸੋ ਆਓ ਹਲਕੀ ਰੱਖੀਏ ਜ਼ਿੰਦਗੀ ਨੂੰ, ਹਲਕੀਆਂ ਫੁਲਕੀਆਂ ਗੱਲਾਂ ਕਰੀਏ, ਪਿਆਰੀਆਂ ਪਿਆਰੀਆਂ, ਬਿਲਕੁਲ ਚਾਹ ਵਰਗੀਆਂ। ਸੋ ਲਓ ਜੀ, ਰਵਿੰਦਰ ਸਿੰਘ ਹੁਣਾਂ ਨੇ ਚਾਹ ਦੀ ਗਲਾਸੀ ਬਣਾ ਕੇ ਫੋਟੋ ਵੀ ਖਿੱਚੀ ਹੈ ਤਾਂ ਮੈਨੂੰ ਭੇਜੀ ਹੈ, ਬਹੁਤ ਵਧੀਆ। ਲਓ ਜੀ, ਤੁਸੀਂ ਪੀਓ ਚਾਹ ਤੇ ਨਾਲ ਨਾਲ ਸਾਡੇ ਜਿਹੜੇ ਦੇਸੀ ਬਿਸਕਟਾਂ ਵਰਗੀਆਂ ਗੱਲਾਂ ਆ ਉਹ ਅਸੀਂ ਕਰੀ ਜਾਣੀਆਂ, ਤੇ ਭਿਉਂ ਭਿਉਂ ਚਾਹ 'ਚ ਤੁਸੀਂ ਨਾਲ ਸਾਡੀਆਂ ਗੱਲਾਂ ਸੁਣੀ ਜਾਓ ਤੇ ਨਾਲੇ ਕਰੀ ਜਾਓ ਕੰਮ ਜੀ। ਤੇ ਸਰੂਪ ਸਿੰਘ ਚੌਹਲ ਹੁਣਾਂ ਨੇ ਵੀ ਮੈਸੇਜ ਕੀਤਾ ਹੈ ਜੀ, ਕਹਿੰਦੇ ਰਿਵਰਲੈਂਡ ਤੋਂ ਅਸੀਂ, ਬਿਲਕੁਲ ਜੀ, ਕਹਿੰਦੇ ਵੀ ਆਰ ਹੈਵਿੰਗ ਚਾਹ ਦਾ ਕੱਪ ਵਿਦ ਪਿੰਨੀ। ਵਾਹ ਜੀ ਵਾਹ, ਇਹ ਕੰਬੀਨੇਸ਼ਨ ਤਾਂ ਸਾਡੇ ਪੰਜਾਬੀਆਂ ਦੀ ਜਿੰਦ ਜਾਣਾ, ਚਾਹ ਦਾ ਕੱਪ ਦੇ ਨਾਲ ਪਿੰਨੀ। ਗੁੱਡ ਮਾਰਨਿੰਗ ਟੂ ਯੂ ਸੁਖਪ੍ਰੀਤ ਪੁੱਤਰ ਐਂਡ ਟੂ ਆਲ ਆਰ ਹਰਮਨ ਰੇਡੀਓ ਫੈਮਲੀ ਅਰਾਊਂਡ ਦਾ ਗਲੋਬ। ਇਟਸ ਬਿਊਟੀਫੁਲ ਡੇ ਇਨ ਰਿਵਰਲੈਂਡ, ਵਟ ਇਜ਼ ਦਾ ਟੋਪਿਕ ਫੋਰ ਟੂਡੇ ਜੀ? ਪਲੀਜ਼ ਪਲੇ ਨਿਊ ਸੌਂਗ ਬਾਏ ਹਰਪਹੰਜਰਾ। ਹੈਵ ਅ ਗੁੱਡ ਡੇ ਐਵਰੀਵਨ। ਬਹੁਤ ਬਹੁਤ ਸ਼ੁਕਰੀਆ ਜੋਲ ਸਾਹਿਬ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ, ਤੇ ਖਾਸ ਕਰਕੇ ਜਿਹੜੀ ਚਾਹ ਦੇ ਕੱਪ ਦੇ ਨਾਲ ਪਿੰਨੀ ਦੀ ਗੱਲ ਕੀਤੀ ਹੈ ਨਾ ਤੁਸੀਂ। ਵਾਹ ਜੀ ਵਾਹ, ਬੇਸ਼ੱਕ ਖਾ ਤੁਸੀਂ ਰਹੇ ਹੋ ਪਿੰਨੀਆਂ, ਪਰ ਸਵਾਦ ਅਸੀਂ ਲੈ ਰਹੇ ਹਾਂ, ਕਿਉਂਕਿ ਮੈਂ ਤੇ ਵੈਸੇ ਵੀ ਗੱਲਾਂ ਬਾਤਾਂ ਦੇ ਵਿੱਚ ਯਾਦਾਂ ਜੀ ਸਵਾਦ ਲੈਣ ਵਾਲੀ ਕੁੜੀ ਹਾਂ, ਹੈ ਨਾ, ਤੁਹਾਨੂੰ ਪਤਾ ਹੀ ਹੈ। ਤੇ ਬਿਲਕੁਲ ਜੀ, ਦਿਨ ਤੁਸੀਂ ਦੱਸਿਆ ਵੀ ਰਿਵਰਲੈਂਡ ਚ ਵਧੀਆ ਚੜਿਆ, ਅੱਜ ਇੱਥੇ ਵੀ ਦਿਨ ਐਡੀਲੇਡ ਦੇ ਵਿੱਚ ਵੀ ਬਹੁਤ ਖੂਬਸੂਰਤ ਹੈ। ਸੋ ਮੌਸਮ ਦੇ ਹਾਲ ਵੀ ਮੈਂ ਗੱਲ ਕਰੂੰਗੀ, ਤੇ ਨਾਲ ਹੀ ਇਹਨਾਂ ਨੇ ਹਰਪਹੰਜਰਾ ਦਾ ਸੌਂਗ ਜਿਹੜਾ ਸੌਂਗ ਉਹ ਗੀਤ ਸੁਣਾਉਣ ਦੀ ਗੱਲ ਕੀਤੀ ਹੈ। ਸੋ ਲਓ ਭਾਜੀ, ਅਸੀਂ ਇਕੱਲਾ ਗਾਣਾ ਹੀ ਨਹੀਂ ਸੁਣਾਉਣਾ ਤੁਹਾਨੂੰ ਹਰਪਹੰਜਰਾ ਦਾ, ਅੱਜ ਅਸੀਂ ਉਹਦੇ ਨਾਲ ਗੱਲਾਂ ਵੀ ਕਰਵਾ ਦੇਣੀਆਂ ਆ। ਸੋ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਅਸੀਂ ਹਰਪਹੰਜਰਾ ਹੁਣਾਂ ਨਾਲ ਗੱਲਬਾਤ ਕਰਾਂਗੇ। ਬਹੁਤ ਹੀ ਪਿਆਰਾ ਜਿਹਾ ਨੌਜਵਾਨ, ਹਲਕੀ ਜਿਹੀ ਉਮਰ ਦਾ, ਪਰ ਜੋ ਲੇਖਣੀ ਦੇ ਵਿੱਚ ਕਮਾਲ ਹੈ ਔਰ ਜੋ ਉਹਨਾਂ ਦੀ ਗਾਇਕੀ ਹੈ, ਉਹਨੂੰ ਸੁਣ ਕੇ ਲੱਗਿਆ ਵੀ ਜ਼ਰੂਰ ਇਹੋ ਜਿਹੇ ਟੈਲੈਂਟ ਨੂੰ ਪ੍ਰਮੋਟ ਕਰਨਾ ਚਾਹੀਦਾ। ਇਸ ਕਰਕੇ ਇਹੋ ਜਿਹੇ ਟੈਲੈਂਟ ਨੂੰ ਅਸੀਂ ਹਮੇਸ਼ਾ ਅਰਬਨ ਰੇਡੀਓ ਤੇ ਲਿਆਉਣ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਅੱਜ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਤੇ ਉਹਨਾਂ ਦੇ ਨਾਲ ਵੀ ਇਹੋ ਜਿਹੀਆਂ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕਰਦੇ ਰਹਿਣਾ, ਨਾਲ ਨਾਲ ਸੁਣਦੇ ਰਹਿਣਾ ਜੀ ਅਸੀਂ ਗੀਤ। ਸੋ ਤੁਸੀਂ ਸੁਣੋ ਇਹ ਗੀਤ, ਤੇ ਗੀਤ ਤੋਂ ਬਾਅਦ ਸਾਡੀਆਂ ਹੋਰ ਗੱਲਾਂ ਬਾਤਾਂ। ਅਜੇ ਤਾਂ ਸਾਡੇ ਕੋਲ ਟਾਈਮ ਪਿਆ ਜੀ, ਤੇ ਨਾਲ ਨਾਲ ਭਰੀ ਜਾਓ ਚਾਹ ਦੀਆਂ ਚੁਸਕੀਆਂ, ਤੇ ਨਾਲ ਨਾਲ ਸੁਣੋ ਫਿਰ ਇਹ ਗੀਤ ਤੁਸੀਂ ਜੀ।
काजल आया अखां दे विच तां पौनिया कजला अखां दे विच तां पौनिया मेरे माही नूं पसंद मैं शकीनी लौनिया कजला अखां दे विच तां पौनिया वे कजला अखां दे विच तां पौनिया मेरा काम दिया भेज जही हील पाई है जिवें सप्पनी पटारी विच खील पाई है ਵਰਕੇ ਨ ਬਹਿ ਗਿਆ ਚੁਐਸ ਜੱਟੀ ਦਾ ਸੁਪਰ ਕਲਾਸੀ ਜਹੀ ਫੀਲ ਪਾਈ ਐ ਓ ਕਜਲਾ ਅੱਖਾਂ ਦੇ ਵਿੱਚ ਤਾਂ ਪੌਨੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਕਜਲਾ ਅੱਖਾਂ ਦੇ ਵਿੱਚ ਤਾਂ ਪੌਨੀਆਂ ਕਵਨਾ ਜਾ ਰੰਗ ਮਾਹੀ ਦਾ ਤਾਂ ਵੀ ਤਾਂ ਬੜਾ ਜੱਚਦਾ ਬਾਜ ਨਾਲ ਜਦ ਗੂੰਜ ਜਈ ਤੁਰਦੀ ਜੱਗ ਸਾਰਾ ਏ ਮੱਚਦਾ ਹੋ ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜਾ ਡਰਦਾ ਹੋਲ ਕਾਲ ਜਾ ਘਟਦਾ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਟੁਕੜੇ ਹੌਲੀ ਹੌਲੀ ਚੋਬਰਦਾ ਦਿਲ ਹੌਲਦਾ ਹੋਰ ਮਿਰਕਾਂ ਦੇ ਵਾਂਗ ਨਗਰਾਂ ਨਹੌਰਦਾ ਐਵੀਏਟਰਾਂ ਚੋਂ ਝਾਕ ਜੱਟੀ ਕਿੱਲ ਕਰਦੀ ਦੇਖ ਐਟੀਟਿਊਡ ਯਾਰਾ ਗਰਾ ਕਿੱਥੇ ਬੋਲਦਾ ਕੀ ਦੱਸਾਂ ਜੱਟੀਏ ਤੂੰ ਜਮਾਂ ਐਂਡ ਲਾਉਣੀ ਐ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਤੇਰੇ ਮਾਹੀ ਨੂੰ ਪਸੰਦ ਤੂੰ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਸੂਟਾਂ ਚ ਵੀ ਜੱਜਦੀ ਸ਼ਰਾਰਿਆਂ ਦੀ ਫੈਨ ਐ ਕੁੜੀ ਤੇਰੇ ਪੋਰ ਜੇ ਕਰਾਰਿਆਂ ਦੀ ਫੈਨ ਮਿਲ ਜਾਵੇ ਆ ਕੇ ਕਿਤੇ ਖਾਬਾਂ ਵਿੱਚ ਜਸੜਾ ਤੇਰੇ ਬਿਨਾਂ ਜਿੰਦੜੀ ਨੂੰ ਮਿਲਦਾ ਨਾ ਜੱਗ ਕੋਲੋਂ ਮੈਂ ਲਕੋਨੀਆਂ ਵੇ ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ││ਪਾਉਣੀਆਂ ਤਾਂ ││ਪਾਉਣੀਆਂ ਤਾਂ ││ਪਾਉਣੀਆਂ
ਲਓ ਜੀ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਂਦੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਂਦੀ ਹਾਂ ਬਹੁਤ ਸੋਹਣਾ ਗੀਤ ਹੈ ਸੇਮ ਜੱਸਰ ਦਾ ਔਰ ਤਾਂ ਸੇਮ ਜੱਸਰ ਦੇ ਗੀਤ ਜਿਹੜੇ ਹੁੰਦੇ ਆ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਸ਼ਕ ਹਕੀਕੀ ਦੇ ਨਾਲ ਨਾਲ ਇਸ਼ਕ ਮਜ਼ਾਜੀ ਦੇ ਨਾਲ ਨਾਲ ਇਸ਼ਕ ਹਕੀਕੀ ਦੀ ਗੱਲ ਵੀ ਜਿਹੜੀ ਹੈ ਉਹ ਵੀ ਪਾਉਂਦੇ ਆ ਬਸ ਸਮਝਣ ਦੀ ਗੱਲ ਹੁੰਦੀ ਹੈ ਚਾਹੇ ਉਹ ਰੱਬ ਦਾ ਰੇਡੀਓ ਸੀ ਚਾਹੇ ਇਹ ਕਜਲਾ ਗੀਤ ਵੀ ਆ ਮੈਨੂੰ ਕਿਤੇ ਨਾ ਕਿਤੇ ਇਹ ਗੀਤ ਵਿੱਚ ਵੀ ਸੁਫੀਆਨਾ ਜਿਹੜੀ ਇੱਕ ਝਲਕ ਦੇਖਣ ਨੂੰ ਮਿਲਦੀ ਹੁੰਦੀ ਹੈ ਬਾਕੀ ਆਪਣੀ ਸੋਚ ਹੈ ਤੁਸੀਂ ਆਪਣੀ ਜਿਹੜੀ ਬਿਰਤੀ ਹੈ ਜਿੱਦਣ ਮਰਜ਼ੀ ਜੋੜ ਲਓ ਉਹ ਚੀਜ਼ਾਂ ਤੁਹਾਨੂੰ ਓਦਾਂ ਹੀ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਓਦਾਂ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਲਓ ਜੀ ਹੱਸਦੇ ਹੱਸਦੇ ਉਸ ਪਾਰ ਆ ਗਏ ਹਾਂ ਤੇ ਯਾਦਾਂ ਨਾਲ ਲੈ ਕੇ ਆਏ ਹਾਂ ਤੇ ਕਦੀ ਹੱਸ ਲਈਦਾ ਤੇ ਕਦੀ ਅੱਖਾਂ ਨਮ ਹੋ ਜਾਂਦੀਆਂ ਬਸ ਪਿਆਰ ਨਾਲ ਜ਼ਿੰਦਗੀ ਦਾ ਗੀਤ ਗਾ ਰਹੇ ਹਾਂ ਬਿਲਕੁਲ ਬਹੁਤ ਵਧੀਆ ਜੀ ਸਹੀ ਗੱਲ ਆ ਹੈ ਨਾ ਸੋ ਇਹ ਹੀ ਜ਼ਿੰਦਗੀ ਆ ਕਦੀ ਅੱਖਾਂ ਨਮ ਹੋ ਜਾਂਦੀਆਂ ਕਦੀ ਹੱਸ ਲਈਦਾ ਸੋ ਇਹ ਵੀ ਵਧੀਆ ਚੀਜ਼ ਆ ਜਿਹੜੇ ਇਮੋਸ਼ਨਸ ਆ ਮੈਂ ਸੋਚਦੀ ਹੁੰਦੀ ਹਾਂ ਜੇ ਅੱਖਾਂ ਦੇ ਵਿੱਚ ਅੱਥਰੂ ਆਉਣੇ ਜਿਹੜੇ ਹੰਝੂ ਆਉਣੇ ਆ ਉਹ ਵੀ ਕਿੰਨੀ ਪਿਆਰੀ ਚੀਜ਼ ਆ ਕਿੰਨੀ ਪਿਆਰੀ ਚੀਜ਼ ਆ ਜੇ ਇਹਨੂੰ ਸੋਚਿਆ ਜਾਵੇ ਤਾਂ ਸੋਚੋ ਜੀ ਸਾਡੇ ਅੱਖਾਂ ਚ ਹੰਝੂ ਹੀ ਨਾ ਆਉਣ ਕਦੀ ਹੈ ਨਾ ਸੋ ਔਰ ਇਹ ਚੀਜ਼ ਦੇਖ ਲਓ ਉਹੀ ਚਿਹਰਾ ਆ ਉਸ ਚਿਹਰੇ ਤੇ ਕਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਕਦੀ ਅਸੀਂ ਹੱਸ ਪੈਂਦੇ ਆ ਬੁੱਲਾਂ ਤੇ ਮੁਸਕਾਨ ਆ ਜਾਂਦੀ ਆ ਪਰ ਵੱਡੀ ਗੱਲ ਹੁੰਦੀ ਆ ਜਦੋਂ ਤੁਹਾਡੇ ਅੱਖਾਂ ਚ ਵੀ ਹੰਝੂ ਹੋਣ ਤੇ ਚਿਹਰੇ ਤੇ ਵੀ ਮੁਸਕੁਰਾਹਟ ਹੋਵੇ ਗੱਲ ਤੇ ਫੇਰ ਬਣਦੀ ਆ ਉਹਨੂੰ ਅਸੀਂ ਵੀ ਜ਼ਿੰਦਗੀ ਕਹਿ ਸਕਦੇ ਹਾਂ ਪਰ ਹੁੰਦਾ ਬਹੁਤ ਘੱਟ ਹੈ ਉਹ ਤਾਂ ਕਹਿਣਾ ਬੜਾ ਸੌਖਾ ਹੈ ਪਰ ਕਹਿੰਦੇ ਰਹੀਏ ਤੇ ਉਹ ਚੀਜ਼ ਫਿਰ ਹੋ ਵੀ ਜਾਂਦੀ ਹੈ ਮੈਨੂੰ ਲੱਗਦਾ ਜਿੱਦਾਂ ਜੋ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਆ ਨਾ ਅਸੀਂ ਉਸ ਚੀਜ਼ ਨੂੰ ਕਹਿੰਦੇ ਰਹੀਏ ਵੀ ਹਾਂ ਜ਼ਿੰਦਗੀ ਸੋਹਣੀ ਹੈ ਜ਼ਿੰਦਗੀ ਚੰਗੀ ਹੈ ਜ਼ਿੰਦਗੀ ਪਿਆਰੀ ਹੈ ਤੇ ਜ਼ਿੰਦਗੀ ਬੜੀ ਪਿਆਰੀ ਹੈ ਬੇਸ਼ੱਕ ਤੁਸੀਂ ਚਾਰ ਵਾਰੀ ਕਹਿ ਕੇ ਦੇਖ ਲਓ ਹੁਣ ਤੁਹਾਨੂੰ ਕਿੰਨੀ ਸੋਹਣੀ ਲੱਗਣ ਲੱਗ ਜਾਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਚਾਰ ਪੰਜ ਵਾਰੀ ਇਹ ਕਹਿ ਕੇ ਦੇਖ ਲਿਓ ਹਾਏ ਹਾਏ ਕੁਛ ਨੀ ਰੱਖਿਆ ਬਸ ਮਰ ਗਏ ਇੰਨੀ ਬਿਜ਼ੀ ਜ਼ਿੰਦਗੀ ਸ਼ਿਫਟਾਂ ਲਾਈ ਜਾਂਦੇ ਆ ਘਰ ਆਈ ਜਾਂਦੇ ਆ ਇਹ ਚਾਰ ਚੀਜ਼ਾਂ ਬੋਲ ਕੇ ਦੇਖਿਓ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਣਾ ਉਸ ਐਨਰਜੀ ਦੇ ਨਾਲ ਤੁਸੀਂ ਬਿਲਕੁਲ ਡਾਊਨ ਜਾਣਾ ਸੋ ਚੰਗਾ ਸੁਣਨਾ ਬੋਲਣਾ ਔਰ ਦੇਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਹਮੇਸ਼ਾ ਚੰਗਾ ਬੋਲਦੇ ਰਹੋ, ਜਦੋਂ ਤੁਸੀਂ ਡਾਊਨ ਵੀ ਆ ਤਾਂ ਵੀ ਚੰਗਾ ਹੀ ਬੋਲੋ, ਦੇਖਿਓ ਜਲਦੀ ਨਿਕਲ ਆਉਂਦੇ ਹਾਂ ਫਿਰ ਅਸੀਂ ਉਸ ਚੀਜ਼ ਦੇ ਬਾਹਰ। ਤੇ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੂੰ ਵੀ ਫੋਟੋ ਭੇਜਤੀ ਆ, ਲਓ ਜੀ ਚਾਹ ਦੀ ਪਤੀਲੀ ਦੀ ਭੇਜ ਦਿੱਤੀ ਆ, ਚਾਹ ਵਾਹ ਜੀ ਵਾਹ, ਧਰ ਦਿੱਤੀ ਚਾਹ ਦੀ ਪਤੀਲੀ ਰਾਠੌਰ ਸਾਹਿਬ ਤੇ ਤੁਸੀਂ ਵੀ ਹੈ, ਵਧੀਆ ਜੀ ਵਧੀਆ। ਤੇ ਉਸ ਤੋਂ ਬਾਅਦ ਲਖਵੀਰ ਸਿੰਘ ਹੁਣਾਂ ਨੇ ਵੀ ਸਾਨੂੰ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਔਲ ਹਰਮਨ ਫੈਮਿਲੀ, ਕਹਿੰਦੇ ਪਲੀਜ਼ ਪਲੇ ਨਿਸ਼ਾ ਬਾਨੂ ਤੇ ਕਰਮਜੀਤ ਅਨਮੋਲ ਦਾ ਸੌਂਗ ਭੂਤ ਭੰਗੜਾ ਸੁਣ ਲਓ ਜੀ। ਭੂਤ ਭੰਗੜਾ ਵੀ ਪਾਉਂਦੇ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ, ਸੋ ਜ਼ਰੂਰ ਗੀਤ ਚਲਾਉਂਦੇ ਹਾਂ ਜੀ ਇਹ ਵੀ। ਤੇ ਬਾਕੀ ਗੱਲਾਂ ਬਾਤਾਂ ਤੁਸੀਂ ਸਾਰੇ ਚਾਹ ਪੀ ਜਾਂਦੇ ਹੋ ਤੇ ਬਸ ਮੇਰੇ ਲਈ ਤਾਂ ਤੁਹਾਡੀਆਂ ਗੱਲਾਂ ਹੀ ਚਾਹ ਵਰਗੀਆਂ ਹੁੰਦੀਆਂ ਹਨਾ, ਸੋ ਇਸ ਕਰਕੇ ਗੱਲਾਂ ਬਾਤਾਂ ਕਰਦੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਚਲੋ ਮੈਂ ਤੁਹਾਨੂੰ ਅੱਜ ਥੋੜਾ ਜਿਹਾ ਇੱਕ ਮੂਡ ਹੋਰ ਪਾਸੇ ਲੈ ਕੇ ਜਾਂਦੇ ਹਾਂ, ਜਿਵੇਂ ਕਰੋਨਾ ਦੀ ਗੱਲ ਕਰਦੇ ਹਾਂ ਹਨਾ। ਮੈਂ ਕਰੋਨਾ ਦੀ ਕੋਈ ਤੁਹਾਨੂੰ ਅੰਕੜੇ ਨਹੀਂ ਦੱਸਣੇ ਵੀ ਇੰਨੀ ਜਗ੍ਹਾ ਇੰਨੇ ਲੋਕ ਮਰ ਗਏ ਤੇ ਇੰਨੀ ਜਗ੍ਹਾ ਇੰਨਾ ਕਰੋਨਾ ਫੈਲ ਗਿਆ, ਨਾ ਜੀ ਕਰੋਨਾ ਤਾਂ ਹੋਈ ਪਈ ਆ ਵੈਸੇ ਹੀ। ਅਸੀਂ ਗੱਲ ਕਰਦੇ ਹਾਂ ਕਰੋਨਾ ਤੇ ਇੱਕ ਜਿਹੜੀ ਕਵਿਤਾ ਆ ਉਹਦੀ ਗੱਲ ਕਰਦੇ ਹਾਂ, ਇੱਕ ਵਿਅੰਗ ਵਾਲੀ ਜਿਹੜੀ ਪੋਇਮ ਹੈਗੀ ਆ ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ। ਸੋ ਗੱਲ ਇਹ ਹੁੰਦੀ ਹੈ ਇਹਨੂੰ ਅਸੀਂ ਆਪਣੀ ਲੋਕ ਧਾਰਾ ਕਹਿੰਦੇ ਹਾਂ, ਜੋ ਸਾਡੀ ਜ਼ਿੰਦਗੀ ਦੇ ਵਿੱਚ ਵਿਚਰ ਰਿਹਾ ਹੁੰਦਾ, ਜਿਸ ਜ਼ਿੰਦਗੀ ਨੂੰ ਅਸੀਂ ਜੀ ਰਹੇ ਹੁੰਦੇ ਹਾਂ, ਜਿਸ ਮਾਹੌਲ ਚੋਂ ਨਿਕਲ ਰਹੇ ਹੁੰਦੇ ਹਾਂ, ਉਸ ਮਾਹੌਲ ਦੇ ਨਾਲ ਰਿਲੇਟਡ ਅਸੀਂ ਫਿਰ ਜ਼ਿੰਦਗੀ ਦੇ ਵਿੱਚ ਤਾਣਾ ਬਾਣਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਰਿਲੇਟਡ ਜਿਹੜੇ ਗੀਤ ਆਉਣੇ ਸ਼ੁਰੂ ਹੋ ਜਾਂਦੇ ਆ, ਕਵਿਤਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਔਰ ਇਹੋ ਜਿਹੀਆਂ ਚੀਜ਼ਾਂ ਹੀ ਫਿਰ ਇੱਕ ਲੋਕ ਗੀਤ ਬਣ ਜਾਂਦੇ ਆ ਉਸ, ਕਿਉਂਕਿ ਲੋਕ ਗੀਤਾਂ ਨੂੰ ਸਿਰਜਣ ਵਾਲਾ ਕੋਈ ਇੱਕ ਬੰਦਾ ਨਹੀਂ ਹੁੰਦਾ, ਉਹ ਕਦੀ ਕਿਸੇ ਨੇ ਕਹਿ ਤਾ, ਕੁਛ ਕਿਸੇ ਨੇ ਕਹਿ ਤਾ ਤੇ ਇੱਕ ਗੱਲ ਬਣ ਗਈ, ਔਰ ਸਮੇਂ ਦੇ ਨਾਲ ਨਾਲ ਉਹ ਅੱਗੇ ਤੁਰਦੇ ਗਏ ਤੇ ਉਹ ਲੋਕ ਗੀਤ ਆ। ਸੋ ਇਸੇ ਤਰ੍ਹਾਂ ਜੇ ਅਸੀਂ ਆਪਣੇ ਲੋਕ ਗੀਤਾਂ ਦੀ ਗੱਲ ਕਰੀਏ, ਉਹਦੇ ਵਿੱਚ ਵੀ ਸਮੇਂ ਦੇ ਵੱਖ ਵੱਖ ਸਮੇਂ ਜੋ ਜੋ ਹੋਇਆ, ਚਾਹੇ ਅੰਗਰੇਜ਼ ਸੀ ਜਦੋਂ ਜਾਂ ਜਦੋਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੁੰਦੀ ਆ, ਬਾਅਦ ਦੀ ਹੁੰਦੀ ਆ, ਹਰ ਸਮੇਂ ਦੀ ਗੱਲ ਦੇ ਵਿੱਚ ਤੁਹਾਨੂੰ ਸਾਡੇ ਲੋਕ ਗੀਤਾਂ ਦੇ ਵਿੱਚੋਂ ਝਲਕ ਜਿਹੜੀ ਦੇਖਣ ਨੂੰ ਮਿਲੂਗੀ, ਹੈ ਨਾ। ਸੋ ਚਲੋ ਅੱਜ ਮੈਂ ਤੁਹਾਨੂੰ ਚਾਰ ਕੁ ਲਾਈਨਾਂ ਦੀ ਇਹ ਸੁਣਾਉਂਦੀ ਹਾਂ, ਵਿਅੰਗ ਦੀ ਕਵਿਤਾ ਆ। ਇਹ ਵੀ ਅੱਗੇ ਸਾਡੀ ਜ਼ਿੰਦਗੀ ਚ ਮੈਨੂੰ ਲੱਗਦਾ ਐਡ ਹੋਣੀ ਆ, ਕਰੋਨਾ ਦੀ, ਕਰੋਨਾ ਵੀ ਸਾਡੇ ਲੋਕ ਗੀਤਾਂ ਚ ਜ਼ਰੂਰ ਬੋਲਿਆ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ। ਗੱਲ ਏਦਾਂ ਆ ਬਈ, ਹਸਪਤਾਲ ਚ ਬਾਬਾ ਖੰਘ ਦਾ ਸੀ ਆ ਗਿਆ, ਹਸਪਤਾਲ ਚ ਬਾਬਾ ਇੱਕ ਖੰਘ ਦਾ ਸੀ ਆ ਗਿਆ, ਬੱਕਰੇ ਦੇ ਵਾਂਗ ਸਟਾਫ ਨੇ ਸੀ ਢਾ ਲਿਆ, ਨੂੜ ਲਿਆ ਬਾਬਾ ਪਿੱਛੇ ਬਾਹਾਂ ਬੰਨ ਕੇ, ਕਿਸੇ ਭੱਜ ਲਾ ਲਿਆ ਸੀ ਜੰਤਰ ਕੰਨ ਤੇ, ਮੂੰਹ ਤੇ ਹੱਥ ਰੱਖ ਪੂਰਾ ਕਾਬੂ ਕਰ ਲਿਆ, ਮੂੰਹ ਤੇ ਹੱਥ ਰੱਖ ਪੂਰਾ ਕਾਬੂ ਕਰ ਲਿਆ, ਨਰਸ ਨੇ ਤੁਰੰਤ ਹੀ ਸੈਂਪਲ ਫੇਰ ਭਰ ਲਿਆ, ਰਿਪੋਰਟ ਸਹੀ ਵੇਖ ਸਾਹ ਲਿਆ ਸੀ ਸੁੱਖ ਦਾ, ਰਿਪੋਰਟ ਸਹੀ ਵੇਖ ਫੇਰ ਸਾਹ ਲਿਆ ਸੁੱਖ ਦਾ, ਖੰਘ ਦਾ ਕਿਉਂ ਆਇਆ ਤੇਰਾ ਕੀ ਹੈ ਦੁੱਖ ਦਾ, ਮਾਰ ਕੇ ਖੰਘੂਰਾ ਮੈਂ ਨਿੱਤ ਘਰੇ ਵੜਦਾ, ਤਾਂ ਹੀ ਨੂੰਹ ਧੀ ਕਰ ਲਏ ਤੁਰੰਤ ਪਰਦਾ, ਇੱਥੇ ਨਰਸ ਲੱਗੀ ਹੈ ਨੂੰਹ ਮੇਰੇ ਭਾਈ ਦੀ, ਟਿਫਨ ਫੜਾਉਣ ਆਇਆ ਭੁੱਲ ਆਈ ਸੀ, ਆਦਤ ਮੁਤਾਬਿਕ ਮੈਥੋਂ ਗਿਆ ਖੰਘਿਆ ਤੇ ਇਸੇ ਸ਼ੱਕ ਵਿੱਚ ਬਸ ਜੀ ਮੈਂ ਗਿਆ ਟੰਗਿਆ। ਸੋ ਇਹ ਗੱਲ ਆ ਵੀ ਅੱਜ ਕੱਲ ਖੰਘਣਾ ਖੰਘੂਰਾ ਮਾਰਨਾ ਨਾ ਸੋਚ ਸਮਝ ਕੇ ਮਾਰੋ। ਸੱਚੀ ਕਹਿੰਦੀ ਆ, ਖੰਘ ਮੈਨੂੰ ਵੀ ਹੋਈ ਆ, ਪਰ ਦੇਖ ਲਓ ਗੱਲਾਂ ਬਾਤਾਂ ਦੇ ਵਿੱਚ ਮੈਂ ਬਿਲਕੁਲ ਨੀ ਖੰਘਦੀ ਪਈ, ਤੇ ਹੋਰ ਕਿਸੇ ਨੇ ਕਹਿ ਦਿੱਤਾ ਵੀ ਉੱਥੇ ਬੈਠੀ ਖੰਘਦੀ ਪਈ ਆ, ਐਡੀਲੇਡ ਦੇ ਸਟੂਡੀਓ ਚ ਫੜ ਲਓ ਜਾ ਕੇ, ਕਰੋਨਾ ਹੀ ਤਾਂ ਨੀ ਹੋਇਆ। ਸੋ ਏਦਾਂ ਹੀ ਹੋ ਰਿਹਾ ਨਾ ਅੱਜ ਕੱਲ, ਵੈਸੇ ਕਿਤੇ ਅਸੀਂ ਗਏ ਹੋਈਏ ਚਾਹੇ ਡਾਕਟਰ ਦੇ ਜਾਂ ਕਿਤੇ ਵੀ ਬਾਹਰ ਗਏ ਹੋਈਏ, ਤੇ ਉੱਥੇ ਜੇ ਛਿੱਕ ਆ ਜਾਵੇ ਜਾਂ ਖੰਘ ਆ ਜਾਵੇ ਤੇ ਉਹ ਐਂ ਲੱਗਦਾ ਹੁੰਦਾ ਵੀ ਅਸੀਂ ਛਿੱਕੇ ਨੀ ਪਈ ਜਾਂ ਖੰਘ ਨੀ ਕੀਤੀ, ਅਸੀਂ ਗੋਲੀ ਚਲਾਤੀ ਹੋਵੇ ਜਿੱਦਾਂ ਕਿਸੇ ਤੇ, ਸਾਰੇ ਏਦਾਂ ਦੇਖਣਗੇ ਤੁਹਾਡੇ ਵੱਲ। ਸੋ ਉਹ ਆ ਜੀ, ਇਸੇ ਤਰ੍ਹਾਂ ਬੇਚਾਰਾ ਬਾਬਾ ਜਿਹੜਾ ਉਹ ਫਸ ਗਿਆ ਖੰਘੂਰਾ ਮਾਰ ਕੇ ਆਪਣੇ ਮੂੰਹ ਨੂੰ ਜਿਹੜਾ ਟਿਫਨ ਫੜਾਉਣ ਆਇਆ ਸੀ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਜੀ। ਤੇ ਰਵਿੰਦਰ ਸਿੰਘ ਹੁਣਾਂ ਨੇ ਕਿਹਾ, ਹਾਂਜੀ ਸਿਸਟਰ ਜੀ, ਮੈਂ 2 ਈਅਰ ਪਹਿਲਾਂ ਮੈਂ ਮਲੇਸ਼ੀਆ ਚ ਵੀ ਹਰਮਨ ਰੇਡੀਓ ਸੁਣਦਾ ਰਿਹਾ ਜੀ। ਸਿਸਟਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਕੱਲ ਵੀ ਸਿਸਟਰ ਜੀ ਨਾਲ ਗੱਲ ਕੀਤੀ ਸੀ ਮੈਂ, ਬਹੁਤ ਵਧੀਆ ਲੱਗਿਆ ਸੀ ਜੀ। ਬਿਲਕੁਲ, ਕੱਲ ਅਮਲਦੀਪ ਦੀਦੀ ਜਿਹੜੇ ਆ ਮੈਲਬਨ ਤੋਂ ਪ੍ਰੋਗਰਾਮ ਕਰਦੇ ਹੁੰਦੇ ਆ, ਸੋ ਬਿਲਕੁਲ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਲਿਸਨਰ ਦੀ ਤਰ੍ਹਾਂ ਨਹੀਂ ਹੁੰਦੇ, ਨਾ ਹੀ ਮੈਂ ਕਦੀ ਤੁਹਾਨੂੰ ਸਾਰਿਆਂ ਨੂੰ ਇਹ ਸੋਚਦੀ ਹਾਂ ਵੀ ਰੇਡੀਓ ਦੇ ਲਿਸਨਰ ਦਾ ਤੁਸੀਂ ਇੱਕ ਹਰਮਨ ਪਰਿਵਾਰ ਦਾ ਹਿੱਸਾ ਆ, ਇਹ ਆਪਣਾ ਪਰਿਵਾਰ ਹੈ, ਇਹਦੇ ਵਿੱਚ ਅਸੀਂ ਆਪਣੀਆਂ ਗੱਲਾਂ ਬਾਤਾਂ ਕਰ ਲੈਂਦੇ। ਵਧੀਆ ਲੱਗਦਾ ਜਦੋਂ ਕਿਸੇ ਦੇ ਘਰ ਕੋਈ ਬੱਚਾ ਹੁੰਦਾ ਹੈ ਤੇ ਮੈਸੇਜ ਕਰਦਾ ਵੀ ਹਾਂ ਹਨਾ ਬੱਚਾ ਹੋਇਆ ਹੈ, ਨਾ ਦੱਸੋ ਕੀ ਰੱਖੀਏ। ਜਾਂ ਪਿਛਲੀ ਵਾਰੀ ਸਾਡੇ ਨਾਲ ਸੰਦੀਪ ਰਾਏ ਹੁਣ ਜੁੜੇ ਸੀ ਸ਼ਾਇਦ, ਹਨਾ ਉਹਨਾਂ ਨੇ ਗੱਲ ਕੀਤੀ ਸੀ ਕਿ ਉਹਨਾਂ ਦੇ ਘਰ ਉਹਨਾਂ ਦੇ ਮਾਸੜ ਜੀ ਦੀ ਡੈਥ ਹੋ ਗਈ ਸੀ, ਤੇ ਇਹੋ ਹੀ ਪਰਿਵਾਰ ਹੁੰਦਾ ਜਿੱਥੇ ਅਸੀਂ ਆਪਣੇ ਸੁੱਖ ਨੂੰ ਵੀ ਵੰਡ ਲਈਏ, ਦੁੱਖ ਵੀ ਆਪਣੇ ਸਾਂਝੇ ਕਰ ਲਈਏ, ਓਹੀ ਤਾਂ ਪਰਿਵਾਰ ਹੈ। ਸੋ ਜਿਉਂਦਾ ਵਾਸਤਾ ਹੈ ਜੀ ਸਾਡਾ ਹਰਮਨ ਪਰਿਵਾਰ, ਇਸੇ ਤਰ੍ਹਾਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਅਸੀਂ ਕਰੀ ਜਾਣੀਆਂ ਤੇ ਅੱਜ ਚੰਗੀਆਂ ਚੰਗੀਆਂ ਗੱਲਾਂ ਜ਼ਿੰਦਗੀ ਤੱਕ ਜਿੱਦਾਂ ਮੈਂ ਕਿਹਾ ਕਿ ਇੱਕ ਬ੍ਰਾਈਟ ਸਾਈਡ ਜਿਹੜੀ ਹੈ ਜ਼ਿੰਦਗੀ ਦੀ ਉਹਦੇ ਉੱਤੇ ਗੱਲ ਕਰੀਏ ਕਿ ਅਸੀਂ ਕਦੀ ਕਦੀ ਉਦਾਸ ਹੋ ਜਾਂਦੇ ਹਾਂ, ਸਹਿਮ ਜਾਂਦੇ ਹਾਂ, ਪਰ ਫਿਰ ਜਦੋਂ ਉਹ ਸਮਾਂ ਨਿਕਲ ਜਾਂਦਾ ਤਾਂ ਫਿਰ ਅਸੀਂ ਉਸ ਪੁਰਾਣੇ ਸਮੇਂ ਨੂੰ ਯਾਦ ਕਰੀਦਾ ਤੇ ਉਹ ਲੱਗਦਾ ਵੀ ਨਹੀਂ ਉਹ ਬਹੁਤ ਵਧੀਆ ਸੀ। ਸੋ ਤੁਹਾਡੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਐਕਸਪੀਰੀਅੰਸ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਉਸ ਸਮੇਂ ਦੇ ਵਿੱਚ ਬਹੁਤ ਔਖੇ ਸੀ, ਲੱਗਦਾ ਸੀ ਵੀ ਹਾਏ ਕੀ ਹੋ ਗਿਆ, ਇਹ ਸਮਾਂ ਤਾਂ ਪਤਾ ਨਹੀਂ ਬਹੁਤ ਮਾੜਾ ਆ, ਪਰ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਇਹ ਲੱਗਿਆ ਵੀ ਨਹੀਂ ਉਹ ਜਿਹੜਾ ਸਮਾਂ ਸੀ ਮਾੜਾ ਸਮਾਂ ਸੀ ਉਹਨੇ ਮੈਨੂੰ ਘੜ ਦਿੱਤਾ, ਬਹੁਤ ਵਧੀਆ ਰਿਹਾ ਮੈਂ, ਔਰ ਉਸ ਤੋਂ ਤੁਸੀਂ ਬਹੁਤ ਕੁਝ ਸਿੱਖ ਜਾਂਦੇ ਹੋ। ਸੋ ਇਹੋ ਜਿਹਾ ਐਕਸਪੀਰੀਅੰਸ ਆਓ ਅੱਜ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ। ਬਾਕੀ ਪ੍ਰੋਗਰਾਮ ਦੇ ਵਿੱਚ ਕੁਛ ਪੌਣੇ ਕੁ ਘੰਟੇ ਤੱਕ ਅਸੀਂ ਹਰਪੰਜਰਾ ਹੋਣਾ ਨਾਲ ਵੀ ਗੱਲਬਾਤ ਕਰਨੀ ਹੈ, ਪਰ ਉਸ ਤੋਂ ਪਹਿਲਾਂ ਗੱਲਾਂ ਬਾਤਾਂ ਆਪਣੀਆਂ ਨਿਬੇੜ ਲਈਏ, ਫਿਰ ਅਸੀਂ ਉਹਨਾਂ ਨਾਲ ਇੰਟਰਵਿਊ ਕਰਾਂਗੇ। ਕੀ ਕਹਿੰਦੇ ਹੋ ਤੁਸੀਂ, ਠੀਕ ਹੈ? ਤੇ ਚਲੋ ਜੀ ਭੂਤ ਭੰਗੜਾ ਵੀ ਪਾਈਏ ਥੋੜਾ ਜਿਹਾ, ਸਾਨੂੰ ਗੀਤ ਦੀ ਫਰਮਾਇਸ਼ ਆਈ ਹੋਈ ਹੈ ਲਖਬੀਰ ਸਿੰਘ ਹੋਣਾ ਦੀ। ਸੋ ਆਓ ਲਖਬੀਰ ਸਿੰਘ ਹੋਣਾ ਨਾਲ ਅਸੀਂ ਵੀ ਭੂਤ ਭੰਗੜਾ ਪਾਈਏ ਥੋੜਾ ਜਿਹਾ। ਚਲੋ ਫਿਰ,
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮਿੱਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ,
ਨੱਚ ਲੈ ਸਟੈਪ ਕਰ ਮੈਚ ਮੇਰੇ ਨਾਲ।
ਮਿੱਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ,
ਗਿੱਧਿਆਂ ਦੀ ਰਾਣੀ ਸਦਾ ਰਹੀ ਟੱਪ ਤੇ, ਗਿੱਧਿਆਂ ਦੀ ਰਾਣੀ ਸਦਾ ਰਹੀ ਟੱਪ ਤੇ।
ਨੀ ਸਾਡੇ ਨਹੀਂ ਆਉਂਦਾ ਤੇਰਾ ਸੂਤ ਭੰਗੜਾ, ਪੈਂਟਾਂ ਵਿੱਚੋਂ ਬਾਹਰ ਹੋਣੀਆਂ।
ਤੂੰ ਘਰ ਲੈਟਰ ਆਈ ਮੇਰੀ ਗੱਲ ਮੰਨ ਕੇ,
ਅਸੀਂ ਚੀਜੀ ਉੱਤੇ ਨੱਚਣਾ ਰੁਮਾਲ ਬੰਨ ਕੇ,
ਤੂੰ ਘਰ ਲੈਟਰ ਆਈ ਮੇਰੀ ਗੱਲ ਮੰਨ ਕੇ,
ਅਸੀਂ ਚੀਜੀ ਉੱਤੇ ਨੱਚਣਾ ਰੁਮਾਲ ਬੰਨ ਕੇ।
ਮੈਂ ਜੱਟੀ ਦੀ ਤਾਂ ਗਿੱਧੇ ਵਿੱਚ ਟੌਰ ਵੱਖਰੀ, ਜੱਟੀ ਦੀ ਤਾਂ ਗਿੱਧੇ ਵਿੱਚ ਟੌਰ ਵੱਖਰੀ।
ਆਹ ਸਾਡੇ ਵਾਲਾ ਕੱਢਦਾ ਜਲੂਸ ਭੰਗੜਾ,
ਵਿਆਹ ਜਾ ਨੱਚ ਲੈ ਸਟੈਪ ਕਰ ਮੈਚ ਮੇਰੇ ਨਾਲ।
ਮਿੱਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ,
ਆਜਾ ਨੱਚ ਲੈ ਸਟੈਪ ਕਰ ਮੈਚ ਮੇਰੇ ਨਾਲ।
ਦੇਖ ਗਾਲਾਂ ਕੱਢਦੇ ਨੇ ਸਾਰੇ,
ਦੇਖ ਫਿਟਨੈਸ ਜਮਾ ਰਹਿਨੀ ਆ ਮੈਂ ਫਿਟ,
ਅਸੀਂ ਕੱਟੇ ਆਏ ਟੱਡ ਬਿੱਲੋ ਲਾ ਕੇ ਛਿੱਟ ਛਿੱਟ,
ਮੇਰੇ ਵੱਲ ਦੇਖ ਜਮਾ ਰਹਿਨੀ ਆ ਮੈਂ ਫਿਟ,
ਅੱਡਾ ਨਿਕਲੇ ਆ ਟੱਡ ਬਿੱਲੋ ਲਾ ਕੇ ਛਿੱਟ ਛਿੱਟ। ਪਾਲ ਪੂਰੀ ਹਾਮੀ ਭਰਦਾ,
ਲਓ ਜੀ ਫਿਰ ਭੂਤ ਭੰਗੜੇ ਪੈ ਗਏ। ਸਹੀ ਗੱਲ ਆ। ਗੱਲ ਇਹ ਆ ਕਿ ਜ਼ਰੂਰੀ ਹੁੰਦਾ ਉਹ ਚੀਜ਼ ਨੂੰ ਕਰਨਾ ਜਿੱਦਾਂ ਵੀ ਆਉਂਦਾ ਹੈ ਨਾ। ਕਈ ਵਾਰੀ ਹੁੰਦਾ ਸਾਨੂੰ ਲੱਗਦਾ ਰਹਿੰਦਾ ਵੀ ਸਾਨੂੰ ਗਾਉਣਾ ਨਹੀਂ ਆਉਂਦਾ, ਕਿੱਦਾਂ ਕਰੀਏ ਜਾਂ ਕਿੱਦਾਂ ਕਰੀਏ, ਪਰ ਜੇ ਦਿਲ ਕਰਦਾ ਤੇ ਗਾ ਲੈਣਾ ਚਾਹੀਦਾ। ਇਹ ਦੂਸਰੇ ਤੇ ਡਿਪੈਂਡ ਕਰਦਾ, ਉਹਦੇ ਕੰਨਾਂ ਨੂੰ ਚੰਗਾ ਲੱਗੇ ਜਾਂ ਨਾ ਲੱਗੇ। ਅਸੀਂ ਤੇ ਦਿਲ ਦੀ ਕਰ ਲਈ ਨਾ, ਅਸੀਂ ਤੇ ਗਾ ਲਿਆ, ਸੋ ਉਸੇ ਤਰ੍ਹਾਂ ਨੱਚਣ ਦੀ ਗੱਲ ਹੁੰਦੀ ਹੈ। ਇੱਕ ਐਕਸਪ੍ਰੈਸ਼ਨ ਹੁੰਦਾ ਜ਼ਿੰਦਗੀ ਦਾ, ਇਹਦੇ ਵਿੱਚ ਕੋਈ ਮੈਨੂੰ ਲੱਗਦਾ ਮੈਂ ਬਹੁਤ ਟੈਲੈਂਟਡ ਹੋਣ ਦੀ ਜ਼ਰੂਰਤ ਨਹੀਂ। ਗਾਉਣਾ ਹੋ ਗਿਆ, ਨੱਚਣਾ ਹੋ ਗਿਆ, ਚਾਹੇ ਪੇਂਟਿੰਗਸ ਹੋ ਗਈਆਂ, ਇਹ ਸਾਰੀਆਂ ਕ੍ਰੀਏਟਿਵ ਜਿਹੀਆਂ ਚੀਜ਼ਾਂ ਤੁਹਾਡੇ ਆਪਣੇ ਐਕਸਪ੍ਰੈਸ਼ਨਸ ਹੁੰਦੇ ਆ। ਇਹ ਐਕਸਪ੍ਰੈਸ਼ਨਸ ਨਾਲ ਤੁਸੀਂ ਆਪਣੇ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਸਕਦੇ ਆ। ਸੋ ਇਹ ਅਸੀਂ ਲਖਵੀਰ ਸਿੰਘ ਹੁਣਾਂ ਦੀ ਫਰਮਾਇਸ਼ ਤੇ ਸੁਣਿਆ ਸੀ ਜੀ ਭੂਤ ਭੰਗੜਾ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ। ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਕੁਝ ਕੁ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਉਸ ਟਾਈਮ ਤੇ ਮਾੜੀਆਂ ਲੱਗਦੀਆਂ, ਪਰ ਅੱਗੇ ਜਾ ਕੇ ਦੇਖੀਏ ਤਾਂ ਲੱਗਦਾ ਤੇ ਬਹੁਤ ਵਧੀਆ ਹੋਈਆਂ। ਸੋ ਇਹੋ ਜਿਹੀਆਂ ਜ਼ਿੰਦਗੀ ਦੇ ਨਾਲ ਜੁੜੇ ਕਿੱਸੇ ਜਾਂ ਕੋਈ ਤੁਹਾਡੀ ਆਪਣੇ ਜਿਹੜੇ ਐਕਸਪੀਰੀਅੰਸਿਸ ਆ, ਤਾਂ ਉਹ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ ਤੁਸੀਂ। ਸੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਆਮ ਜਿਹੀ ਗੱਲ ਆ, ਚਲੋ ਨਾਲੇ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਥੋੜ੍ਹਾ ਜਿਹਾ ਜਾ ਆਉਂਦੇ ਹਾਂ, ਆਪਣੇ ਪੁਰਾਣੇ ਦਿਨ ਯਾਦ ਕਰ ਲੈਂਦੇ ਤੇ ਉਹਨਾਂ ਦੇ ਵਿੱਚੋਂ ਹੀ ਚੁੱਕਦੇ ਹਾਂ ਕੁਝ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਬੜੀਆਂ ਮਾੜੀਆਂ ਲੱਗਦੀਆਂ ਹੁੰਦੀਆਂ ਸੀ। ਇੱਕ ਤੇ ਹਰਜਿੰਦਰ ਘੁੰਮਣ ਅੰਕਲ ਨੇ ਜਿਸ ਤਰ੍ਹਾਂ ਕਿਹਾ ਕਿ ਪੜ੍ਹਾਈ ਜਿਹੜੀ ਆ ਉਹਦੀਆਂ ਜੜ੍ਹਾਂ ਬੜੀਆਂ ਕੌੜੀਆਂ ਲੱਗਦੀਆਂ ਹੁੰਦੀਆਂ ਸੀ। ਜਦੋਂ ਸਾਨੂੰ ਪੜ੍ਹਨ ਨੂੰ ਕਹਿੰਦੇ ਹੁੰਦੇ ਸੀ ਘਰ ਦੇ ਤੇ ਬੜਾ ਔਖਾ ਲੱਗਦਾ ਹੁੰਦਾ ਸੀ, ਹਨਾ। ਔਰ ਉਦੋਂ ਲੱਗਦਾ ਹੁੰਦਾ ਸੀ ਵੀ ਇਹ ਜਿਹੜਾ ਪੜ੍ਹਾਈ ਦਾ ਬੋਝ ਆ ਇਹ ਤਾਂ ਬਸ ਸਿਰ ਤੇ ਪਤਾ ਨੀ ਕਦੋਂ ਤੋਂ ਕਦੋਂ ਨੂੰ ਹਟਣਾ ਆ, ਕਦੋਂ ਨੂੰ ਇਹਨੇ ਜਾਨ ਛੱਡਣੀ ਆ, ਵੀ ਪੜ੍ਹੋ 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 ਹਰ ਵੇਲੇ ਪੜ੍ਹਦੇ ਰਹਿਣਾ। ਔਰ ਉਸ ਪੜ੍ਹਾਈ ਦੇ ਦੇਖੀਏ ਤੇ ਉਹਨੇ ਤੁਹਾਡੀ ਜ਼ਿੰਦਗੀ ਤਰਾਸ਼ ਦਿੱਤੀ ਜੇ ਅੱਜ ਸੋਚੀਏ ਤੇ, ਹੈਨਾ। ਕਿਉਂਕਿ ਐਜੂਕੇਸ਼ਨ ਇੱਕ ਉਹ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ। ਇਹ ਵੱਖਰੀ ਗੱਲ ਹੈ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਉਸ ਚੀਜ਼ ਦੀ ਕਦਰ ਪਈ ਜਾਂ ਨਹੀਂ ਪਈ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਸ਼ਖਸੀਅਤ ਹੁੰਦੀ ਆ ਉਹਦੇ ਵਿੱਚ ਉਸ ਐਜੂਕੇਸ਼ਨ ਦਾ ਬਹੁਤ ਰੋਲ ਰਹਿੰਦਾ, ਬਹੁਤ ਅਹਿਮ ਰੋਲ ਰਹਿੰਦਾ। ਸੋ ਇੱਕ ਤੇ ਐਜੂਕੇਸ਼ਨ ਹੀ ਲੈ ਲਓ, ਹਨਾ। ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਜਿਹੜੀਆਂ ਜੁੜੀਆਂ ਚੀਜ਼ਾਂ ਉਹਨਾਂ ਵੱਲ ਵੀ ਨਜ਼ਰ ਮਾਰੀਏ। ਅੱਛਾ, ਇੱਕ ਚੀਜ਼ ਜਦੋਂ ਅਸੀਂ ਛੋਟੇ ਹੋਈਦਾ ਸੀਗਾ ਆਪਣੇ ਪਿੰਡਾਂ ਦੇ ਵਿੱਚ ਅਕਸਰ ਬੜੀ ਤੰਗ ਕਰਦੀ ਹੁੰਦੀ ਸੀ ਚੀਜ਼, ਉਹ ਹੁੰਦੀ ਸੀ ਬਿਜਲੀ ਦੇ ਕੱਟ, ਹੈਨਾ। ਉਹ ਜਦੋਂ ਬਿਜਲੀ ਚਲੀ ਜਾਂਦੀ ਹੁੰਦੀ ਸੀ ਕਿੰਨਾ ਔਖਾ ਲੱਗਦਾ ਹੁੰਦਾ ਸੀਗਾ। ਗਰਮੀਆਂ ਦੇ ਵਿੱਚ ਬਿਜਲੀ ਚਲੀ ਜਾਣੀ ਤੇ ਬਿਜਲੀ ਵਾਲਿਆਂ ਨੂੰ ਗਾਲਾਂ ਇੰਨੀਆਂ ਕੱਢਣੀਆਂ, ਮੈਨੂੰ ਯਾਦ ਆ ਵੀ ਬੁੱਢੀਆਂ ਨੇ ਵਿਚਾਰੇ ਉਹਨਾਂ ਨੂੰ ਗਾਲਾਂ ਕੱਢੀ ਜਾਣੀਆਂ ਵੀ ਦੱਸ ਜਿੱਦਾਂ ਬਿਜਲੀ ਵਾਲਿਆਂ ਨੇ ਬਿਜਲੀ ਜੇਬ 'ਚ ਪਾ ਕੇ ਘਰ ਲਿਜਾਣੀ ਹੁੰਦੀ ਆ, ਪਰ ਔਖਾ ਲੱਗਦਾ ਹੁੰਦਾ ਸੀ ਉਦੋਂ। ਪਰ ਉਹ ਟਾਈਮ ਦੇਖੋ ਵੀ ਜਦੋਂ ਬਿਜਲੀ ਜਾਂਦੀ ਹੁੰਦੀ ਸੀ। ਹੁਣ ਸੋਚੋ ਵੀ ਜੇ ਬਿਜਲੀ ਨਾ ਜਾਂਦੀ ਤੇ ਸਾਰਿਆਂ ਨੇ ਆਪੋ ਆਪਣੇ ਘਰ ਬੜੇ ਰਿਹਾ ਕਰਨਾ ਸੀਗਾ, ਹਨਾ। ਤੇ ਮੈਂ ਸੋਚਦੀ ਹੁੰਦੀ ਹਾਂ ਵੀ ਉਹ ਕਿੰਨਾ ਵਧੀਆ ਟਾਈਮ ਹੁੰਦਾ ਸੀ ਜਦੋਂ ਬਿਜਲੀ ਚਲੀ ਜਾਂਦੀ ਸੀ, ਸਾਰੇ ਆਪੋ ਆਪਣੇ ਘਰੋਂ ਨਿਕਲ ਕੇ ਸਾਰੇ ਇਕੱਠੇ ਬਹਿ ਜਾਂਦੇ ਹੁੰਦੇ ਸੀ ਬਾਹਰ ਕਿਤੇ ਗਲੀ ਦੇ ਵਿੱਚ, ਕਿਸੇ ਡੇਕ ਦੇ ਥੱਲੇ ਕਿਸੇ ਨੇ ਮੰਜਾ ਡਾਹ ਲੈਣਾ ਜਾਂ ਕਿਸੇ ਦੇ ਘਰ ਆ ਜਾਣਾ, ਸਾਰਿਆਂ ਨੇ ਉੱਥੇ ਬੈਠ ਜਾਣਾ। ਖੁੱਲ੍ਹੇ ਵਿਹੜੇ ਹੁੰਦੇ ਸੀ, ਵਿਹੜੇ ਵੀ ਜੁੜੇ ਹੁੰਦੇ ਸੀ ਘਰਾਂ ਦੇ ਨਾਲ ਨਾਲ, ਤੇ ਉੱਪਰੋਂ ਜਿਹੜੇ ਛੱਤਾਂ ਹੁੰਦੀਆਂ ਸੀ ਉਹ ਵੀ ਨਾਲ ਜੁੜੀਆਂ ਹੁੰਦੀਆਂ ਸੀਗੀਆਂ, ਹਨਾ। ਸੋ ਉਹ ਦਿਨ ਦੇ ਵੇਲੇ ਜਦੋਂ ਗਰਮੀਆਂ ਨੂੰ ਬਿਜਲੀ ਦੇ ਜਾਂਦੇ ਆ, ਫਿਰ ਵਿਹੜੇ 'ਚ ਕਿਸੇ ਦਰਖਤ ਥੱਲੇ ਮੰਜਾ ਡਾਹ ਲੈਣਾ ਜਾਂ ਗਲੀ 'ਚ ਕਿਤੇ ਛਾਵੇਂ ਸਭ ਨੇ ਆਪਣੇ ਆਪਣੇ ਹਾਣ ਹਮਾਣ ਦੇ ਨਾਲ ਕੇ ਝੁੰਡ ਬਣਾ ਕੇ ਬੈਠ ਜਾਣਾ, ਕਿਤੇ ਗੱਲਾਂ ਬਾਤਾਂ ਕਿਤੇ ਚੁਗਲੀਆਂ ਦਾ ਦੌਰ ਚੱਲ ਪੈਣਾ, ਤੇ ਕਿਤੇ ਤਾਸ਼ ਦੇ ਪੱਤਿਆਂ ਦੀ ਬਾਜ਼ੀ, ਹਨਾ, ਤੇ ਕਿਤੇ ਗੇਂਦ ਟਾਹਣਾ ਜਾਂ ਫਿਰ ਚੁਗਾਣਾ ਜਾਂ ਬਾਰਾਂ ਟਾਹਣੀ, ਉਹ ਖੇਡਣ ਲੱਗ ਜਾਣਾ। ਜੇ ਫਰਿੱਜ ਨੇ ਜਵਾਬ ਦੇ ਦੇਣਾ ਤਾਂ ਫਿਰ ਨਲਕਾ ਗੇੜ ਗੇੜ ਕੇ ਠੰਡਾ ਪਾਣੀ ਕੱਢ ਲੈਣਾ, ਤੇ ਬਿਜਲੀ ਦੇ ਵਾਪਸ ਆਉਂਦਿਆਂ ਹੀ ਆ ਗਈ ਦਾ ਰੌਲਾ ਪੈ ਜਾਣਾ। ਤੇ ਰਾਤ ਨੂੰ ਹੀ ਜਦੋਂ ਬਿਜਲੀ ਜਾਂਦੀ ਹੁੰਦੀ ਸੀ ਤੇ ਸਾਰਿਆਂ ਨੇ ਕੋਠਿਆਂ ਤੇ ਚੜ੍ਹ ਜਾਣਾ ਤੇ ਬਨੇਰਿਆਂ ਤੇ ਆਂਢ ਗੁਆਂਢ ਨੇ ਇਕੱਠੇ ਹੋ ਜਾਣਾ। ਹੁਣ ਇਹ ਸੋਚਦੀ ਹੁੰਦੀ ਆ ਵੀ ਉਹ ਬਿਜਲੀ ਦਾ ਜਾਣਾ ਉਦੋਂ ਲੱਖ ਬੁਰਾ ਲੱਗਦਾ ਸੀ, ਪਰ ਉਸ ਹਨੇਰੇ ਕਰਕੇ ਸਭ ਕੋਲ ਹੋ ਕੇ ਇੱਕ ਮੋਮਬੱਤੀ ਜਾਂ ਦੀਵੇ ਦੀ ਲੋਅ ਵਿੱਚ ਬੈਠ ਜਾਈਦਾ ਸੀਗਾ। ਇੱਕ ਪੱਖੀ ਦੀ ਹਵਾ ਲੈਣ ਦੇ ਲਈ ਸਾਰੇ ਕੋਲ ਕੋਲ ਹੋ ਜਾਂਦੇ ਹੁੰਦੇ ਸੀ। ਜਦੋਂ ਮੰਮੀ ਨੇ ਝੱਲ ਮਾਰਨੀ ਤੇ ਸਾਰਿਆਂ ਨੇ ਅਸੀਂ ਮੰਮੀ ਦੇ ਕੋਲ ਹੋ ਜਾਣਾ, ਉੱਥੇ ਮੰਮੀ ਨੇ ਨਾਲੇ ਝੱਲ ਮਾਰ ਜਾਣੀ ਪੱਖੀ ਦੀ, ਤੇ ਨਾਲੇ ਅਸੀਂ ਕਹਿਣਾ ਵੀ ਹੁਣ ਸਾਨੂੰ ਕੋਈ ਕਹਾਣੀ ਸੁਣਾਓ। ਤੇ ਮੰਮੀ ਨੇ ਵੀ ਗਰਮੀ ਤੋਂ ਪਤਾ ਹੁੰਦਾ ਸੀ ਵੀ ਇਹਨਾਂ ਨੂੰ ਗਰਮੀ ਨਾ ਲੱਗੇ, ਇਸ ਕਰਕੇ ਉਹਨਾਂ ਨੇ ਸਾਡੀ ਧਿਆਨ ਹੋਰ ਪਾਸੇ ਪਾਉਣ ਲਈ ਕੋਈ ਕਹਾਣੀ ਜਿਹੜੀ ਆ ਉਹ ਸ਼ੁਰੂ ਕਰ ਲੈਣੀ। ਤੇ ਮੈਨੂੰ ਯਾਦ ਆ ਸੀ ਕਹਿਣਾ ਮੰਮੀ ਲੰਬੀ ਕਹਾਣੀ ਸੁਣਾਓ, ਛੋਟੀ ਨੀ ਸੁਣਨੀ, ਲੰਬੀ ਸੁਣਾਓ। ਉਹੀ 5-6 ਕਹਾਣੀਆਂ ਹੁੰਦੀਆਂ ਸੀ ਤੇ ਪਤਾ ਨੀ ਅਸੀਂ ਉਹ ਸ਼ਾਇਦ ਮੈਨੂੰ ਲੱਗਦਾ 500-600 ਵਾਰੀ ਸੁਣੀਆਂ ਹੋਣੀਆਂ ਆ ਮੰਮੀ ਤੋਂ, ਪਰ ਹਰ ਵਾਰੀ ਓਨਾ ਹੀ ਮਜ਼ਾ ਆਉਂਦਾ ਹੁੰਦਾ ਸੀਗਾ ਉਹ ਕਹਾਣੀ ਸੁਣ ਕੇ। ਫਿਰ ਬਿਜਲੀ ਚੱਲ ਜਾਣੀ ਤੇ ਫਿਰ ਅਸੀਂ ਪੁਰ ਗਿਣਨੇ ਸ਼ੁਰੂ ਕਰ ਦੇਣੇ, ਮੰਮੀ ਨੇ ਕਹਿਣਾ ਚਲੋ ਪੁਰ ਗਿਣੋ, ਫਿਰ ਹਵਾ ਚੱਲਦੀ ਆ ਤੇ ਫਿਰ ਨਾ ਹਵਾ ਚੱਲੂਗੀ ਜੇ ਅਸੀਂ ਪੁਰ ਗਿਣਦੇ, ਤੇ ਫਿਰ ਅਸੀਂ ਲੱਗ ਜਾਣਾ ਪੁਰ ਗਿਣ, ਹੁਸ਼ਿਆਰਪੁਰ, ਰਾਜਪੁਰ, ਪਤਾ ਨੀ ਕਿੰਨੇ ਕੁ ਪੁਰ ਅਸੀਂ ਗਿਣਨੇ। ਸੋ ਅਸੀਂ ਸਾਰੇ ਇਹ ਚੀਜ਼ਾਂ ਕਰੀਦੀਆਂ ਹੁੰਦੀਆਂ ਸੀ। ਇਹੋ ਜਿਹੀ ਗੱਲ ਨੀ ਕਿ ਇਹ ਸਿਰਫ ਮੇਰੇ ਨਾਲ ਬੀਤੀ ਹੈ, ਸਾਡੇ ਸਾਰਿਆਂ ਨਾਲ ਬੀਤੀ ਹੋਈ ਹੈ। ਸੋ ਉਦੋਂ ਬਿਜਲੀ ਤੇ ਜਾਣਾ ਬੜਾ ਬੁਰਾ ਲੱਗਦਾ ਹੁੰਦਾ ਸੀਗਾ। ਕਹਿਣਾ ਮੂੰਹ ਨੇ ਦਿਨ ਵੇਲੇ ਵੇਲੇ ਪਤਾ ਵੀ ਹੁੰਦਾ ਸੀ ਵੀ ਕਿਹੜੇ ਵੇਲੇ ਕੱਟ ਲੱਗਣੇ। ਕਹਿਣਾ ਕੰਮ ਨਿਬੇੜ ਲਓ, ਬੱਤੀ ਜਾਣ ਵਾਲੀ ਆ, ਫਿਰ ਰੋਟੀ ਪਾਣੀ ਜਿਹੜਾ ਦਿਨੇ ਦਿਨੇ ਖਾ ਲਓ ਕਰ ਲਓ, ਫਿਰ ਬਿਜਲੀ ਚੱਲ ਜਾਣੀ ਆ। ਔਰ ਅੱਛਾ ਇੱਕ ਚੀਜ਼ ਦੱਸੋ ਵੀ ਬਿਜਲੀ ਦੇ ਜਾਂਦੇ ਆ ਸਭ ਤੋਂ ਪਹਿਲਾਂ ਗੱਲ ਕਿਹੜੀ, ਕੰਮ ਕਿਹੜਾ ਕਰਦੇ ਹੁੰਦੇ ਸੀਗੇ ਜਦੋਂ ਰਾਤ ਨੂੰ ਬਿਜਲੀ ਜਾਂਦੀ ਹੁੰਦੀ ਸੀ? ਸਭ ਤੋਂ ਪਹਿਲਾਂ ਕੀ ਕਰੀਦਾ ਸੀਗਾ, ਯਾਦ ਹੈ ਤੁਹਾਨੂੰ? ਸਭ ਤੋਂ ਪਹਿਲਾਂ ਛਾਲ ਮਾਰ ਕੇ ਨਾ ਕੋਠੇ ਤੇ ਚੜ ਕੇ ਦੇਖੀਦਾ ਹੁੰਦਾ ਸੀ, ਪੌੜੀਆਂ 'ਚ ਚੜ ਕੇ ਮੂੰਹ ਜਿਹਾ ਚੱਕ ਕੇ ਦੇਖਣਾ ਵੀ ਸਾਰੇ ਪਿੰਡ ਦੀ ਗਈ ਆ ਤੇ ਸਾਡੀ ਬੱਤੀ ਦੀ, ਸਾਡੀ ਜਿਹੜੇ ਮੁਹੱਲਾ ਆ ਸਾਡੀ ਗਲੀ ਦੀ ਗਈ ਆ। ਫਿਰ ਜੇ ਤਾਂ ਸਾਰੇ ਪਿੰਡ ਦੀ ਗਈ ਹੁੰਦੀ ਸੀ ਫਿਰ ਲੱਗਦਾ ਹੁੰਦਾ ਸੀ ਕਿ ਆ ਜਾਣੀ ਆ ਛੇਤੀ, ਤੇ ਜੇ ਸਿਰਫ ਆਪਣੀ ਗਲੀ ਦੀ ਜਾਂ ਆਪਣੇ ਮੁਹੱਲੇ ਦੀ ਗਈ ਹੁੰਦੀ ਸੀ ਤੇ ਫੇਰ ਕਹਿੰਦਾ ਸੀਗਾ ਵੀ ਹੁਣ ਨਹੀਂ ਆਉਂਦੀ, ਹੁਣ ਤਾਂ ਆਪਣੀ ਗਲੀ ਦੀ ਗਈ ਆ ਬਸ। ਫੇਰ ਬਸ ਕਿਆਸਾਂ ਲਾਉਣੀਆਂ ਸ਼ੁਰੂ ਹੋ ਜਾਣੀਆਂ, ਟਰਾਂਸਫਾਰਮਰ ਨਾ ਸੜ ਗਿਆ ਹੋਵੇ, ਅੱਗੇ ਤਾਂ ਕਦੀ ਗਈ ਨਹੀਂ ਇਸ ਵੇਲੇ। ਸੋ ਉਹ ਇੱਕ ਬੱਤੀ ਦੇ ਜਾਣ ਦੇ ਨਾਲ, ਬਿਜਲੀ ਦੇ ਜਾਣ ਦੇ ਨਾਲ ਜਿਹੜੀਆਂ ਗੱਲਾਂ ਦਾ ਦੌਰ ਸ਼ੁਰੂ ਹੁੰਦਾ ਹੁੰਦਾ ਸੀਗਾ, ਉਹਦਾ ਆਪਣਾ ਮਜ਼ਾ ਹੁੰਦਾ ਸੀ। ਸੋ ਉਹੀ ਚੀਜ਼, ਉਹ ਇੱਕ ਦੀਵਾ ਜਗਦਾ ਹੋਣਾ ਜਾਂ ਇੱਕ ਮੋਮਬੱਤੀ ਹੋਣੀ ਤੇ ਸਾਰਿਆਂ ਨੇ ਉਸ ਦੀਵੇ ਮੋਮਬੱਤੀ ਦੇ ਕੋਲ ਇਕੱਠੇ ਹੋ ਜਾਣਾ, ਇੱਕ ਆਪਣਾਪਣ ਹੁੰਦਾ ਸੀਗਾ। ਉਹ ਏਡਾ ਵੱਡਾ ਪਰਿਵਾਰ ਇੱਕ ਜਗ੍ਹਾ ਆ ਕੇ ਕਿੱਦਾਂ ਬੈਠ ਜਾਂਦਾ ਸੀਗਾ? ਕਿਉਂਕਿ ਉਸ ਮੋਮਬੱਤੀ ਕਰਕੇ। ਸੋ ਉਹੀ ਚੀਜ਼ ਹੈ, ਅੱਜ ਕੱਲ੍ਹ ਮੈਂ ਸੋਚਦੀ ਹੁੰਦੀ ਹਾਂ ਵੀ ਜਦੋਂ ਕਿਤੇ ਬਹੁਤ ਉਡੀਕਦੀ ਹੁੰਦੀ ਹਾਂ ਮੈਂ ਵੀ ਬੱਤੀ ਚਲੀ ਜਾਵੇ, ਲਾਈਟ ਚਲੀ ਜਾਵੇ, ਕਿੱਦਾਂ ਦਾ ਲੱਗੇ, ਕਿੰਨਾ ਵਧੀਆ ਲੱਗੇ। ਫਿਰ ਉਦਾਂ ਹੀ ਮੋਮਬੱਤੀ ਜਗਾ ਕੇ ਬੈਠਾ, ਸਾਰੇ ਇਕੱਠੇ ਜਿਹੇ ਬੈਠੀਏ, ਨਾ ਟੀਵੀ ਚੱਲਦਾ ਹੋਵੇ ਨਾ ਨੈੱਟ ਚੱਲਦਾ ਹੋਵੇ। ਸੋ ਦੇਖੋ ਕਿੱਥੇ ਆ ਕੇ ਖਲੋਵੇ ਆ ਅਸੀਂ ਅੱਜ ਕੱਲ੍ਹ। ਅਸੀਂ ਜੇ ਕਿਤੇ ਹੋਲੀਡੇ ਤੇ ਜਾਣਾ ਹੁੰਦਾ ਤੇ ਇਹ ਸੋਚਦੇ ਹਾਂ ਵੀ ਉੱਥੇ ਚੱਲੀਏ ਜਿੱਥੇ ਇੰਟਰਨੈਟ ਨਾ ਹੋਵੇ, ਜਿੱਥੇ ਨੈੱਟ ਨਾ ਆਉਂਦਾ ਹੋਵੇ, ਜਿੱਥੇ ਫੋਨ ਦਾ ਸਿਗਨਲ ਵੀ ਨਾ ਹੋਵੇ, ਕਿਉਂਕਿ ਅਸੀਂ ਖੱਪ ਚੁੱਕੇ ਹਾਂ ਇਹਨਾਂ ਚੀਜ਼ਾਂ ਤੋਂ। ਜਦਕਿ ਅਸੀਂ ਜ਼ਿੰਮੇਦਾਰ ਹਾਂ ਇਹਨਾਂ 'ਚ ਆਪਣੇ ਆਪ ਨੂੰ ਇਨਵੋਲਵ ਕਰਨ ਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਣੀਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਹੰਢਾਈਏ। ਬਹੁਤ ਵਧੀਆ ਚੀਜ਼ ਹੈ, ਬੜੇ ਪਿਆਰੇ ਜਿਹੇ ਦੇਸ਼ 'ਚ ਬੈਠੇ ਹੋਏ ਹਾਂ ਅੱਜ ਅਸੀਂ। ਔਰ ਪਰ ਕਿਸੇ ਵੀ ਚੀਜ਼ ਦੀ ਜਿਹੜੀ ਅੱਤ ਹੁੰਦੀ ਹੈ ਨਾ, ਉਹ ਮਾੜੀ ਹੁੰਦੀ ਹੈ। ਮਿੱਠਾ ਖਾਓ ਬਹੁਤ ਵਧੀਆ, ਉਨਾ ਕੁ ਖਾਓ, ਪਰ ਜਦੋਂ ਤੁਸੀਂ ਅੱਤ ਕਰ ਦਿੰਦੇ ਹਾਂ ਤਾਂ ਫਿਰ ਮਿੱਠਾ ਵੀ ਮਾੜਾ ਤੇ ਫਿਰ ਮਿਰਚਾਂ ਵੀ ਮਾੜੀਆਂ। ਸੋ ਇਸੇ ਤਰ੍ਹਾਂ ਕਿਸੇ ਵੀ ਚੀਜ਼ ਨੂੰ ਜਿਹਨੂੰ ਅਸੀਂ ਜ਼ਿੰਦਗੀ 'ਚ ਲੈ ਕੇ ਆਉਂਦੇ ਹਾਂ, ਉਹਦਾ ਇੱਕ ਬੈਲੈਂਸ ਜ਼ਰੂਰ ਬਣਾ ਕੇ ਰੱਖਿਆ ਕਰੀਏ, ਮੈਨੂੰ ਇਹ ਲੱਗਦਾ। ਸੋ ਤੁਸੀਂ ਕੀ ਸੋਚਦੇ ਇਸ ਬਾਰੇ, ਤੁਸੀਂ ਵੀ ਮੈਨੂੰ ਜ਼ਰੂਰ ਦੱਸੋ। ਔਰ ਲਓ ਜੀ, ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ, ਕਹਿੰਦੇ ਕਿ ਡੇਕ ਦੇ ਡਕਾਨੂਆਂ ਨਾਲ 12 ਟਾਣੀ ਖੇਡਣਾ। ਹਾਂਜੀ ਵਾਹ, ਸਹੀ ਗੱਲ ਆ, ਉਹ ਡਕਾਨੂਆਂ ਦੇ ਨਾਲ, ਡਕਾਨੂ ਬੜੇ ਪਿਆਰੇ ਲੱਗਦੇ ਹੁੰਦੇ ਸੀ। ਹੁਣ ਤੁਸੀਂ ਡਕਾਨੂਆਂ ਦੀ ਜਿਹੜੀ ਗੱਲ ਸ਼ੁਰੂ ਕੀਤੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਤੇ ਇਹਨਾਂ ਨੇ ਅੱਗੇ ਲਿਖਿਆ, ਕਹਿੰਦੇ ਛੋਟੀ ਕਹਾਣੀ ਦੀ ਸ਼ਿਕਾਇਤ ਮੇਰੀ ਛੋਟੀ ਬੇਟੀ ਸ਼ਗਨਦੀਪ ਨੂੰ ਬਹੁਤ ਹੁੰਦੀ ਸੀ ਤੇ ਹੁਣ ਵੀ ਹੈ, ਬਾਹਰ ਸੈਰ ਕਰ ਰਹੇ ਹਾਂ ਉਹ ਵੀ ਸੁਣ ਰਹੀ ਹੈ। ਬਹੁਤ ਵਧੀਆ ਬੇਟੇ, ਕਹਾਣੀਆਂ ਜਿਹੜੀਆਂ ਹੁੰਦੀਆਂ ਨਾ ਜ਼ਿੰਦਗੀ ਦੀਆਂ, ਜ਼ਰੂਰ ਬਚਪਨ ਦੇ ਵਿੱਚ ਕਹਾਣੀਆਂ ਬੱਚਿਆਂ ਨੂੰ ਸੁਣਾਉਣੀਆਂ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਵਿਜ਼ੂਅਲਾਈਜ਼ ਜ਼ਿਆਦਾ ਹੋ ਗਿਆ, ਬੱਚੇ ਸਿਰਫ ਦੇਖਦੇ ਹੀ ਆ। ਔਰ ਉਹ ਦੇਖ ਕੇ, ਪਤਾ ਨਹੀਂ ਹੁਣ, ਮੈਨੂੰ ਨਹੀਂ ਪਤਾ ਉਹਨਾਂ ਦੀਆਂ ਯਾਦਾਂ ਅੱਗੇ ਕਿਹੋ ਜਿਹੀਆਂ ਹੋਣਗੀਆਂ। ਪਰ ਗੁਰਿੰਦਰ ਜੀ, ਤੁਸੀਂ ਵੀ ਇਹ ਚੀਜ਼ ਸੋਚਦੇ ਹੋਣੇ ਵੀ ਬਚਪਨ 'ਚ ਜਦੋਂ ਅਸੀਂ ਕਹਾਣੀਆਂ ਸੁਣਦੇ ਹੁੰਦੇ ਸੀਗੇ ਤੇ ਸਾਡੇ ਅੱਗੇ ਉਹਦੀਆਂ ਤਸਵੀਰਾਂ ਬਣ ਜਾਂਦੀਆਂ ਹੁੰਦੀਆਂ ਸੀ। ਸਾਡੇ ਲਈ ਉਹ ਇੱਕ ਕਹਾਣੀ ਮੰਮੀ ਸੁਣਾਉਂਦੇ ਹੁੰਦੇ ਸੀ, ਪਰ ਸਾਡੇ ਲਈ ਉਹ ਇੱਕ ਫਿਲਮ ਵਾਂਗੂ ਸਾਡੀਆਂ ਅੱਖਾਂ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਚੱਲਦੀ ਹੁੰਦੀ ਸੀ। ਔਰ ਅਸੀਂ ਉਸ ਵਿਜ਼ਨ, ਜਦੋਂ ਮੰਮੀ ਕਹਾਣੀ ਸ਼ੁਰੂ ਕਰਦੇ ਸੀ ਦੁਬਾਰਾ ਫਿਰ ਤੋਂ ਸ਼ੁਰੂ, ਸਾਡੀ ਉਹ ਜਿਹੜਾ ਫਿਲਮ ਹੁੰਦੀ ਸੀ ਉਸ ਕਹਾਣੀ ਨਾਲ ਰਿਲੇਟਡ, ਸਾਡੇ ਜ਼ਿਹਨ 'ਚ ਉੱਥੋਂ ਹੀ ਸ਼ੁਰੂ ਹੋ ਜਾਂਦੀ ਸੀ ਔਰ ਉੱਥੇ ਤੱਕ ਅਸੀਂ ਉਹਨੂੰ ਮੁਕਾ ਕੇ ਆਈਦਾ ਸੀ। ਸੋ ਇਸੇ ਤਰ੍ਹਾਂ ਮੈਂ ਵੀ ਰਾਤੀ ਆਪਣੇ ਬੇਟੇ ਨੂੰ ਨਾ, ਮੈਨੂੰ ਕਹਿੰਦਾ ਮੰਮਾ ਚਲੋ ਮੈਨੂੰ ਸਟੋਰੀ ਸੁਣਾਓ। ਰੋਜ਼ ਤਾਂ ਨਹੀਂ ਮੈਨੂੰ ਸੁਣਾ ਹੁੰਦੀ ਆ, ਮੈਨੂੰ ਕਹਿੰਦਾ ਵੀ ਉਹ, ਪਰ ਮੈਨੂੰ ਬੜਾ ਵਧੀਆ ਲੱਗਾ ਵੀ ਮੈਨੂੰ ਇਹਨੂੰ ਮੈਂ ਕਹਾਣੀ ਸੁਣਾਉਂਦੀ ਹਾਂ। ਫਿਰ ਮੈਂ ਉਹਨੂੰ ਕਹਾਣੀ ਸੁਣਾਈ, ਉਹ ਕਹਾਣੀ ਜਿਹੜੀ ਮੇਰੇ ਨਾਨੀ ਮੈਨੂੰ ਸੁਣਾਉਂਦੇ ਹੁੰਦੇ ਸੀਗੇ ਕਦੀ, ਉਹ ਚਾਰ ਬਲੂੰਗੜਿਆਂ ਦੀ ਸੀ ਵੀ ਇੱਕ ਬਿੱਲੀ ਹੁੰਦੀ ਆ, ਉਹਦੇ ਚਾਰ ਬਲੂੰਗੜੇ ਹੁੰਦੇ ਆ, ਏਦਾਂ ਦੀ ਕਹਾਣੀ ਸੀ। ਔਰ ਉਹਨਾਂ ਦੇ ਨਾਂ ਬਲੂੰਗੜਿਆਂ ਦੇ ਹੁੰਦੇ ਆ, ਚਾਣੂ ਮਾਣੂ ਬੁਲਬੁਲੀਆ ਛੁਲਛੁਲੀਆ, ਏਦਾਂ ਕਰਕੇ। ਔਰ ਉਹਦੇ ਵਿੱਚ ਇੱਕ ਟਿਊਨ ਬਈ ਕੀ ਟਿਊਨ ਜਿਹੀ ਵੀ ਸੀਗੀ ਕਹਾਣੀ ਦੇ ਵਿੱਚ, ਤੁਹਾਨੂੰ ਅੱਗੇ ਕਿਤੇ ਟਾਈਮ ਲੱਗਾ ਤੇ ਮੈਂ ਕਹਾਣੀ ਸੁਣਾਉਂਗੀ ਉਹ। ਪਰ ਜਦੋਂ ਮੈਂ ਕਹਾਣੀ ਸੁਣਾ ਰਹੀ ਸੀ ਤੇ ਮੈਂ ਇਹੀ ਸੋਚ ਰਹੀ ਸੀ ਕਿ ਜਦੋਂ ਉਹ ਕਹਾਣੀ ਮੈਂ ਆਪਣੇ ਨਾਨੀ ਤੋਂ ਸੁਣਦੀ ਸੀ ਤੇ ਮੇਰੀ ਵਿਜੁਅਲਾਈਜੇਸ਼ਨ ਹੋਰ ਸੀ, ਕਿਉਂਕਿ ਉਹਦੇ ਵਿੱਚ ਇਹ ਸੀ ਵੀ ਉਹ ਉਦੋਂ ਮੈਨੂੰ ਇਹ ਕਹਿੰਦੇ ਸੀ ਵੀ ਉਹ ਕੁੰਡਾ ਖੋਲਦੀ ਆ, ਤੇ ਮੇਰੇ ਲਈ ਜਦੋਂ ਉਹ ਕੁੰਡਾ ਖੋਲਦੀ ਹੁੰਦੀ ਸੀ ਮੇਰੇ ਲਈ ਉਹ ਕੁੰਡਾ ਹੋਰ ਤਰ੍ਹਾਂ ਦਾ ਹੁੰਦਾ ਸੀ, ਜਿੱਦਾਂ ਦੇ ਅਸੀਂ ਦਰਵਾਜ਼ੇ ਦੇਖੇ ਹੋਏ ਸੀ ਪੁਰਾਣੇ। ਤੇ ਮੈਂ ਜਦੋਂ ਹੁਣ ਆਪਣੇ ਬੱਚੇ ਨੂੰ ਸੁਣਾ ਰਹੀ ਸੀ ਤੇ ਉਹਨੂੰ ਮੈਂ ਕੁੰਡਾ ਨਹੀਂ ਕਿਹਾ, ਮੈਂ ਉਹਨੂੰ ਕਿਹਾ ਵੀ ਹਾਂ ਦਰਵਾਜ਼ਾ ਖੋਲਿਆ, ਤੇ ਉਹਦੇ ਅੱਗੇ ਉਹ ਜਿਹੜਾ ਲੋਕ ਹੋਊਗਾ ਉਹਦੇ ਅੱਗੇ ਹੋਰ ਉਹਦੀ ਜਿਹੜੀ ਪਿਕਚਰਾਈਜੇਸ਼ਨ ਉਹ ਹੋਰ ਤਰ੍ਹਾਂ ਦੀ ਬਣੀ ਹੋਣੀ ਆ, ਹਨਾ। ਸੋ ਇਹਦੇ ਨਾਲ ਇੱਕ ਇਮੈਜੀਨੇਸ਼ਨ ਜਿਹੜੀਆਂ ਆ ਉਹ ਬਹੁਤ ਉੱਗੜਦੀਆਂ ਆ, ਬਹੁਤ ਬਣਦੀਆਂ ਆ। ਔਰ ਜਿਹੜੀਆਂ ਇਮੈਜੀਨੇਸ਼ਨਸ ਆ ਮੈਨੂੰ ਲੱਗਦਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੁੰਦੀਆਂ। ਇੱਕ ਪ੍ਰੈਕਟੀਕਲ ਜਿਹੀ ਜ਼ਿੰਦਗੀ ਹੁੰਦੀ ਆ, ਬਟ ਇੱਕ ਇਮੈਜੀਨੇਟਿਵ ਜਿਹੜੀ ਹੁੰਦੀ ਆ ਨਾ, ਇਮੈਜੀਨੇਸ਼ਨਸ ਕ੍ਰੀਏਟ ਕਰਨੀਆਂ, ਉਹ ਵੀ ਕਿਤੇ ਵਧੀਆ ਹੁੰਦੀ ਆ। ਸੋ ਆਰਟਿਸਟਿਕ ਲੋਕ ਜਿਹੜੇ ਹੈਗੇ ਉਹ ਸ਼ਾਇਦ ਮੇਰੀ ਗੱਲ ਨੂੰ ਜ਼ਰੂਰ ਸਮਝਦੇ ਹੋਣ, ਤੇ ਕਹਿੰਦੇ ਆਪਣਾ ਨਾਮ ਰੇਡੀਓ ਤੇ ਸੁਣ ਕੇ ਮਿੱਠੀ ਮਿੱਠੀ ਸਮਾਈਲ ਕਰ ਰਹੀ ਹੈ। ਗੁਰਿੰਦਰ ਜੀ, ਇੱਥੋਂ ਵੀ ਮੈਨੂੰ ਗੱਲ ਯਾਦ ਆ ਗਈ ਵੀ ਸਹੀ ਗੱਲ ਆ, ਆਪਣੇ ਬਚਪਨ ਦੇ ਵਿੱਚ ਅਸੀਂ ਵੀ ਏਦਾਂ ਹੀ ਹੋਈਦਾ ਸੀ। ਜਦੋਂ ਕਿਤੇ ਸਾਡੀਆਂ ਗੱਲਾਂ ਵੀ ਚੱਲਦੀਆਂ ਹੋਣੀਆਂ ਨਾ, ਮੰਮੀ ਹੋਣਾ ਨੇ ਕਿਤੇ ਗੱਲਾਂ ਕਰਨੀਆਂ ਵੀ ਜਦੋਂ ਇਹ ਸੁੱਖ ਸੀ ਛੋਟੀ, ਤੇ ਮੈਨੂੰ ਆਪਣਾ ਨਾਂ ਸੁਣ ਕੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਤੇ ਇੱਕ ਹੋਰ ਚੀਜ਼ ਹੁੰਦੀ ਸੀ, ਬਿਨਾਕਾ ਗੀਤ ਮਾਲਾ ਆਉਂਦੀ ਹੁੰਦੀ ਸੀ, ਜਾਂ ਹੋਰ ਜਿਹੜੇ ਪ੍ਰੋਗਰਾਮ ਚੱਲਦੇ ਹੁੰਦੇ ਸੀ ਜਿਨ੍ਹਾਂ ਤੇ ਫਰਮਾਇਸ਼ੀ ਗੀਤ ਆਉਂਦੇ ਹੁੰਦੇ ਸੀ, ਉਹ ਯਾਦ ਹੈ ਰੇਡੀਓ ਤੇ ਆਉਂਦੇ ਹੁੰਦੇ ਸੀ ਵੀ ਬਠਿੰਡਾ ਤੋਂ ਟੀਟੂ ਰੀਟੂ ਸਰਿਤਾ ਤੇ ਮਹਿਤਾ ਨੇ ਆਹ ਵਾਲਾ ਗੀਤ ਸੁਣਨਾ ਚਾਹਿਆ, ਫਲਾਨੀ ਜਗ੍ਹਾ ਤੋਂ ਉਹਨੇ ਆਹ ਵਾਲਾ ਗੀਤ ਸੁਣਨਾ ਚਾਹਿਆ। ਸੋ ਉਹ ਲੈਟਰਸ ਪੜ੍ਹ ਪੜ੍ਹ ਕੇ ਉਹ ਆਪਣੀਆਂ ਚਿੱਠੀਆਂ ਪਾਉਂਦੇ ਹੁੰਦੇ ਸੀ ਵੀ ਅਸੀਂ ਆਹ ਗੀਤ ਸੁਣਨਾ, ਤੁਸੀਂ ਆਹ ਵਾਲਾ ਗੀਤ ਚਲਾਓ, ਤੇ ਉਹ ਗੀਤ ਉਹ ਨਾਂ ਸੁਣ ਕੇ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਆਪਣੇ ਆਪ ਨੂੰ। ਜਾਂ ਫਿਰ ਜਦੋਂ ਕਿਸੇ ਕਿਤਾਬ ਦੇ ਵਿੱਚ ਵੀ ਮੈਂ ਕੋਈ ਕਹਾਣੀ ਪੜ੍ਹਦੀ ਹੋਣਾ ਨਾ, ਉੱਥੇ ਜੇ ਮੇਰਾ ਨਹੀਂ ਤਾਂ ਮੇਰੀ ਕਿਸੇ ਭੈਣ ਦਾ ਨਾਂ ਵੀ ਆ ਜਾਣਾ, ਤਾਂ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ। ਉਸ ਲਾਈਨ ਨੂੰ ਮੈਂ 4 ਵਾਰ ਪੜ੍ਹਦੀ ਹੁੰਦੀ ਸੀ। ਸੋ ਖੁਸ਼ ਰਹੋ ਬੇਟਾ ਸ਼ਗਨਦੀਪ, ਅਸੀਂ ਜਿਹੜੇ ਮਾਪੇ ਹੁੰਦੇ ਆ ਨਾ, ਅਸੀਂ ਆਪਣਾ ਬਚਪਨ ਆਪਣੇ ਬੱਚਿਆਂ 'ਚ ਹੀ ਦੇਖਦੇ ਹੁੰਦੇ ਹਾਂ। ਅਸੀਂ ਬੇਸ਼ੱਕ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਨੂੰ ਨਹੀਂ ਪਤਾ, ਪਰ ਮਾਂ ਪਿਓ ਨੂੰ ਹਮੇਸ਼ਾ ਪਤਾ ਹੁੰਦਾ ਆ। ਉਹਨਾਂ ਨੂੰ ਪਤਾ ਹੁੰਦਾ ਉਹ ਚੀਜ਼ ਵੀ ਜਿਹੜੀ ਤੁਸੀਂ ਸੋਚਦੇ ਪਏ ਆ, ਔਰ ਉਹ ਚੀਜ਼ ਜਿਹੜੀ ਤੁਸੀਂ ਕਰਦੇ ਪਏ ਆ ਪਰ ਸਾਨੂੰ ਦੱਸਦੇ ਨਹੀਂ ਮਾਪਿਆਂ ਨੂੰ, ਉਹ ਵੀ ਚੀਜ਼ ਪਤਾ ਹੁੰਦੀ ਹੈ ਸਾਨੂੰ। ਪਰ ਕਈ ਵਾਰੀ ਅਸੀਂ ਵੀ ਇਹ ਅਣਗੋਲਿਆ ਕਰ ਜਾਈਦਾ ਵੀ ਨਹੀਂ, ਸਾਨੂੰ ਨਹੀਂ ਪਤਾ ਤੁਸੀਂ ਕੀ ਕਰਦੇ ਪਏ ਆ, ਔਰ ਸ਼ਾਇਦ ਇਹ ਚੀਜ਼ਾਂ ਸਾਡੇ ਮਾਪਿਆਂ ਨੇ ਵੀ ਸਾਡੇ ਨਾਲ ਕੀਤੀਆਂ ਹੋਣੀਆਂ। ਉਹ ਚੀਜ਼ਾਂ ਉਦੋਂ ਹੀ ਪਤਾ ਲੱਗਦੀਆਂ ਜਦੋਂ ਤੁਸੀਂ ਖੁਦ ਮਾਪੇ ਬਣਦੇ ਆ। ਪਰ ਜ਼ਿੰਦਗੀ ਬਹੁਤ ਪਿਆਰੀ ਹੈ ਜੀ, ਹਰ ਹਾਲ 'ਚ ਬਹੁਤ ਪਿਆਰੀ ਹੈ, ਚਾਹੇ ਜਦੋਂ ਅਸੀਂ ਬੱਚੇ ਸੀਗੇ ਆਪਣੇ ਬਚਪਨ ਜਿਹੜਾ ਜੀਆ ਆ ਉਹਦੇ 'ਚ ਵੀ, ਤੇ ਚਾਹੇ ਅੱਜ ਅਸੀਂ ਮਾਪੇ ਹਾਂ, ਤੇ ਅੱਜ ਵੀ ਉਸ ਟਾਈਮ ਨੂੰ ਰੱਜ ਕੇ ਜੀਓ, ਉਸ ਮੂਮੈਂਟ ਨੂੰ ਰੱਜ ਕੇ ਜੀਓ। ਇਹ ਮੂਮੈਂਟ ਜਦੋਂ ਤੁਸੀਂ ਆਪਣੀ ਬੇਟੀ ਦੇ ਨਾਲ ਵਾਕ ਕਰ ਰਹੇ ਹੋ, ਇਸ ਤੋਂ ਪਿਆਰੀ ਹੋਰ ਚੀਜ਼ ਕੀ ਹੋ ਸਕਦੀ ਹੈ। ਸੋ ਰੱਬ ਨੇ ਜ਼ਿੰਦਗੀ ਦੇ ਵਿੱਚ ਸਾਨੂੰ ਕਿੰਨੇ ਹੀ ਲਮਹੇ ਦਿੱਤੇ ਹੋਏ ਆ, ਕਿੰਨੇ ਪਲ ਦਿੱਤੇ ਹੋਏ ਆ, ਜਿਨ੍ਹਾਂ ਨੂੰ ਅਸੀਂ ਕਿੰਨਾ ਸੋਹਣਾ ਬਣਾ ਸਕਦੇ ਹਾਂ। ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਇਸ ਵੇਲੇ, ਜੋ ਵੀ ਕਰ ਰਹੇ ਹੋ, ਡਰਾਈਵਿੰਗ ਕਰ ਰਹੇ ਹੋ, ਘਰ ਦੇ ਵਿੱਚ ਬੈਠੇ ਪ੍ਰੋਗਰਾਮ ਸੁਣ ਰਹੇ ਹੋ, ਜਾਂ ਕਿਤੇ ਕੰਮ ਕਰ ਰਹੇ ਹੋ, ਉਸ ਚੀਜ਼ ਲਈ ਇੱਕ ਵਾਰੀ ਫਿਰ ਤੋਂ ਸ਼ੁਕਰੀਆ ਕਰੀਏ ਇਸ ਕੁਦਰਤ ਦਾ ਕਿ ਇਹ ਪਲ ਸਾਨੂੰ ਜ਼ਿੰਦਗੀ 'ਚ ਜੀਣ ਲਈ ਦਿੱਤਾ ਹੋਇਆ ਉਹਨੇ। ਆਪਣੇ ਆਲੇ ਦੁਆਲੇ ਦੇਖਿਓ, ਬਹੁਤ ਹੀ ਪਿਆਰੀ ਜ਼ਿੰਦਗੀ, ਬਹੁਤ ਹੀ ਖੂਬਸੂਰਤ ਜ਼ਿੰਦਗੀ। ਸੋ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਹੈ ਜੀ, ਔਰ ਮੈਂ ਖੁਦ ਨੂੰ ਰਿਮਾਇੰਡ ਕਰਵਾਉਂਦੀ ਜਾਂਦੀ ਹੁੰਦੀ ਹਾਂ ਕਿ ਬਹੁਤ ਪਿਆਰੀ ਜ਼ਿੰਦਗੀ ਹੈ, ਔਰ ਤੁਸੀਂ ਸਾਰੇ ਮੇਰੀ ਇਸ ਜ਼ਿੰਦਗੀ ਦਾ ਹਿੱਸਾ ਹੈ। ਉਹ ਬੁੱਧਵਾਰ ਦੇ ਇਹ 2 ਘੰਟਿਆਂ ਦਾ, ਸੋ ਇਹ ਬੁੱਧਵਾਰ ਦੇ 2 ਘੰਟੇ ਮੇਰੇ ਬਿਲਕੁਲ ਤੁਹਾਡੇ ਲਈ ਹੁੰਦੇ ਆ, ਮੇਰਾ ਦਿਮਾਗ ਹੋਰ ਕਿਸੇ ਪਾਸੇ ਘੱਟ ਚੱਲਦਾ ਹੁੰਦਾ ਹੈ, ਬਸ ਤੁਹਾਡੇ ਨਾਲ ਗੱਲਾਂ ਕਰਦੀ ਰਹਿੰਦੀ ਹਾਂ, ਉਹ ਹੀ ਕਮਲੀਆਂ ਜਿਹੀਆਂ ਆਪਣੀਆਂ। ਸੋ ਹਰਜਿੰਦਰ ਘੁੰਮਣ ਅੰਕਲ ਨੇ ਅੱਗੇ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਜਦ ਚਾਹ ਦੀ ਲੋੜ ਸੀ ਚਾਹ ਨਾ ਮਿਲੀ, ਜਬ ਚਾਹੇ ਕੀ ਲੋੜ ਨਹੀਂ ਤੇ ਚਾਹ ਮਿਲੀ, ਇਸ ਚਾਹ ਕੋ ਚਾਹ ਮੈਂ ਡਾਲ ਦੋ। ਠੀਕ ਆ ਜੀ, ਸਹੀ ਗੱਲ ਆ। ਤੇ ਕਹਿੰਦੇ ਹੁਣੇ ਗੱਲਾਂ ਟੀਵੀ ਤੇ ਮੋਬਾਈਲ ਨੇ ਲੈ ਲਈਆਂ, ਪਹਿਲਾਂ ਲੋਕ ਦੀਵੇ ਤੇ ਲੈਂਪ ਨਾਲ ਪੜੇ, ਹੁਣ ਸਭ ਕੁਛ ਹੁੰਦਿਆਂ ਹੋਇਆ ਵੀ ਅੰਕਲ ਦੀ ਖਾਲੀ ਥਾਂ ਹੀ ਛੱਡ ਦਿੱਤੀ ਵੀ ਹੁਣ ਸਭ ਕੁਛ ਹੁੰਦਿਆਂ ਹੋਇਆ ਵੀ, ਨਹੀਂ ਜੀ, ਸਭ ਕੁਛ ਹੁੰਦਿਆਂ ਹੋਇਆ ਵੀ ਵਧੀਆ, ਬਹੁਤ ਵਧੀਆ ਆ। ਪਰ ਗੱਲ ਇਹ ਆ, ਗੱਲ ਅਸੀਂ ਇਹ ਕਰ ਰਹੇ ਹਾਂ ਵੀ ਜਦੋਂ ਸਾਡੇ ਕੋਲ ਨਹੀਂ ਸੀ ਉਦੋਂ ਵੀ ਅਸੀਂ ਖੁਸ਼ ਸੀ, ਤੇ ਅੱਜ ਜੇ ਸਾਡੇ ਕੋਲ ਹੈ ਤਾਂ ਕੀ ਅਸੀਂ ਖੁਸ਼ ਹੈ ਜਾਂ ਨਹੀਂ, ਇਸ ਕੁਐਸਚਨ ਮਾਰਕ ਨਾਲ ਮੈਂ ਛੱਡ ਕੇ ਜਾ ਰਹੀ ਹਾਂ ਜੀ ਤੁਹਾਨੂੰ ਇਸ ਬ੍ਰੇਕ ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਗੀਤ, ਤੇ ਉਸ ਤੋਂ ਬਾਅਦ ਆ ਕੇ ਕੁਝ ਗੱਲਾਂ ਕਰਾਂਗੇ, ਔਰ ਉਸ ਤੋਂ ਬਾਅਦ ਹਰਪੰਜਰਾ ਹੁਣਾਂ ਨਾਲ ਇੱਕ ਇੰਟਰਵਿਊ ਜਿਹੜੀ ਅੱਜ ਅਸੀਂ ਉਹ ਕਰਨੀ ਹੈ। ਸੋ ਲਓ ਜੀ, ਘੰਟਾ ਬੀਤ ਵੀ ਗਿਆ ਗੱਲਾਂ ਬਾਤਾਂ ਦੇ ਵਿੱਚ, ਔਰ ਤੁਸੀਂ ਜਿਹੜੇ ਚਾਹ ਦੇ ਕੱਪ ਫੜੇ ਹੋਏ ਆ ਕਰੋ ਖਤਮ ਜਲਦੀ, ਤੇ ਮੈਂ ਵੀ ਆਉਂਦੀ ਹਾਂ ਵਾਪਸ ਜੀ ਇਸ ਬ੍ਰੇਕ ਤੋਂ ਬਾਅਦ। ਠੀਕ ਹੈ, ਮਿਲਦੇ ਹਾਂ ਫਿਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851414।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ। अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 26 ਅਗਸਤ 2020 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋ ਮਹੀਨੇ ਦੀ 11 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਇਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਭਾਰਤ ਦੇਸ਼ ਦੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 32 ਲੱਖ ਦੇ ਕਰੀਬ ਪਹੁੰਚ ਗਈ ਹੈ। ਭਾਵੇਂ ਕਿ ਇਨ੍ਹਾਂ ਦੇ ਵਿਚੋਂ 24 ਲੱਖ ਲੋਕਾਂ ਨੇ ਇਸ ਬਿਮਾਰੀ ਨੂੰ ਹਾਰ ਦੇ ਦਿੱਤੀ ਹੈ, ਲੇਕਿਨ ਦੁੱਖ ਦੀ ਖ਼ਬਰ ਇਹ ਹੈ ਕਿ ਹੁਣ ਤੱਕ ਪੂਰੇ ਦੇਸ਼ ਵਿਚ 69,000 ਦੇ ਕਰੀਬ ਲੋਕ ਮੌਤ ਦੀ ਗੋਦ ਵਿਚ ਜਾ ਸੁੱਤੇ ਨੇ। ਇਧਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 43,300 ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂ ਕਿ ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 1170 ਤੱਕ ਪੁੱਜ ਗਈ ਹੈ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ ਇਸ ਵਕਤ 3,000 ਦੇ ਕਰੀਬ ਨੇ ਔਰ ਇਸ ਦੀ ਬਦੌਲਤ 37 ਲੋਕ ਹੁਣ ਤੱਕ ਮੌਤ ਦੀ ਗੋਦ ਵਿਚ ਜਾ ਸੁੱਤੇ ਨੇ। ਪੰਥਕ ਹਲਕਿਆਂ ਦੇ ਵਿਚ ਬੀਤੇ ਕੱਲ ਲਗਾਤਾਰ ਰਲੇ ਮਿਲੇ ਪ੍ਰਤੀਕਰਮ ਆਉਂਦੇ ਰਹੇ, ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿੱਥੇ 5 ਸਿੰਘਾਂ ਦੀ ਕਮੇਟੀ ਜਾਂ ਮੀਟਿੰਗ ਦੇ ਦੌਰਾਨ ਵੱਖ ਵੱਖ ਫੈਸਲਿਆਂ ਉਤੇ ਨਜ਼ਰਸਾਨੀ ਕੀਤੀ। ਦਰਅਸਲ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਹੋਣਾ ਦੀ ਸਿੱਖਾਂ ਦੇ ਪ੍ਰਤੀ ਲਵ ਕੁਸ਼ ਦੇ ਬੱਚੇ ਹੋਣ ਦੀ ਟਿੱਪਣੀ ਨੂੰ ਲੈ ਕੇ ਵੀ ਪ੍ਰੈਸ ਦੇ ਨਾਲ ਸਿੱਧੀ ਗੱਲ ਕੋਈ ਵੀ ਨਹੀਂ ਕੀਤੀ ਗਈ, ਜਦੋਂ ਕਿ ਢੱਡਰੀਆਂ ਵਾਲਿਆਂ ਦੇ ਮਾਮਲੇ ਦੇ ਉੱਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹੀ, ਜਿਸ ਦਾ ਕਿ ਜਵਾਬ ਵੀ ਢੱਡਰੀਆਂ ਵਾਲਿਆਂ ਨੇ ਇਕ ਵੀਡੀਓ ਬਣਾ ਕੇ ਦੇ ਦਿੱਤਾ ਹੈ। ਦੂਜੇ ਪਾਸੇ ਪੰਥਕ ਹਲਕਿਆਂ ਦੇ ਵਿਚ ਇਸ ਗੱਲ ਨੂੰ ਲੈ ਕੇ ਵੀ ਕਾਫ਼ੀ ਚਰਚਾ ਸੀ ਕਿ ਸੁੱਚਾ ਸਿੰਘ ਲੰਗਾਹ ਨੂੰ ਜਿਹੜੀ ਗੁਰਦਾਸ ਗੜੀ ਦੇ ਵਿਚੋਂ ਮਾਫ਼ੀ ਦਿੱਤੀ ਗਈ ਹੈ, ਉਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੀ ਨਜ਼ਰੀਏ ਨੇ। ਇਸ ਮਾਮਲੇ ਵਿਚ ਗਿਆਨੀ ਹੋਣਾ ਨੇ ਇਹ ਸਪਸ਼ਟ ਕਰ ਦਿੱਤਾ ਕਿ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਹੀ ਆਪਣੀ ਭੁੱਲ ਬਖਸ਼ਾਉਣੀ ਪਵੇਗੀ। ਅਤੇ ਨਾਲ ਨਾਲ ਵਾੜਾ ਭਾਈਕਾ ਫਰੀਦਕੋਟ ਜ਼ਿਲ੍ਹੇ ਦਾ ਇਕ ਪਿੰਡ ਹੈ, ਜਿੱਥੋਂ ਦੇ ਇਕਲੌਤੇ ਅਧਿਆਪਕ ਰਜਿੰਦਰ ਕੁਮਾਰ ਹੋਣਾ ਨੂੰ ਭਾਰਤ ਪੱਧਰ ਦੇ ਉੱਤੇ ਹੋਣ ਵਾਲੇ ਟੀਚਰਜ਼ ਅਵਾਰਡ ਦੇ ਲਈ ਨੈਸ਼ਨਲ ਅਵਾਰਡ ਦੇ ਤੌਰ ਤੇ ਚੁਣਿਆ ਗਿਆ ਹੈ। ਦਰਅਸਲ ਉਨ੍ਹਾਂ ਨੇ ਵਾੜਾ ਭਾਈਕਾ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਪੂਰੀ ਤਰ੍ਹਾਂ ਨੁਹਾਰ ਬਦਲ ਦਿੱਤੀ ਹੈ। ਇਹ ਉਹ ਸਮਾਂ ਹੈ ਜਦੋਂ ਪ੍ਰਾਈਵੇਟ ਸਕੂਲਾਂ ਦੇ ਮਾਪੇ ਇਸ ਗੱਲੋਂ ਪਰੇਸ਼ਾਨ ਨੇ ਕਿ ਕੋਵਿਡ-19 ਦੇ ਚਲਦਿਆਂ ਉਨ੍ਹਾਂ ਤੋਂ ਭਾਰੀਆਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਕੁਝ ਚੰਗੇ ਅਧਿਆਪਕ ਆਪਣੇ ਸਕੂਲਾਂ ਨੂੰ ਸ਼ਾਨਦਾਰ ਸਰਗਰਮੀ ਦੇ ਰਹੇ ਨੇ। ਤੇ ਬੀਤੇ ਕੱਲ ਬਾਅਦ ਦੁਪਹਿਰ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਕੀਤੀ, ਜਿਸ ਦੇ ਵਿਚ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਚ ਹੋਣ ਵਾਲੇ ਵਿਚਾਰ ਚਰਚਾ ਦੇ ਉਤੇ ਗੌਰ ਕੀਤਾ ਗਿਆ। ਇੰਨਾ ਹੀ ਨਹੀਂ, ਕੇਂਦਰ ਵੱਲੋਂ ਖੇਤੀਬਾੜੀ ਸੈਕਟਰ ਦੇ ਲਈ ਮਾਰੂ ਨੀਤੀਆਂ ਦੇ ਨਾਲ ਤਿਆਰ ਕੀਤੇ ਗਏ 3 ਆਰਡੀਨੈਂਸਿਸ ਉਤੇ ਵੀ ਚਰਚਾ ਕੀਤੀ ਜਾਣੀ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਜਿੱਥੇ ਵੱਖ ਵੱਖ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਨੇ, ਉੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਕੇਂਦਰ ਸਰਕਾਰ ਕੋਲੋਂ ਇਸ ਗੱਲ ਦੀ ਮੰਗ ਕਰੇ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਦੁਬਾਰਾ ਸੰਗਤਾਂ ਜਾ ਕੇ ਦੂਜੇ ਪਾਸੇ ਦਰਸ਼ਨ ਕਰ ਸਕਣ। ਧਾਰਮਿਕ ਖੇਤਰ ਦੇ ਵਿਚ ਹੀ ਜੇਕਰ ਗੱਲ ਕਰੀਏ, ਬੀਤੇ ਕੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਵਿਆਹ ਪੁਰਬ ਦੇ ਮੌਕੇ ਇਤਿਹਾਸਕ ਨਗਰ ਬਟਾਲਾ ਦੇ ਕੱਚੀ ਕੰਧ ਵਾਲੇ ਧਾਰਮਿਕ ਸਥਾਨ ਕੰਧ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਈਆਂ, ਭਾਵੇਂ ਕਿ ਪ੍ਰਸ਼ਾਸਨ ਵੱਲੋਂ ਇਸ ਮੌਕੇ ਨਗਰ ਕੀਰਤਨ ਉਤੇ ਪਾਬੰਦੀ ਲਾਈ ਗਈ ਸੀ। ਤੇ ਨਾਲ ਵੀ ਖ਼ਬਰ ਦੇ ਦਈਏ ਕਿ ਬੀਤੇ ਦਿਨੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਓ ਦੇ ਲਈ ਚੁਣੇ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੁਤਵਾਜ਼ੀ ਜਥੇਦਾਰ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਪੂਰਾ ਧਿਆਨ ਹਰਿਆਣਾ ਦੇ ਗੁਰਧਾਮਾਂ ਉਤੇ ਦੇਣਾ ਚਾਹੁਣਗੇ। ਤੇ ਇਧਰ ਰਾਜਨੀਤਿਕ ਗਲਿਆਰਿਆਂ ਦੇ ਵਿਚ ਲਗਾਤਾਰ ਇਹ ਚਰਚਾ ਬਣੀ ਹੋਈ ਹੈ ਕਿ ਇਸ ਵਕਤ ਖਜ਼ਾਨਾ ਮੰਤਰੀ ਦੇ ਰੁਤਬੇ ਤੇ ਬਰਕਰਾਰ ਤਾਏ ਦੇ ਰੁੱਸੇ ਹੋਏ ਭਤੀਜੇ ਮਨਪ੍ਰੀਤ ਸਿੰਘ ਬਾਦਲ ਕਾਫ਼ੀ ਮੁਸ਼ਕਲ ਦੇ ਵਿਚ ਫਸ ਸਕਦੇ ਨੇ। ਦਰਅਸਲ ਉਨ੍ਹਾਂ ਦੇ ਰਿਸ਼ਤੇ ਵਿਚ ਲੱਗਦੇ ਸਾਲੇ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੇ ਢੁਆਈ ਦੇ ਟੈਂਡਰਾਂ ਦੇ ਵਿਚ ਕਥਿਤ ਤੌਰ ਦੇ ਉਤੇ ਸਰਕਾਰ ਨੂੰ 600 ਕਰੋੜ ਰੁਪਏ ਦਾ ਚੂਨਾ ਲਾ ਦਿੱਤਾ, ਜਿਸ ਨੂੰ ਲੈ ਕੇ ਮੁੱਖ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਸਰਕਾਰ ਨੂੰ ਰੱਜ ਕੇ ਕੋਸ ਸਕਦੀ ਹੈ। ਜ਼ਹਿਰੀਲੀ ਸ਼ਰਾਬ ਦਾ ਮੁੱਦਾ ਵੀ ਇਸ ਸੈਸ਼ਨ ਦੇ ਵਿਚ ਕਾਫ਼ੀ ਹਾਵੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਐਸ ਵਾਈ ਐਲ ਦੇ ਮੁੱਦੇ ਉੱਤੇ ਵੀ ਜਿੱਥੇ ਗੱਲਾਂ ਚੱਲਦੀਆਂ ਨੇ ਉੱਥੇ ਲੁਧਿਆਣੇ ਵਸਦੇ ਸ਼ਾਇਰ ਜਥੇਦਾਰ ਸੁੱਚਾ ਸਿੰਘ ਉਹਨਾਂ ਦੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ। ਅੱਜ ਮਸਲਾ ਵੱਡਾ ਪਾਣੀਆਂ, ਉਹ ਕਹਿੰਦੇ ਪੁੱਟਣੀ ਨਹਿਰ, ਸਾਡੇ ਕੋਲ ਨਾ ਪਾਣੀ ਫਾਲਤੂ, ਗੱਲ ਹੁੰਦੀ ਪਿੰਡ ਤੇ ਸ਼ਹਿਰ, ਹਾਕਮ ਵਕਤ ਦੇ ਬੇਈਮਾਨ ਨੇ ਉਹ ਫਿਜ਼ਾ ਚ ਘੋਲਣ ਜ਼ਹਿਰ, ਤੁਹਾਨੂੰ ਜਾਗਣਾ ਪਊ ਪੰਜਾਬੀਓ, ਬਾਕੀ ਵਾਹਿਗੁਰੂ ਰੱਖੇ ਖੈਰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਲਓ ਜੀ, ਬ੍ਰੇਕ ਤੋਂ ਬਾਅਦ ਮੈਂ ਫਿਰ ਹਾਜ਼ਰ ਹਾਂ ਅੜੀਲਟ ਸਟੂਡੀਓ ਤੋਂ। ਸੁਖਪ੍ਰੀਤ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਤੇ ਲੱਗੀਆਂ ਹੋਈਆਂ ਜੀ ਲਹਿਰਾਂ ਸਾਡੀਆਂ ਗੱਲਾਂ ਬਾਤਾਂ ਦੀਆਂ। ਔਰ ਗੱਲਾਂ ਬਾਤਾਂ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਬ੍ਰਾਈਟ ਸਾਈਡ ਹੈ ਜ਼ਿੰਦਗੀ ਦੀ, ਉਹਨੂੰ ਦੇਖਿਆ ਕਰੀਏ। ਕਦੀ ਜੇ ਕੁਛ ਮਾੜਾ ਵੀ ਸਾਡੇ ਨਾਲ ਵਾਪਰਦਾ ਤੇ ਉਹਨੂੰ ਇਹ ਸੋਚ ਕੇ ਵੀ ਕੋਈ ਨਹੀਂ ਸਾਡੇ ਚੰਗੇ ਲਈ ਆ, ਹਨਾ। ਉਸੇ ਤਰ੍ਹਾਂ ਕਿ ਜਿੱਦਾਂ ਸਾਡੇ ਇਮਤਿਹਾਨ ਹੁੰਦੇ ਆ, ਇਮਤਿਹਾਨ ਤੋਂ ਬਾਅਦ ਫਿਰ ਜਦੋਂ ਰਿਜ਼ਲਟ ਆਉਂਦੇ ਆ ਤੇ ਵਧੀਆ ਵੀ ਲੱਗਦਾ ਹੁੰਦਾ ਸੀ। ਯਾਦ ਆ ਉਹ 31 ਮਾਰਚ ਦਾ ਦਿਨ, ਜਿੱਦਣ ਫਿਰ ਜਿਹੜੀ ਸਾਰੇ ਸਾਲ ਦੀ ਪੜ੍ਹਾਈ ਹੁੰਦੀ ਸੀ ਬੜੀ ਮਾੜੀ ਲੱਗਦੀ ਹੁੰਦੀ ਸੀ, ਮਾਪਿਆਂ ਦੀਆਂ ਗੱਲਾਂ ਵੀ ਚੁੱਕਦੀਆਂ ਹੁੰਦੀਆਂ ਸੀ ਵੀ ਕੀ ਪੜ੍ਹੋ ਪੜ੍ਹੋ ਪੜ੍ਹੋ। ਪਰ ਫਿਰ ਜਦੋਂ ਉਹ 31 ਮਾਰਚ ਨੂੰ ਨਤੀਜਾ ਸੁਣਨ ਜਾਈਦਾ ਹੁੰਦਾ ਸੀ ਤੇ ਕਿੰਨਾ ਵਧੀਆ ਲੱਗਦਾ ਹੁੰਦਾ ਸੀ, ਫਿਰ ਉਹ ਚਾਹ ਜਿਹੜਾ ਨਵੀਂ ਕਲਾਸ ਚ ਜਾਣਦਾ ਹੁੰਦਾ ਸੀ। ਸੋ ਇਸੇ ਤਰ੍ਹਾਂ ਜ਼ਿੰਦਗੀ ਮੈਨੂੰ ਬਿਲਕੁਲ ਜੀ ਇੱਕ ਕਿਤਾਬ ਵਰਗੀ ਲੱਗਦੀ ਹੁੰਦੀ ਆ। ਹੁਣ ਦੀ ਨਹੀਂ, ਈਵਨ ਜਦੋਂ ਮੈਂ ਆਪਣੇ ਕਾਲਜ ਲਾਈਫ ਦੇ ਵਿੱਚ ਤੋਂ ਹੀ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਕਿ ਲਾਈਫ ਇਜ਼ ਜਸਟ ਲਾਈਕ ਅ ਬੁੱਕ, ਹੈ ਨਾ। ਤੁਸੀਂ ਉਹਦਾ ਇੱਕ ਚੈਪਟਰ ਜਿਹੜਾ ਆ ਉਹ ਕੰਪਲੀਟ ਕਰਦੇ ਆ ਤੇ ਉਹਦੇ ਫਿਰ ਉਸ ਤੋਂ ਬਾਅਦ ਕੁਝ ਕੁਐਸਚਨ ਆਨਸਰਸ ਹੁੰਦੇ ਆ ਕਿ ਉਹਦੇ ਚੋਂ ਖੱਟਿਆ, ਕੀ ਖੋਇਆ, ਕੀ ਪਾਇਆ, ਕੀ ਤੁਹਾਡੇ ਉਹਦੇ ਚੋਂ ਲਰਨਿੰਗ ਹੋਈ, ਤੇ ਫਿਰ ਤੁਸੀਂ ਆਪਣੇ ਅਗਲੇ ਚੈਪਟਰ ਵੱਲ ਹੋ ਜਾਂਦੇ ਆ, ਆਪਣਾ ਜਿਹੜੀ ਲੈਸਨ ਆ ਉਹ ਆਪ ਲਿਖਣ ਦੇ ਲਈ। ਸੋ ਇਸੇ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਓ, ਸਾਰਿਆਂ ਦੇ ਸਾਡੇ ਕੁਝ ਨਾ ਕੁਝ ਛੋਟੇ ਛੋਟੇ ਲਾਈਫ ਦੇ ਲੈਸਨਸ ਹੁੰਦੇ, ਸਾਡੇ ਆਪਣੇ ਆਪਣੇ ਚੈਪਟਰ ਹੁੰਦੇ ਆ। ਪਹਿਲਾਂ ਬਚਪਨ ਸੀ, ਬਚਪਨ ਚ ਅਸੀਂ ਪ੍ਰਾਇਮਰੀ ਸਕੂਲ ਚ ਗਏ, ਪ੍ਰਾਇਮਰੀ ਸਕੂਲ ਤੋਂ ਬਾਅਦ ਹਾਈ ਚ ਗਏ, ਹਾਈ ਤੋਂ ਬਾਅਦ ਕਾਲਜ ਚ ਗਏ, ਕਾਲਜ ਦਾ ਚੈਪਟਰ ਕੰਪਲੀਟ ਹੋਇਆ, ਯੂਨੀਵਰਸਿਟੀ ਗਏ, ਉਸ ਤੋਂ ਬਾਅਦ ਕੰਮ ਕਾਰ ਦੀ ਭਾਲ ਉਹ ਚੈਪਟਰ ਆਇਆ, ਉਸ ਤੋਂ ਬਾਅਦ ਇੱਕ ਚੈਪਟਰ ਵਿਆਹ ਸ਼ਾਦੀ ਦਾ ਆਇਆ, ਉਸ ਤੋਂ ਬਾਅਦ ਇੱਕ ਬੜਾ ਪਿਆਰਾ ਜਿਹਾ ਚੈਪਟਰ ਸਾਡੇ ਬੱਚਿਆਂ ਨਾਲ ਆਇਆ, ਮਾਪੇ ਬਣਨ ਦਾ ਆਇਆ। ਸੋ ਇਸੇ ਤਰ੍ਹਾਂ ਜ਼ਿੰਦਗੀ ਇੱਕ ਕਿਤਾਬ ਦੀ ਤਰ੍ਹਾਂ ਲਓ, ਇਹਦੇ ਵਿੱਚ ਜਿਹੜੇ ਚੈਪਟਰ ਹੁੰਦੇ ਆ ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਬੀਤਿਆ ਹੋਵੇ। ਅੱਜ ਸਾਡੇ ਨਾਲ ਜਦੋਂ ਕੁਝ ਮਾੜਾ ਹੁੰਦਾ ਤੇ ਫਿਰ ਅਸੀਂ ਆਪਣੇ ਪੁਰਾਣੀ ਜਿਹੜੀ ਪਿੱਛੇ ਜਿਹੜੀ ਕਿਤਾਬ ਸਾਡੀ ਹੁੰਦੀ ਆ ਉਹਦੇ ਵਰਕੇ ਫਰੋਲ ਕੇ ਦੇਖਦੇ ਹਾਂ ਵੀ ਉੱਥੋਂ ਐਂ ਹੋਇਆ ਸੀ ਤੇ ਕਿੱਦਾਂ ਕੀਤਾ ਸੀ, ਕਿੱਦਾਂ ਉੱਠ ਕੇ ਖੜੇ ਹੋਏ ਸੀ। ਸੋ ਉਹੀ ਚੀਜ਼ਾਂ ਹੁੰਦੀਆਂ ਆਪਣੀਆਂ ਯਾਦਾਂ ਤੋਂ ਆਪਣੇ ਜਿਹੜੇ ਬੀਤਿਆ ਸਮਾਂ ਉਹਦੇ ਉੱਤੋਂ, ਚੰਗਾ ਹੋਵੇ ਮਾੜਾ ਹੋਵੇ, ਉਹ ਸਾਡੀਆਂ ਲਰਨਿੰਗਸ ਹੀ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਸਿੱਖਦੇ ਰਹਿੰਦੇ ਹਾਂ ਤੇ ਅੱਗੇ ਜਿਹੜੇ ਆ ਵੱਧਦੇ ਰਹਿੰਦੇ ਹਾਂ। ਸੋ ਤੁਹਾਡੇ ਮੈਸੇਜਸ ਸਰ, ਤੁਹਾਡੇ ਸੁਨੇਹੇ ਜਿਹੜੇ ਆਏ ਹੋਏ ਆ ਮੈਂ ਉਹ ਲਵਾਂ ਪਹਿਲਾਂ, ਬੜੇ ਅਜ਼ੀਜ਼ ਹੁੰਦੇ ਆ ਜੀ ਤੁਹਾਡੇ ਸਾਰਿਆਂ ਦੇ ਸੁਨੇਹੇ ਮੇਰੇ ਲਈ। ਤੇ ਸੁਰਿੰਦਰ ਕੌਰ ਹੁਣਾਂ ਨੇ, ਮੇਰੇ ਮੰਮੀ ਨੇ ਵੀ ਮੈਸੇਜ ਕੀਤਾ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਬਹੁਤ ਬਹੁਤ ਸਵਾਗਤ ਤੁਹਾਡਾ ਹੈ ਵੀ ਮੰਮੀ ਦੀ। ਉਹੀ ਵੀ ਮਾਵਾਂ ਦੀ ਗੱਲ ਕਰ ਲਓ ਵੀ ਮਾਂ ਦੀ ਜਗ੍ਹਾ ਜ਼ਿੰਦਗੀ ਚ ਸੱਚੀ ਕੋਈ ਨਹੀਂ ਲੈ ਸਕਦਾ। ਮੇਰੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸਵੇਰ ਨੂੰ, ਜ਼ਰੂਰ ਇਹਨਾਂ ਨੇ ਉੱਠ ਕੇ ਜਿਹੜਾ ਪ੍ਰੋਗਰਾਮ ਸੁਣਨਾ ਹੁੰਦਾ, ਪ੍ਰੋਗਰਾਮ ਤੋਂ ਬਾਅਦ ਵੀ ਮੈਸੇਜ ਕਰਨਾ, ਪ੍ਰੋਗਰਾਮ ਤੋਂ ਪਹਿਲਾਂ ਵੀ ਮੰਮੀ ਦਾ ਫੋਨ ਆਉਣਾ ਵੀ ਤੂੰ ਉੱਠ ਗਈ ਆ, ਤੂੰ ਕੀ ਕਰਨਾ ਪ੍ਰੋਗਰਾਮ ਚ ਅੱਜ। ਸੋ ਇੱਕ ਜਿਹੜਾ ਫਿਕਰ ਹੁੰਦਾ ਆ ਉਹ ਇੱਕ ਮਾਂ ਤੋਂ ਜ਼ਿਆਦਾ ਹੋਰ ਕੋਈ ਨਹੀਂ ਕਰ ਸਕਦਾ। ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੰਮੀ ਪ੍ਰੋਗਰਾਮ ਦੇ ਵਿੱਚ। ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਮੈਸੇਜ ਕੀਤੇ ਹੋਏ ਆ, ਕਹਿੰਦੇ ਬਚਪਨ ਦੇ ਵਿੱਚ ਡੰਗਰ ਚਾਰੇ, ਜਵਾਨੀ ਵਾਇਆ ਤੇ ਬੁੱਢੇ ਵਾਲੇ ਫੜ ਲਈ ਮਾਲਾ, ਰੱਬ ਦਾ ਉਲਾਮਾ ਲਾਇਆ। ਬਿਲਕੁਲ ਜੀ, ਜ਼ਿੰਦਗੀ ਦੇ ਹਰ ਰੰਗ ਹੈ ਵੀ। ਤੇ ਉਸ ਤੋਂ ਬਾਅਦ ਰਾਜ ਇਕਬਾਲ ਹੁਣਾਂ ਨੇ ਬੇਕਰਸਫੀਲਡ USA ਤੋਂ ਲਿਖਿਆ ਹੈ ਜੀ, ਕਹਿੰਦੇ ਕਿ 2 ਅੱਖਰ ਮਾਣੋ ਦਿਨ ਬੁੱਧ ਸਾਡੀ ਸੁੱਖ ਨਾਲ। ਠੀਕ ਹੈ ਜੀ, ਠੀਕ ਹੈ, ਬਿਲਕੁਲ। ਸੋ ਸੁੱਖ ਤੇ ਆਪ ਤੁਹਾਡੇ ਸਾਰਿਆਂ ਨਾਲ ਹੀ ਮਾਣਦੀ ਹੁੰਦੀ ਹੈ ਜੀ ਬੁੱਧਵਾਰ ਦੀ ਇਹ ਸਵੇਰ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਪਿਆਰ ਦੇ ਲਈ। ਤੇ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਹੈ ਕਿ ਫੁੱਲ ਵੀ ਲੈ ਕੇ ਜਾਂਦੇ ਸੀ ਜੀ ਹੈਡ ਮਾਸਟਰ ਤੇ ਸੁੱਟਣ ਲਈ। ਬਿਲਕੁਲ ਸਹੀ ਕਿਹਾ ਤੁਸੀਂ, ਫੁੱਲਾਂ ਨੂੰ ਕਿੱਦਾਂ ਭੁੱਲ ਸਕਦੇ ਆ, ਗੁਆਂਢੀਆਂ ਦੇ ਕਿਆਰੀਆਂ ਖਾਲੀ ਕਰ ਦੇਣੀਆਂ ਹੁੰਦੀਆਂ ਸੀ, ਆਲੇ ਦੁਆਲੇ ਉਹ ਫੁੱਲ ਲੈ ਕੇ ਜਾਣੇ ਪਈ ਹੈਡ ਮਾਸਟਰ ਜੀ ਤੇ ਸੁੱਟਣੇ ਆ। ਪੜ੍ਹੇ ਅਸੀਂ ਹੁੰਦੇ ਸੀ ਤੇ ਫੁੱਲ ਹੈਡ ਮਾਸਟਰ ਜੀ ਤੇ ਸੁੱਟੀ ਦੇ ਸੀ, ਸਾਡੇ ਤੇ ਕੋਈ ਨੀ ਸੁੱਟਦਾ ਹੁੰਦਾ ਸੀ, ਹੈਨਾ। ਪਰ ਬੜੀ ਪਿਆਰੀ ਜਿਹੀ ਜ਼ਿੰਦਗੀ ਹੁੰਦੀ ਸੀ, ਸਹੀ ਗੱਲ ਆ। ਕੋਈ ਬਹੁਤ ਜ਼ਿਆਦਾ ਦਿਖਾਵਾ ਨਹੀਂ ਹੁੰਦਾ ਸੀ, ਕੋਈ ਬਹੁਤ ਜ਼ਿਆਦਾ ਸ਼ੋਅ ਆਫ ਨਹੀਂ ਕਰਨਾ ਪੈਂਦਾ ਹੁੰਦਾ ਸੀ। ਜੇ ਗੱਲ ਕਰੀਏ ਅਸੀਂ ਆਪਣੀ ਵੀ ਤੇ, ਹੈਨਾ, ਅੱਜ ਕੱਲ ਅਸੀਂ ਆਪਣੇ ਬੱਚਿਆਂ ਲਈ ਕਾਫੀ ਕੁਛ ਸ਼ੋਅ ਆਫ ਕਰਨ ਲੱਗ ਗਏ ਆ। ਅਸੀਂ ਉਹਨਾਂ ਨੂੰ ਕਹਿਣਾ ਵੀ ਨਹੀਂ ਭੁੱਲਦੇ ਕਿ ਬੱਚੇ ਆਈ ਲਵ ਯੂ ਜਾਂ ਹਨਾ ਕਿ ਉਹਨਾਂ ਨੂੰ ਕਡਲਸ ਵੀ ਕਰੀਦੀਆਂ ਆ, ਜੱਫੀਆਂ ਵੀ 100 ਵਾਰੀ ਪਾਈਦੀਆਂ ਆ, ਮੱਥੇ ਵੀ ਚੁੰਮੀ ਦੇ ਆ। ਸੋ ਜ਼ਿਆਦਾ ਸ਼ੋਅ ਆਫ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਸਾਨੂੰ ਲੱਗਦਾ ਵੀ ਨਹੀਂ ਜ਼ਰੂਰੀ ਆ ਇਹ ਚੀਜ਼। ਚਲੋ ਜ਼ਰੂਰੀ ਵੀ ਆ, ਨੋ ਡਾਊਟ, ਪਰ ਜੇ ਮੈਂ ਸੋਚਾਂ ਵੀ ਬਚਪਨ ਦੇ ਵਿੱਚ ਇੰਨਾ ਜ਼ਿਆਦਾ ਸ਼ੋਅ ਆਫ ਸਾਡੇ ਘਰਦਿਆਂ ਨੇ ਕਿਤੇ ਕੀਤਾ ਨਹੀਂ ਸੀ ਸਾਡੇ ਨਾਲ ਸ਼ਾਇਦ, ਜਾਂ ਤਾਂ ਇਹ ਹੁੰਦਾ ਸੀ ਵੀ ਪਰਿਵਾਰ ਵੱਡੇ ਹੁੰਦੇ ਸੀਗੇ, ਨਿਆਣੇ ਵੀ ਸੁੱਖ ਨਾਲ ਚੰਗੇ ਹੁੰਦੇ ਸੀਗੇ ਤੇ ਕਿਹਨੂੰ ਕਿਹਨੂੰ ਕਰਨ ਲੱਗਣ ਤੇ ਹਨਾ ਹੋਵੇ। ਸੋ ਪੇਰੈਂਟਿੰਗ ਜਿਹੜੀ ਥੋੜੀ ਅਲੱਗ ਹੁੰਦੀ ਸੀਗੀ, ਪਰ ਜਿਵੇਂ ਦੀ ਵੀ ਸੀ ਜੀ ਬਹੁਤ ਵਧੀਆ ਸੀਗੀ। ਅੱਜ ਅਸੀਂ ਉਹ ਚੀਜ਼ਾਂ ਨੂੰ ਯਾਦ ਕਰਦੇ ਹਾਂ। ਸੋ ਜਿਵੇਂ ਕਿਹਾ ਵੀ ਉਹ ਚੀਜ਼ ਕਦੀ ਬਹੁਤ ਮਾੜੀ ਲੱਗਦੀ ਸੀ, ਚਾਹੇ ਉਹ ਮਾਂ ਪਿਓ ਦੀਆਂ ਗਾਲਾਂ ਹੀ ਹੁੰਦੀਆਂ ਸੀਗੀਆਂ, ਜਿਹੜੀ ਕੁੱਟ ਵੀ ਕਈ ਵਾਰੀ ਪੈ ਜਾਂਦੀ ਹੁੰਦੀ ਸੀ ਘਰਦਿਆਂ ਤੋਂ, ਤੇ ਕਿੰਨਾ ਰੁੱਸੀ ਦਾ ਸੀਗਾ, ਕਿੰਨਾ ਬੁਰਾ ਲੱਗਦਾ ਹੁੰਦਾ ਸੀਗਾ। ਤੇ ਹੁਣ ਦੇਖੋ, ਹੁਣ ਉਹ ਮਾਂ ਪਿਓ ਦੀਆਂ ਗਾਲਾਂ ਖਾਣ ਨੂੰ ਵੀ ਤਰਸਦੇ ਆ, ਹੈਨਾ। ਮੈਨੂੰ ਯਾਦ ਆ ਵੀ ਜਦੋਂ ਕਿਤੇ ਗਾਲਾਂ ਪੈ ਜਾਣੀਆਂ ਨਾ ਸਾਨੂੰ ਭੈਣਾਂ ਨੂੰ, ਬੜੀ ਹਾਸੇ ਵਾਲੀ ਗੱਲ ਆ, ਤੇ ਅਸੀਂ ਆਪਸ ਚ ਕਹਿਣਾ ਅਸੀਂ ਦੂਰ ਜੇ ਵਿਆਹ ਕਰਾ ਲੈਣਾ, ਸਾਨੂੰ ਡੈਡੀ ਨੇ ਅੱਜ ਕੁੱਟਿਆ ਨਾ ਫਿਰ ਦੇਖੀ ਅਸੀਂ ਦੂਰ ਦੂਰ ਕਿਤੇ ਵਿਆਹ ਕਰਾ ਲੈਣਾ, ਤੇ ਫੇਰ ਸਾਨੂੰ ਦੇਖਣ ਨੂੰ ਤਰਸਿਆ ਕਰਨਾ ਇਹਨਾਂ ਨੇ। ਤੇ ਅੱਜ ਉਹਨਾਂ ਗੱਲਾਂ ਤੇ ਨਾ ਅਸੀਂ ਸਾਰੀਆਂ ਹੱਸਦੀਆਂ ਹੁੰਦੀਆਂ ਸੀ, ਸਾਰੀ ਕੋਈ ਅਮੈਰੀਕਾ, ਇੱਕ ਕੈਨੇਡਾ, ਮੈਂ ਆਸਟ੍ਰੇਲੀਆ ਤੇ ਇੱਕ ਭੈਣ ਮੇਰੀ ਇੰਡੀਆ। ਤੇ ਅਸੀਂ ਜਦੋਂ ਵੀ ਗੱਲ ਕਰੀਦੀ ਤੇ ਆਪਸ ਚ ਆਪਣੀਆਂ ਉਹ ਕਮਲੀਆਂ ਗੱਲਾਂ ਨੂੰ ਯਾਦ ਕਰੀਦਾ ਹੁੰਦਾ, ਹੋਰ ਕਹੀਦਾ ਹੁੰਦਾ ਵੀ ਦੇਖ ਲਾ ਹਨਾ ਸੱਚੀ ਹੋ ਗਈ ਉਹ ਗੱਲ, ਤੇ ਅੱਜ ਦੇਖਣ ਨੂੰ ਵੀ ਤਰਸਦੇ ਆ ਇੱਕ ਦੂਜੇ ਨੂੰ। ਪਰ ਚਲੋ ਕੋਈ ਗੱਲ ਨੀ ਜੀ, ਯਾਦਾਂ ਦੇ ਵਿੱਚ ਅਸੀਂ ਹਮੇਸ਼ਾ ਇੱਕ ਦੂਜੇ ਦੇ ਕੋਲ ਕੋਲ ਰਹਿੰਦੇ ਹਾਂ, ਔਰ ਫਿਜ਼ੀਕਲੀ ਕਲੋਜ਼ ਹੋਣ ਨਾਲੋਂ ਜ਼ਿਆਦਾ ਇੱਕ ਜਿਹੜਾ ਇਮੋਸ਼ਨਲੀ ਜਜ਼ਬਾਤੀ ਤੌਰ ਤੇ ਇੱਕ ਦੂਜੇ ਦੇ ਕੋਲ ਹੋਣਾ ਉਹ ਜ਼ਿਆਦਾ ਜ਼ਰੂਰੀ ਹੁੰਦਾ। ਸੋ ਸਾਡੇ ਜਿਹੜੇ ਆਪਣੇ ਅਖਾਣ ਮੁਹਾਵਰੇ ਉਹਨਾਂ ਚ ਵੀ ਦੇਖ ਲਓ, ਭਾਵੇਂ ਇਹੀ ਗੱਲਾਂ ਕਹੀਆਂ ਜਾਂਦੀਆਂ ਸੀ ਵੀ ਔਲਿਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਕਿਹਾ ਬਾਅਦ ਚ ਹੀ ਪਤਾ ਲੱਗਦਾ। ਸੋ ਉਹ ਚੀਜ਼ਾਂ ਬਾਅਦ ਚ ਹੀ ਪਤਾ ਲੱਗਦੀਆਂ, ਜਾਂ ਕਹਿੰਦੇ ਹੁੰਦੇ ਸੀ ਵੀ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਉਹ ਚੀਜ਼ਾਂ ਤੁਹਾਨੂੰ ਜ਼ਿੰਦਗੀ ਦੇ ਉਸ ਪੜਾਅ ਚ ਨਹੀਂ ਸਮਝ ਆਉਂਦੀਆਂ ਜਦੋਂ ਤੁਸੀਂ ਬੱਚੇ ਹੁੰਦੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਦੇ ਆ ਜ਼ਿੰਦਗੀ ਦੇ ਤਜਰਬੇ ਲੈਂਦੇ ਆ, ਔਰ ਤੁਸੀਂ ਆਲੇ ਦੁਆਲੇ ਆਪਣੀ ਜਿਹੜੀ ਦੁਨੀਆਂ ਹੈ ਜਾਂ ਹੋਰ ਲੋਕਾਂ ਨਾਲ ਵਿਚਰਨਾ ਸ਼ੁਰੂ ਕਰਦੇ ਆ, ਫੇਰ ਪਤਾ ਲੱਗਦਾ ਤੁਹਾਨੂੰ ਅਸਲੀ ਜ਼ਿੰਦਗੀ ਦੀ ਰਿਐਲਿਟੀ ਨਾਲ, ਔਰ ਉੱਥੇ ਫੇਰ ਤੁਸੀਂ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
This one goes out to all the singers across the world. Rocking they bug with pride. The whole world know who we are. We are Sardar. The same jester. But they DOE. Veli Janta. Bendu Boys. Let's go.
ਲੈਂਦੇ ਜਾਂਦੇ ਹੋਏ ਜਨੌਰ ਪਾ के पुछियो वे सो मेरे जमने ਕਿਹੜਾ ਸਮੇਂ ਦੇ ਆਹਾ ਕਮਾਵੇ ਪੁੱਛਣ ਸਵਾਲ ਜਿਹੜੀ ਇਕੱਠਿਆਂ ਨਾ ਹੋਈ ਤੈਥੋਂ ਦੱਸ ਕੋਈ ਕਮਾਲ ਐਸੀ ਕਹੀ ਮਜਬੂਰੀ ਰੂਹਾਂ ਦੀ ਵੰਡ ਪਾਈ ਕੋਈ ਦੱਸ ਖਾਤਰ ਰੱਖੀ ਸਦੀ ਬੀਤਣੇ ਤੇ ਆਈ ਜਿਹੜੇ ਮੁੱਢ ਤੋਂ ਗਰੀਬ ਹੱਥੀ ਅੱਜ ਵੀ ਆਕਾਸਾ जान चिड़िया ने खोई तेरा हो गया बेहसा हो गया बेहसा मेरे जमने दिपा मैथों दूर होया क्यों मेरे जमने दिपा मैथों दूर होया क्यों लेंदे जांदे हुए जनारो ताके पुछे हो बेसो
ਜੀ ਮੇਰੇ ਜੰਮਣੇ ਦੀ ਭੋਂ ਮੇਰੇ ਤੋਂ ਦੂਰ ਹੋਈ ਆ ਕਿਉਂ ਬਹੁਤ ਹੀ ਮਾਣ ਗੀਤ ਬਹੁਤ ਹੀ ਇੱਕ ਜਿੱਥੇ ਅਸੀਂ ਪੰਜਾਬੀ ਗਾਇਕੀ ਦੇ ਵਿੱਚ ਗੱਲ ਕਰਦੇ ਹਾਂ ਵੀ ਕੁੜੀਆਂ ਦੀ ਗੱਲ ਹੁੰਦੀ ਆ ਨਸ਼ੇ ਦੀ ਗੱਲ ਹੁੰਦੀ ਹਥਿਆਰਾਂ ਦੀ ਗੱਲ ਹੁੰਦੀ ਆ ਉਹ ਸੰਜੀਤ ਜੀ ਦੇ ਨਾਲ ਇੱਕ ਇਹੋ ਜਿਹਾ ਗਾਇਕ ਸਾਹਮਣੇ ਆਉਂਦਾ ਜੋ ਆਪਣੀ ਨਾ ਸਿਰਫ ਆਵਾਜ਼ ਦੇ ਨਾਲ ਬਲਕਿ ਆਪਣੀ ਲੇਖਣੀ ਦੇ ਨਾਲ ਵੀ ਇੱਕ ਜਾਦੂ ਜਿਹਾ ਕਰ ਦਿੰਦਾ ਹੈ ਨਾ ਪਹਿਲਾਂ ਗੀਤ ਸੋ ਔਰ ਉਸ ਗੀਤ ਦੀ ਇੱਕ ਇੱਕ ਲਾਈਨ ਤੁਸੀਂ ਜਦੋਂ ਸੁਣਦੇ ਆ ਤੇ ਏਦਾਂ ਲੱਗਦਾ ਵੀ ਜਿੱਦਾਂ ਤੁਸੀਂ ਤੁਹਾਡੇ ਰੂਹ ਤੱਕ ਉਤਰਦੇ ਜਾਂਦੇ ਆ ਉਹ ਬੋਲ ਸੋ ਬਹੁਤ ਹੀ ਪਿਆਰੀ ਆਵਾਜ਼ ਔਰ ਲਿਖਣੀ ਦੇ ਮਾਲਕ ਹਰਪਹੰਜਾ ਉਹ ਸਾਡੇ ਨਾਲ ਹੈ ਅੱਜ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਤੁਹਾਡੇ ਦਿਲ ਵਿੱਚ ਵੀ ਕੋਈ ਸਵਾਲ ਕੋਈ ਗੱਲਬਾਤ ਹੋਵੇ ਜਿਹੜੀ ਤੁਸੀਂ ਉਹਨਾਂ ਨੂੰ ਪੁੱਛਣੀ ਚਾਹੁੰਦੇ ਆ ਜਾਂ ਕਰਨੀ ਚਾਹੁੰਦੇ ਆ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ ਸੋ ਲਓ ਜੀ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਹਰਪ ਹੰਜਰਾ ਨੂੰ ਬਹੁਤ ਬਹੁਤ ਸਵਾਗਤ ਹੈ ਹਰ ਪ੍ਰੋਗਰਾਮ ਦੇ ਵਿੱਚ ਤੁਹਾਡਾ
ਸਤਿ ਸ੍ਰੀ ਅਕਾਲ ਮੈਮ ਤੇ ਹਰਮਨ ਰੇਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਹਰਪ ਕਿੱਥੇ ਲੁਕੇ ਬੈਠੇ ਸੀ ਤੁਸੀਂ ਹੈ ਇੰਨੀ ਸੋਹਣੀ ਆਵਾਜ਼ ਔਰ ਕਿਆ ਲਿਖਦੇ ਆ ਔਰ ਇਕਦਮ ਤੁਸੀਂ ਸਾਡੇ ਸਾਹਮਣੇ ਆਉਂਦੇ ਆ ਔਰ ਸਾਡੇ ਸਾਰਿਆਂ ਦਾ ਦਿਲ ਜਿੱਤ ਲੈਂਦੇ ਆ ਮੈਨੂੰ ਲੱਗਦਾ ਭਾਈ ਦਸਾਂ ਦਿਨਾਂ ਦੇ ਵਿੱਚ ਵਿੱਚ ਇਹੋ ਜਿਹਾ ਜਾਦੂ ਕੀਤਾ ਹੈ ਕਿ ਵਾਹ ਜਿਹੜਾ ਸਾਡੇ ਸਿਰ ਚੜ ਕੇ ਬੋਲ ਰਿਹਾ ਹੈ ਸੋ ਕਿੱਥੇ ਸੀ ਹਰ ਤੇ ਪਹਿਲਾਂ ਹਰਪ ਹੰਜਰਾ ਕਦੀ ਸੁਣਿਆ ਨੀ ਕਦੀ ਹਨਾ ਪਰ ਇਕਦਮ ਕਿੱਥੋਂ ਆਏ ਤੁਸੀਂ
ਮੈਮ ਏਦਾਂ ਕਿ ਕਹਿੰਦੇ ਵੀ ਸਮੇਂ ਤੋਂ ਪਹਿਲਾਂ ਨਾ ਕੁਛ ਨੀ ਸੀ ਦਿੰਦਾ ਚਲੋ ਆਪਾਂ ਆਪਣੀ ਮਿਹਨਤ ਜਾਰੀ ਰੱਖੀ ਸੀਗੀ ਮਿਹਨਤ ਕਰ ਰਹੇ ਸੀਗੇ ਤੇ ਸਮਾਨ ਤੇ ਆਪਾਂ ਸਾਹਮਣੇ ਆਏ
ਜਜ਼ਬਾਤਾਂ ਨੂੰ ਜਿਹੜੇ ਉਹਨਾਂ ਨੇ ਕਦੀ ਮੈਨੂੰ ਲੱਗਦਾ ਕਿ ਤੁਹਾਡੇ ਮਾਂ ਪਿਓ ਨੇ ਵੀ ਨੀ ਦੇਖੇ ਜਾਂ ਕਿਤੇ ਤੁਹਾਡੇ ਗ੍ਰੇਟ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਹਨਾ ਪੜਦਾਦੇ ਕਹਿ ਲੋ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਹੋਣੀਆਂ ਹੰਡਾਈਆਂ ਹੋਣੀਆਂ ਤੁਹਾਡੇ ਤੱਕ ਉਹ ਜਜ਼ਬਾਤ ਕਿੱਦਾਂ ਪਹੁੰਚੇ
ਮੈਮ ਏਦਾਂ ਸੀਗਾ ਕਿ ਇਹ ਸਾਡੀ ਟੀਮ ਦਾ ਸੌਂਗ ਹੈਗਾ ਤੇ ਮੈਂ ਪੇਂਡੂ ਆਸਟ੍ਰੇਲੀਆ ਟੀਮ ਦੇ ਨਾਲ ਜੁੜਿਆ ਹੋਇਆ ਮੈਮ ਤੇ ਜਿਹੜੀ ਸਾਡੀ ਸੰਗਤ ਹੈ ਨਾ ਉਹ ਏਦਾਂ ਦੀਆਂ ਚੀਜ਼ਾਂ ਦੇ ਵਿੱਚ ਹੀ ਇਨਵੋਲਵ ਰਹਿੰਦੀ ਹੈ ਜੀ ਮਤਲਬ ਕੋਈ ਨਾ ਕੋਈ ਡਿਫਰੈਂਟ ਕੋਨਸੈਪਟ ਹੋਵੇ ਤੇ ਅਸੀਂ ਡਿਫਰੈਂਟ ਕੋਨਸੈਪਟ ਦੇ ਕੰਮ ਕਰੀਏ ਤੇ ਇਹ ਕੋਨਸੈਪਟ ਜਿਹੜਾ ਮੇਰੀ ਟੀਮ ਦਾ ਸੀਗਾ ਪੇਂਡੂ ਆਸਟ੍ਰੇਲੀਆ ਟੀਮ ਹੋਪਸੋ ਬਹੁਤ ਸਾਰੇ ਦਰਸ਼ਕ ਹੋਣਗੇ ਜਿਹੜੇ ਇਸ ਟਾਈਮ ਸੁਣ ਰਹੇ ਹੋਣਗੇ ਤੇ ਉਹ ਸਾਡੀ ਟੀਮ ਦੇ ਨਾਲ ਜੁੜੇ ਹੋਣਗੇ ਕਿਤੇ ਨਾ ਕਿਤੇ ਤੇ ਇਹ ਸਾਡੀ ਟੀਮ ਦਾ ਕੋਨਸੈਪਟ ਸੀਗਾ ਤੇ ਜਦੋਂ ਮੈਂ ਉਹਨਾਂ ਦੇ ਵਿੱਚ ਇਨਵੋਲਵ ਹੋਇਆ ਤੇ ਮੈਨੂੰ ਵੀ ਉਹ ਚੀਜ਼ਾਂ ਦਾ ਪਤਾ ਲੱਗਿਆ ਤੇ ਮੈਂ ਵੀ ਥੋੜੀ ਬਹੁਤ ਰਿਸਰਚ ਕੀਤੀ ਥੋੜਾ ਬਹੁਤ ਮੇਰੀ ਟੀਮ ਚ ਮੈਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਤੇ ਇਵਨ ਦੈਟ ਮੇਰਾ ਪਿਛੋਕੜ ਵੀ ਜਿਹੜਾ ਉੱਧਰ ਪਾਕਿਸਤਾਨ ਤੋਂ ਹੀ ਹੈਗਾ ਤੇ ਕੁਛ ਕੁ ਗੱਲਾਂ ਮੈਨੂੰ ਪੇਰੈਂਟਸ ਤੋਂ ਪਤਾ ਲੱਗੀਆਂ ਤੇ ਇਸ ਤਰੀਕੇ ਨਾਲ ਚੀਜ਼ ਛੱਡਣਾ
ਠੀਕ ਹੈ ਚਲੋ ਗੱਲਾਂ ਬਾਤਾਂ ਵੀ ਕਰੀਏ ਵਧੀਆ ਉਸ ਤੋਂ ਪਹਿਲਾਂ ਅਸੀਂ ਹਰ ਵਾਰੀ ਹੋਰ ਚਾਰਦੇ ਹਾਂ ਹਰ ਪਹਿਲਾਂ ਤੁਸੀਂ ਇਹ ਦੱਸੋ ਕਿ ਪੰਜਾਬ ਤੋਂ ਕਿੱਥੇ ਹੋ ਤੁਸੀਂ
ਪੰਜਾਬ ਤੋਂ ਮੈਮ ਸੰਗਰੂਰ ਡਿਸਟ੍ਰਿਕਟ ਹੈ ਮੇਰਾ, ਸੰਗਰੂਰ ਡਿਸਟ੍ਰਿਕਟ ਦੇ ਨੇੜੇ ਭਵਾਨੀਗੜ੍ਹ ਸ਼ਹਿਰ ਤੇ ਪਿੰਡ ਮੇਰਾ ਨੱਕਾ ਤੇ ਉੱਥੋਂ ਦੀ ਜੰਪ ਵਾਲਾ ਮੈਮ ਤੇ ਪਟਿਆਲਾ ਡਿਸਟ੍ਰਿਕਟ ਵੀ ਸਾਡੇ ਨਾਲ ਹੀ ਲੱਗਦਾ ਸੀ ਪਟਿਆਲੇ ਸੰਗਰੂਰ ਦੇ ਵਿਚਾਲੇ ਜੇ ਬੈਠੇ ਹਾਂ।
ਹਾਂ 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 ਠੀਕ ਹੈ ਠੀਕ ਹੈ ਬਿਲਕੁਲ ਸਟੱਡੀ ਤੁਹਾਡੀ ਸਾਰੀ ਤੁਸੀਂ ਉੱਥੇ ਕੀਤੀ ਆਪਣੇ ਪਿੰਡ ਜਾਂ ਉੱਥੇ ਭਵਾਨੀ ਕਰਦੇ ਲਾਗੇ ਛਾਗੇ ਹੈ ਨਾ।
ਹਾਂਜੀ ਹਾਂਜੀ
ਠੀਕ ਹੈ। ਤੁਸੀਂ ਇਸ ਤਰ੍ਹਾਂ ਸੰਗੀਤ ਦਾ ਇੱਕ ਸ਼ੌਂਕ ਸੀ ਜਾਂ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਇਸ ਲਾਈਨ ਦੇ ਵਿੱਚ ਕੁਛ ਕਰਨਾ ਆ ਜਾਂ ਇਕਦਮ ਅਚਾਨਕ ਹੀ ਸਬੱਬ ਬਣਿਆ ਕਿ ਹਾਂ ਲੱਗਾ ਕਿ ਤੁਸੀਂ ਗਾ ਸਕਦੇ ਹੋ ਤੁਸੀਂ ਲਿਖ ਸਕਦੇ ਹੋ ਕਿਉਂ ਨਹੀਂ ਕਰਦੇ?
ਹਾਂਜੀ ਮੈਮ ਏਦਾਂ ਕਿ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਰਹੇਗਾ, ਸਕੂਲਿੰਗ ਟਾਈਮ ਤੇ ਮੈਨੂੰ ਸ਼ੌਂਕ ਰਿਹਾ ਛੋਟਾ ਹੁੰਦੇ ਤੋਂ ਮੈਂ ਗਾਉਂਦਾ ਆ ਰਿਹਾ ਬਟ ਲਿਖਣ ਦਾ ਸਬੱਬ ਨਹੀਂ ਸੀ ਬਣਿਆ ਹੈਗਾ ਤੇ ਜਿਵੇਂ ਵੀ ਸੀ ਮਤਲਬ ਜਿਹੜਾ ਗਾਉਣਾ ਸੀ ਉਹ ਮੇਰਾ ਸ਼ੁਰੂ ਤੋਂ ਸਟਾਰਟ ਹੋ ਗਿਆ ਸੀਗਾ ਤੇ ਇੱਕ ਪਰਮਾਤਮਾ ਵੱਲੋਂ ਹੀ ਮੈਨੂੰ ਦਿੱਤੀ ਆਵਾਜ਼ ਮੈਮ ਤੇ ਮੈਂ ਕਦੇ ਜ਼ਿਆਦਾ ਰਿਆਜ਼ ਨਹੀਂ ਕੀਤਾ ਪਹਿਲੇ ਟਾਈਮ ਦੇ ਵਿੱਚ ਤੇ ਜਦੋਂ ਮੇਰੀ ਕਾਲਜ ਲਾਈਫ ਸਟਾਰਟ ਹੋਈ ਤਾਂ ਮੈਮ ਮੈਨੂੰ ਮਤਲਬ ਦੇਖ ਦੇਖ ਕੇ ਦੂਸਰੇ ਸਟੂਡੈਂਟਸ ਨੂੰ ਜੋ ਰਾਈਟਰ ਵੀ ਸੀਗੇ ਤੇ ਉਹਨਾਂ ਤੋਂ ਮੈਂ ਮੋਟੀਵੇਟ ਹੋਇਆ ਤਾਂ ਮੈਨੂੰ ਵੀ ਲਿਖਣ ਦਾ ਸ਼ੌਂਕ ਪਿਆ ਮੈਮ।
ਬਿਲਕੁਲ ਸਹੀ ਗੱਲ ਆ ਤੇ ਸਾਡੇ ਨਾਲ ਲਿਸਨਰਸ ਜੁੜ ਰਹੇ ਆ ਉਹਨਾਂ ਵਿੱਚ ਮੈਂ ਲੈਲਵਾ ਨਾਲ ਹਰ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਹੁਣੀ ਜੁੜੇ ਕਹਿੰਦੇ ਲੱਗਦਾ ਬੱਤੀ ਚਲੀ ਗਈ ਰੁਕਾਵਟ ਦੇ ਲਈ ਖੇਡ ਹੈ। ਬਿਲਕੁਲ ਸਹੀ ਗੱਲ ਆ ਹੈਨਾ ਤੁਰਦਿਆਂ ਗੁਰਿੰਦਰ ਜੀ ਬਿਲਕੁਲ ਇਹ ਚੀਜ਼ ਹੁੰਦੀ ਹੈ ਕਦੀ ਬੱਤੀ ਚਲੀ ਗਈ ਤੇ ਕਦੀ ਕੁਛ ਹੋ ਗਿਆ ਕਦੀ ਕੁਛ ਹੋ ਗਿਆ ਪਰ ਕੰਮ ਸਾਡੇ ਜਿਹੜੇ ਆ ਉਹ ਜ਼ਰੂਰ ਚੱਲਦੇ ਰਹਿਣੇ ਚਾਹੀਦੇ ਆ ਜਿਸ ਤਰ੍ਹਾਂ ਵੀ ਆ। ਤੇ ਨਾਲ ਜਗਤਾਰ ਗਿੱਲ ਭਾਜੀ ਹੁਣਾਂ ਨੇ ਮੈਸੇਜ ਕੀਤਾ ਬਹੁਤ ਸੋਹਣੀ ਤਸਵੀਰ ਹੈ ਔਰ ਨਾਲ ਲਿਖਿਆ ਕਿ ਪਲ ਪਲ ਨਾਲ ਅਹਿਸਾਸ ਬਣਦਾ ਤੇ ਅਹਿਸਾਸ ਨਾਲ ਬਣਦਾ ਵਿਸ਼ਵਾਸ ਤੇ ਵਿਸ਼ਵਾਸ ਨਾਲ ਬਣਦਾ ਕੋਈ ਖਾਸ ਤੇ ਉਹ ਖਾਸ ਹੋ ਆਪ। ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਜੀ ਬਹੁਤ ਸੋਹਣੀ ਤਸਵੀਰ ਔਰ ਬਹੁਤ ਹੀ ਪਿਆਰਾ ਜਿਹਾ ਮੈਸੇਜ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਹਰਭੰਜਾ ਹੁਣਾਂ ਦੇ ਨਾਲ ਸੋਹਣਦੀਪ ਸਿੰਘਾਂ ਦਾ ਹੁਣੇ ਹੁਣੇ ਇਸ ਮਹੀਨੇ ਹੀ ਜਿਹੜਾ ਸਾਡੇ ਅਸੀਂ ਸੁਣਿਆ ਦੇਖਿਆ ਸੋ ਉਹਦੇ ਬਾਬਤ ਜੇ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਸਾਰੇ ਤਾਂ ਜ਼ਰੂਰ ਮੈਨੂੰ ਲਿਖ ਭੇਜਿਓ। ਸੋ ਬਸ ਇਹ ਤੁਹਾਡਾ ਪਹਿਲਾ ਗੀਤ ਸੀ ਜਿਹੜਾ ਤੁਸੀਂ ਲਿਖਿਆ ਹੈ ਇਸ ਤੋਂ ਇਲਾਵਾ ਹੋਰ ਵੀ ਗੀਤ ਲਿਖੇ ਆ ਤੁਸੀਂ ਕੋਈ ਜਾਂ ਕੋਈ ਕਵਿਤਾ ਜਾਂ ਕੋਈ ਹੋਰ ਨਜ਼ਮ ਜਾਂ ਕੋਈ ਗੀਤ ਲਿਖਦੇ ਹੋ?
ਹਾਂਜੀ ਮੈਮ ਨਾਲ ਨਾਲ ਮੈਂ ਲਿਖੀ ਜਾ ਰਿਹਾ ਥੋੜਾ ਬਹੁਤ ਦਿੰਦੀ ਆਮ ਦਿੰਦੀ ਹੈ ਤੇ ਆਫੀਸ਼ੀਅਲੀ ਮੈਮ ਜੋ ਸੌਂਗ ਕੀਤਾ ਉਹ ਮੇਰਾ ਇਹ ਫਸਟ ਸੌਂਗ ਹੀ ਰਿਹਾ ਜੋ ਕਿ ਪਿੰਡ ਵਿੱਚ ਗਿਆ ਵੱਲੋਂ
ਲਾਂਚ ਹੋਇਆ। ਹਾਂ ਜੀ
ਜੀ
ਠੀਕ ਹੈ ਤੇ ਹੋਰ ਕੀ ਕੀ ਸ਼ੌਂਕ ਰੱਖਦੇ ਹੋ ਤੁਸੀਂ ਗਾਉਣ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਹੈ ਹਰ ਤੇ?
ਮੈਮ ਮੈਨੂੰ ਸਪੋਰਟਸ ਦਾ ਬਹੁਤ ਸ਼ੌਂਕ ਹੈ ਮੈਂ ਪ੍ਰੋਫੈਸ਼ਨਲੀ ਕ੍ਰਿਕਟਰ ਵੀ ਰਹਾਂਗਾ ਤੇ
ਅੱਛਾ
ਨੈਸ਼ਨਲ ਖੇਲ ਚੁੱਕਿਆ ਮੈਮ ਮੈਂ ਕ੍ਰਿਕਟ ਵੀ ਅੰਡਰ 19 ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਚੁੱਕਿਆ।
ਵਾਹ ਠੀਕ ਹੈ ਜੀ ਠੀਕ ਹੈ ਹੋਰ ਹਜੇ ਦੇਖੀ ਜਾਓ ਹਰ ਦੇ ਕਿਹੜੇ ਕਿਹੜੇ ਜਿਹੜੇ ਸਾਹਮਣੇ ਆਉਣੀਆਂ ਚੀਜ਼ਾਂ ਹੈ। ਵਾਹ ਜੀ ਵਾਹ ਠੀਕ ਹੈ ਹਰ ਬਹੁਤ ਵਧੀਆ ਤੇ ਤੁਸੀਂ ਗਾਇਕੀ ਦਾ ਜੇ ਕਹਿ ਲੋ ਵੀ ਤੁਸੀਂ ਬਹੁਤ ਸੋਹਣੀ ਖਮਖਮਲੀ ਆਵਾਜ਼ ਜਿਹੜੀ ਹੈ ਮੈਂ ਉਹ ਕਹਿ ਸਕਦੀ ਹਾਂ ਤੁਹਾਡੀ ਤੁਸੀਂ ਕਿਤੇ ਸਿੱਖਿਆ ਵੀ ਹੈ ਜਾਂ ਗੋਡ ਗਿਫਟਡ ਹੈ ਇਹ ਚੀਜ਼?
ਮੈਂ ਟੋਟਲੀ ਗੋਡ ਗਿਫਟਡ ਹੀ ਹੈ ਤੇ ਮੈਂ ਖੁਦ ਮਤਲਬ ਆਪਣੇ ਆਪ ਮੈਂ ਕਰਦਾ ਹੀ ਰਹਿੰਦਾ ਕੁਛ ਨਾ ਕੁਛ ਮੈਨੂੰ ਜਿੱਥੋਂ ਜੋ ਸਿੱਖਣ ਨੂੰ ਮਿਲ ਜਾਂਦਾ ਮੈਂ ਉੱਥੋਂ ਕਰ ਲੈਂਦਾ ਬਟ ਹਾਲੇ ਤੱਕ ਕੋਈ ਮਤਲਬ ਉਸਤਾਦ ਜੀ ਨਹੀਂ ਸਿਖਾ ਰਿਹਾ ਜੀ ਮੈਂ ਹਾਲੇ ਤੱਕ ਜਿਹਨਾਂ ਤੋਂ ਮੈਂ ਬੈਕ ਤੇ ਸਿੱਖਿਆ ਹੋਵੇ ਇਹ ਚੀਜ਼ ਮਤਲਬ
ਪਰਮਾਤਮਾ ਵੱਲੋਂ ਬਿਲਕੁਲ ਜੀ ਜੋ ਵੀ ਪਰਮਾਤਮਾ ਨੇ ਮਿਹਰ ਕੀਤੀ ਹੈ ਤੁਹਾਡੇ ਤੇ ਬਹੁਤ ਵਧੀਆ ਔਰ ਜਿਹੜਾ ਵੀ ਟੈਲੈਂਟ ਰੱਬ ਤੁਹਾਨੂੰ ਦਿੰਦਾ ਮੈਨੂੰ ਲੱਗਦਾ ਹੁੰਦਾ ਸਿਰਫ ਤੁਹਾਡੇ ਲਈ ਨਹੀਂ ਹੁੰਦਾ ਤੁਹਾਡੇ ਆਸ ਪਾਸ ਲਈ ਹੁੰਦਾ ਤੁਹਾਡੇ ਆਲੇ ਦੁਆਲੇ ਦੇ ਲਈ ਹੁੰਦਾ ਆ ਸੋ ਉਸ ਟੈਲੈਂਟ ਦੇ ਨਾਲ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਰੋ ਕਿ ਜਿਹਦੇ ਨਾਲ ਦੂਸਰਿਆਂ ਦੀ ਜ਼ਿੰਦਗੀ ਚ ਕੋਈ ਫਰਕ ਪੈ ਸਕੇ ਜਿਹਦੇ ਨਾਲ ਦੂਸਰਿਆਂ ਦੀ ਜ਼ਿੰਦਗੀ ਚੰਗੀ ਬਣ ਸਕੇ ਚਾਹੇ ਉਹ ਗਾਇਕੀ ਵੀ ਹੈ ਇੱਕ ਚੰਗਾ ਗਾਉਣਾ ਵੀ ਮੈਨੂੰ ਲੱਗਦਾ ਇਸ ਤੋਂ ਵਧੀਆ ਵੀ ਕੁਛ ਨਹੀਂ ਹੋ ਸਕਦਾ ਜੇ ਤੁਹਾਡੇ ਕੋਲ ਉਹ ਗੋਡ ਗਿਫਟ ਹੈ ਔਰ ਤੁਸੀਂ ਉਹਦੇ ਨਾਲ ਬਾਕੀਆਂ ਦੀ ਜ਼ਿੰਦਗੀ ਨੂੰ ਸਵਾਰ ਰਹੇ ਹੋ ਚੰਗੀ ਗਾਇਕੀ ਦੇ ਨਾਲ ਤੇ ਉਹ ਬਹੁਤ ਵਧੀਆ ਹੈ ਸੋ ਠੀਕ ਹੈ ਹਰ ਕੁਛ ਕਿਹੋ ਜਿਹੀ ਗਾਇਕੀ ਤੁਸੀਂ ਸੁਣਦੇ ਕਿੱਦਾਂ ਦੀ ਗਾਇਕੀ ਹੋ ਵੀ ਕਈਆਂ ਨੂੰ ਗਜ਼ਲਾਂ ਪਸੰਦ ਹੁੰਦੀਆਂ ਕਵਾਲੀਆਂ ਪਸੰਦ ਹੁੰਦੀਆਂ ਫੋਕ ਪਸੰਦ ਹੁੰਦਾ ਹਰਫ ਨੂੰ ਕਿਹੋ ਜਿਹਾ ਮਿਊਜ਼ਿਕ ਪਸੰਦ ਹੈ?
ਆਲਮੋਸਟ ਮੈਂ ਸਾਰਾ ਮਿਊਜ਼ਿਕ ਹੀ ਸੁਣ ਲੈਂਦਾ ਗਾ ਬਟ ਜੋ ਪੁਰਾਣੇ ਸੀਗੇ ਜਿੱਦਾਂ ਹਰਭਜਨ ਮਾਨ ਸਰ ਤੇ ਸਤਿੰਦਰ ਸਰਤਾਜ ਸਰ ਮੈਂ ਇਹਨਾਂ ਨੂੰ ਮਤਲਬ ਸ਼ੁਰੂ ਤੋਂ ਬਚਪਨ ਤੋਂ ਮੈਂ ਇਹਨਾਂ ਨੂੰ ਸੁਣਦਾ ਸੁਣਦਾ ਵੱਡਾ ਹੋਇਆ ਤੇ ਉਹਨਾਂ ਦਾ ਹੀ ਅਸਰ ਕਿਤੇ ਨਾ ਕਿਤੇ ਮੇਰੇ ਤੇ ਜ਼ਰੂਰ ਦਿਖਦਾ ਹੈ। ਇਹਨਾਂ ਨੂੰ ਸੁਣਿਆ ਮੈਂ ਤੇ ਓਦਾਂ ਦੀਆਂ ਚੀਜ਼ਾਂ ਮੈਂ ਗਾਉਣੀਆਂ ਸਿੱਖਣੀਆਂ ਪਸੰਦ ਕਰਦਾ ਹਾਂ।
ਠੀਕ ਹੈ। ਤੇ ਕੋਈ ਗੀਤ ਕੋਈ ਵੀ ਉਹਨਾਂ ਦਾ ਗੀਤ ਤੁਸੀਂ ਜੇ ਸਾਨੂੰ ਗੁਣਗੁਣਾ ਕੇ ਸੁਣਾ ਦਿਓ ਤਾਂ ਵਧੀਆ ਲੱਗੂਗਾ, ਥੋੜਾ ਜਿਹਾ ਮਿਊਜ਼ੀਕਲ ਹੋ ਜਾਊਗਾ ਮਾਹੌਲ ਹੋਰ।
ਜ਼ਰੂਰ ਮੈਂ ਜ਼ਰੂਰ। ਮੇਰਾ ਇੱਕ ਕਾਫੀ ਫੇਵਰੇਟ ਸੌਂਗ ਹੈ ਮੇਰਾ, ਹਰਭਜਨ ਮਾਨ ਸਰ ਦਾ, ਮੈਂ ਤੁਹਾਨੂੰ ਸੁਣਾਉਂਦਾ। ਅੱਖੀਆਂ ਦਾ ਸਾਬਣ ਪਾਉਂਦਾ ਵੇ ਸਜਾਉਂਦੇ ਨੇ ਤੂੰ ਪਰਦੇਸੀ, ਅੱਖੀਆਂ ਦਾ ਸਾਬਣ ਪਾਉਂਦਾ ਵੇ ਸਜਾਉਂਦੇ ਨੇ ਤੂੰ ਪਰਦੇਸੀ, ਕੱਲਿਆਂ ਨਾ ਆਵੇ ਬੈਨੂੰ ਚੈਨ ਦੇ, ਕੱਲਿਆਂ ਨਾ ਆਵੇ ਨੂੰ ਚੈਨ ਉਜਾਉਂਦੇ ਨੇ ਤੂੰ ਪਰਦੇਸੀ, ਭੁੱਲ ਜਾਣ ਵਾਲਿਆ ਕਿਤੇ ਸਾਰੇ ਜਾਣ ਵਾਲਿਆ ਜਿਉਂਦਾ ਰਹਿ ਜਿਉਂਦਿਆਂ ਮਾਰ ਜਾਣ ਵਾਲਿਆ, ਜਿਉਂਦਾ ਰਹਿ ਜਿਉਂਦਿਆਂ ਮਾਰ ਜਾਣ ਵਾਲਿਆ, ਦਿਲ ਚੋਂ ਦੁਆਵਾਂ ਤੇਰੀਆਂ ਹੀ ਸਾਂ ਰੋਂਦੇ ਨੇ
ਬਹੁਤ ਵਧੀਆ ਹਰ, ਬਹੁਤ ਵਧੀਆ, ਬਹੁਤ ਹੀ ਪਿਆਰੀ ਜਿਹੀ ਇੱਕ ਬੜੀ ਸੱਚੀ ਜਿਹੀ ਆਵਾਜ਼ ਹੈ ਤੁਹਾਡੀ, ਇਸ ਆਵਾਜ਼ ਨੂੰ ਏਦਾਂ ਹੀ ਰੱਖਿਓ, ਰੱਬ ਕਰੇ ਤੁਸੀਂ ਬੁਲੰਦੀਆਂ ਤੇ ਪਹੁੰਚੋ। ਬਹੁਤ ਸਾਰੀਆਂ ਅਜੇ ਤੇ ਸ਼ੁਰੂਆਤ ਹੈ ਜ਼ਿੰਦਗੀ ਚ, ਅਜੇ ਤੱਕ ਤੁਸੀਂ ਬਹੁਤ ਸਾਰੀਆਂ ਬੁਲੰਦੀਆਂ ਹਾਸਲ ਕਰਨੀਆਂ, ਪਰ ਜਿਹੜੀ ਆਵਾਜ਼ ਦੀ ਸੱਚਾਈ ਹੈ ਨਾ, ਇਹਨੂੰ ਏਦਾਂ ਹੀ ਜ਼ਰੂਰ ਕਾਇਮ ਰੱਖਿਓ। ਸੋ ਬਹੁਤ ਸੋਹਣਾ ਗੀਤ ਤੁਸੀਂ ਸਾਡੇ ਲਈ ਗਾਇਆ, ਬਹੁਤ ਬਹੁਤ ਧੰਨਵਾਦ ਉਹਦਾ। ਤੇ ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਹਰਪ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਾਡੇ ਨਾਲ ਕਿਹਾ, ਕਹਿੰਦੇ ਕਿ ਹਰਪ ਬਹੁਤ ਸੋਹਣੇ ਸ਼ਬਦ ਬੋਲ, ਤੁਸੀਂ ਮਿਹਨਤ ਜਾਰੀ ਰੱਖਿਓ, ਹਲੇ ਤੁਹਾਡੀ ਆਵਾਜ਼ ਨੂੰ ਬਹੁਤ ਤੁਹਾਡੀ ਆਵਾਜ਼ ਬਹੁਤ ਵਧੀਆ ਹੈ, ਪਰ ਮਿਹਨਤ ਜਾਰੀ ਰੱਖੋ ਤੇ ਹੋਰ ਜ਼ਿਆਦਾ ਰਿਆਜ਼ ਕਰੋ ਸਾਡੇ ਨਾਲ। ਸੁਖਪ੍ਰੀਤ ਭੈਣ ਤਾਂ ਮਿਊਜ਼ਿਕ ਚ ਮਾਸਟਰ ਨੇ, ਮਾਸਟਰ ਕਾਹਦੀ ਆ ਜੀ, ਬਸ ਮਾਸਟਰੀ ਰਹਿ ਗਈ ਪਿੱਛੇ। ਤੇ ਕਹਿੰਦੇ ਮੈਨੂੰ ਲੱਗਦਾ ਸੀ ਕਿ ਮੁੰਡਾ ਪਾਕਿਸਤਾਨ ਤੋਂ ਹੈ, ਇਹ ਦਰਦ ਬਸ ਉਹੀ ਲੋਕ ਸਮਝ ਸਕਦੇ ਨੇ ਜੋ 47 ਦੇ ਉਹਨਾਂ ਲੋਕਾਂ ਦਾ ਹੈ ਜੋ ਸਭ ਕੁਝ ਪਿੱਛੇ ਛੱਡ ਗਏ ਨੇ। ਸੋ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇਹੀ ਗੱਲਬਾਤ ਜੀ,
ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਫਲੋਕਰ ਪਾਕਿਸਤਾਨ ਤੋਂ ਹੈ, ਹੋ ਸਕਦਾ ਉਹਦਾ ਕਿਤੇ ਨਾ ਕਿਤੇ ਅਸਰ ਹੋਵੇ ਇਸ ਚੀਜ਼ ਦੇ ਵਿੱਚ।
ਹਾਂ ਬਿਲਕੁਲ, ਉਹ ਚੀਜ਼ ਦਾ ਅਸਰ ਹੁੰਦਾ, ਬੇਸ਼ੱਕ ਤੁਸੀਂ ਅਨਕੋਨਸ਼ੀਅਸਲੀ ਤੁਸੀਂ ਗੱਲਾਂ ਸੁਣੀਆਂ ਆਪਣੇ ਬਜ਼ੁਰਗਾਂ ਤੋਂ, ਉਹ ਚੀਜ਼ ਉਹ ਜ਼ਰੂਰ ਤੁਹਾਡੇ ਤੇ ਅਸਰ ਹੋਊਗਾ, ਤਾਂ ਹੀ ਉਹ ਚੀਜ਼ ਬਾਹਰ ਆਈ ਹੈ। ਬਿਲਕੁਲ। ਸੋ ਹਰ ਪਾਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡੇ ਹੋਰ ਪਲਾਨ ਹੈਗੇ ਆ, ਕੀ ਸੋਚਦੇ ਹੋ, ਕੀ ਕੁਝ ਕਰਨਾ ਹੈ ਅਜੇ ਤੱਕ ਤੁਸੀਂ ਇਸ ਖੇਤਰ ਦੇ ਵਿੱਚ, ਉਹਦੇ ਬਾਰੇ ਦੱਸੋ।
ਜਿਆਦਾ ਸੋਚਦਾ ਨੀ ਹੈਗਾ, ਬਾਕੀ ਪਰਮਾਤਮਾ ਨੇ ਛੱਡਿਆ ਹੋਇਆ ਕਿ ਮਤਲਬ ਇਹ ਵੀ ਮੈਂ ਖੁਦ ਨੀ ਕੀਤਾ ਹੈਗਾ, ਉਹਨੇ ਕਰਵਾਤਾ ਤੇ ਹੋਪਸ ਅੱਗੇ ਵੀ ਚੰਗੇ ਕਰਵਾਏਗਾ।
ਬਹੁਤ ਵਧੀਆ ਹੱਥ, ਬਹੁਤ ਵਧੀਆ। ਅੱਛਾ ਤੁਸੀਂ ਇੱਕ ਅੱਜਕੱਲ ਦੀ ਜਨਰੇਸ਼ਨ
ਚੰਗੀ ਲਿਖਣੀ ਚੰਗੀ ਗਾਇਕੀ ਦਾ, ਮੈਂ ਕਿ ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰੀਏ, ਸਾਡੀ ਟੀਮ ਦਾ ਵੀ ਇਹੀ ਹੈ, ਮੈਂ ਹੋਪਸੋ ਮੈਂ ਮੇਰੀ ਟੀਮ ਦੇ ਨਾਲ ਜੁੜਿਆ ਰਵਾਂਗਾ ਤੇ ਅਸੀਂ ਕੁਛ ਨਾ ਕੁਛ ਜ਼ਰੂਰ ਚੰਗਾ ਹੀ ਲੈ ਕੇ ਆਵਾਂਗੇ।
ਬਹੁਤ ਵਧੀਆ, ਔਰ ਸਾਨੂੰ ਹਮੇਸ਼ਾ ਉਡੀਕ ਰਹੇਗੀ ਤੁਹਾਡੇ ਗਾਣਿਆਂ ਦੀ, ਤੁਹਾਡੀ ਚੰਗੀ ਸ਼ਾਇਰੀ ਦੀ ਔਰ ਗਾਇਕੀ ਦੀ। ਸੋ ਜਿੱਦਾਂ ਤੁਸੀਂ ਕਹਿੰਦੇ ਆ ਵੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ, ਜੇ ਅਸੀਂ ਗੱਲ ਕਰੀਏ ਵੀ ਸਾਨੂੰ ਤਾਂ ਲੱਗਦਾ ਚਲੋ ਅਸੀਂ ਤਾਂ ਹੁਣ ਅੱਗੇ ਹੋ ਗਏ ਹਾਂ ਨਾ, ਤੇ ਹਰ ਕੋਈ ਇਹ ਕਹਿੰਦਾ ਵੀ ਅੱਜ ਕੱਲ ਦੀ ਜਨਰੇਸ਼ਨ ਨੂੰ ਜੀ ਇਹੋ ਜਿਹੀ ਗਾਇਕੀ ਪਸੰਦ ਹੈ, ਉਹ ਧੂਮ ਧੜੱਕਾ ਨਾ ਸਾਰਾ ਕੁਛ ਜੋ ਅੱਜ ਕੱਲ ਆ ਰਿਹਾ ਜ਼ਿਆਦਾਤਰ, ਤੁਸੀਂ ਅੱਜ ਕੱਲ ਦੀ ਜਨਰੇਸ਼ਨ ਹੋ, ਤੁਸੀਂ ਦੱਸੋ ਵੀ ਤੁਸੀਂ ਕਿੱਦਾਂ ਦਾ, ਤੁਹਾਡੇ ਆਲੇ ਦੁਆਲੇ ਕਿਉਂਕਿ ਤੁਹਾਡੇ ਜਿਹੜੇ ਯਾਰ ਬੇਲੀ ਆ ਉਹ ਵੀ ਤੁਹਾਡੀ ਉਮਰ ਦੇ ਹੋਣੇ ਆ, ਕੀ ਸੱਚੀ ਏਦਾਂ ਹੈ ਕਿ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਸਿਰਫ ਹੋ ਹੱਲਾ ਸੁਣਨਾ ਹੀ ਪਸੰਦ ਕਰਦੀ ਹੈ ਜਾਂ ਕਿਤੇ ਸੰਜੀਦਗੀ ਚਾਹੁੰਦੀ ਹੈ?
ਮੈਂ ਐਕਚੁਅਲੀ ਜੀ ਇਹ ਨਾ ਐਕਚੁਅਲੀ ਨਜ਼ਰੀਆ ਹੀ ਬਣ ਚੁੱਕਿਆ, ਮੈਂ ਤੁਹਾਨੂੰ ਦੱਸਾਂ, ਕਿਉਂਕਿ ਮੈਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਪਹਿਲਾਂ ਫੀਲ ਹੁੰਦੀ ਸੀਗੀ ਇਸ ਸੌਂਗ ਤੋਂ ਪਹਿਲਾਂ, ਜਰੂਰ ਹੁੰਦੀ ਸੀ ਬਟ ਜਦੋਂ ਅਸੀਂ ਰਿਲੀਜ਼ ਕੀਤਾ ਤਾਂ ਉਹੀ ਫ੍ਰੈਂਡਸ ਦੇ ਵੀ ਜਿਹੜੇ ਹੋਰ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਉਹਨਾਂ ਦੇ ਵੀ ਸਪੈਸ਼ਲੀ ਮੈਸੇਜ ਕਾਲਸ ਆਏ ਤੇ ਫਿਰ ਉੱਥੋਂ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਇਸ ਚੀਜ਼ ਦਾ ਕਿ ਕੁਛ ਨੀ ਚੱਲ ਰਿਹਾ ਹੋਵੇ ਬਟ ਜਿਹੜੀ ਚੀਜ਼ ਚੰਗੀ ਹੈ ਨਾ ਉਹਨੂੰ ਚੰਗੀ ਹੀ ਕਿਹਾ ਜਾਊਗਾ ਉਹਨੂੰ ਮਾੜੀ ਨਹੀਂ ਕਿਹਾ ਜਾ ਸਕਦਾ
ਬਿਲਕੁਲ ਸਹੀ ਗੱਲ ਆ ਚੰਗੀਆਂ ਚੀਜ਼ਾਂ ਹਮੇਸ਼ਾ ਬੇਸ਼ਕ ਮੈਨੂੰ ਲੱਗਦਾ ਹੁੰਦਾ ਸੁਣਨ ਵਾਲੇ ਥੋੜੇ ਹੋਣ ਪਰ ਉਹ ਬਹੁਤ ਦਿਲ ਨਾਲ ਸੁਣਦੇ ਆ ਬਹੁਤ ਰੂਹ ਨਾਲ ਸੁਣਦੇ ਆ ਔਰ ਅੱਛਾ ਇੱਕ ਹੋਰ ਚੀਜ਼ ਕਿ ਪਾਕਿਸਤਾਨ ਤੋਂ ਵੀ ਤੁਹਾਨੂੰ ਰਿਸਪੋਂਸ ਆਇਆ ਕੋਈ ਇਸ ਗੀਤ ਦਾ ਕਿਉਂਕਿ ਇਹ ਗੀਤ ਸਿਰਫ ਇੱਧਰਲੇ ਪੰਜਾਬ ਦੇ ਨਾਲ ਹੀ ਨਹੀਂ ਹੈਗਾ ਜਿਹਦੇ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਸੋ ਉਧਰੋਂ ਵੀ ਕੁਛ ਇਹ ਤੁਹਾਨੂੰ ਫੀਡਬੈਕ ਆਈ ਹੈ ਤੁਹਾਡੇ ਗੀਤ ਬਾਰੇ ਤੁਹਾਡੇ ਸੌਂਗ ਬਾਰੇ
ਹਾਂਜੀ ਮਤਲਬ ਜੋ ਸਾਡੇ ਸੀਨੀਅਰਸ ਨੇ ਟੀਮ ਦੇ ਮੈਂਬਰ ਉਹਨਾਂ ਨੂੰ ਬਹੁਤ ਫੋਨ ਕਾਲਸ ਆਈਆਂ ਨੇਗੀਆਂ ਤੇ ਬਹੁਤ ਮੈਸੇਜ ਆਏ ਨੇ ਇਵਨ ਦੈਟ ਕਿ ਸਭ ਤੋਂ ਜ਼ਿਆਦਾ ਆਪਣਾ ਗਾਣਾ ਲਾਹੌਰ ਦੇ ਵਿੱਚ ਚੱਲੇਗਾ
ਹਾਂ ਠੀਕ ਹੈ ਬਿਲਕੁਲ ਸਾਨੂੰ ਮੈਸੇਜ ਆ ਰਹੇ ਆ ਸਾਡੇ ਸਰੋਤਿਆਂ ਦੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰਾਜਨਦੀਪ ਸਿੰਘ ਕੈਨੇਡਾ ਤੋਂ ਤੇ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਮੈਂ ਲੈ ਹੀ ਲਿਆ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਛੋਟੇ ਵੀਰ ਤੇ ਸੁੱਖ ਬਹੁਤ ਵਧੀਆ ਗੀਤ ਗਾਇਆ ਕਹਿੰਦੇ ਗੀਤ ਦੇ ਬੋਲ ਵੀ ਵਜਨਦਾਰ ਨੇ ਅਰਦਾਸ ਦੁਆ ਕਰਦੇ ਆ ਕਿ ਛੋਟਾ ਵੀਰ ਖੂਬ ਤਰੱਕੀ ਕਰੇ ਬਿਲਕੁਲ ਅਸੀਂ ਸਾਰੇ ਇਹ ਅਰਦਾਸ ਕਰਦੇ ਆ ਹਰ ਕੇ ਤੁਹਾਡਾ ਪਹਿਲਾਂ ਸੌਂਗ ਆਇਆ ਖੂਬ ਤਰੱਕੀਆਂ ਕਰੋ ਤੇ ਏਦਾਂ ਹੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ ਤੇ ਗੈਰੀ ਹੁਣਾਂ ਨੇ ਮੈਲਬਰਨ ਤੋਂ ਗੁੱਡ ਲੱਕ ਕਹੀ ਹੈ ਜੀ ਤੁਹਾਨੂੰ ਜੀ ਉਸ ਤੋਂ ਬਾਅਦ ਦਲਵੀਰ ਹਲਵਾਰੀ ਹੁਣਾਂ ਨੇ ਬ੍ਰਿਸਬੇਨ ਤੋਂ ਦਲਵੀਰ ਹਲਵਾਰ ਵੀ ਹੁਣਾਂ ਨੇ ਬ੍ਰਿਸਬੇਨ ਤੋਂ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹੀ ਹੈ ਕਹਿੰਦੇ ਹਾਲ ਸ਼੍ਰੀ ਕਬੂਲ ਕਰਨੀ ਜੀ ਸਿੱਖੀ ਵਿੱਚ ਤਾਂ ਨਾ ਕੋਈ ਨਾ ਬੇਗਾਨਾ ਨਾ ਬੇਗਾਨਾ ਬੇਗਾਨੇ ਦਾ ਕੰਸੈਂਟ ਹੈ ਫਿਰ ਇਸ ਕਿਸ ਵੈਰੀ ਨੂੰ ਮਾਰਨਾ ਹੈ ਜੀ ਸੋ ਬਿਲਕੁਲ ਗੱਲ ਇਹ ਹੁੰਦੀ ਹੈ ਕਿ ਦੂਸਰੀ ਗੱਲ ਮਾਰਨਾ ਸੀ ਮੈਨੂੰ ਲੱਗਦਾ ਹੁੰਦਾ ਸਭ ਤੋਂ ਪਹਿਲਾਂ ਆਪਣੇ ਆਪ ਅੰਦਰ ਦੀਆਂ ਕਮੀਆਂ ਨੂੰ ਹੁੰਦਾ ਹੈ ਜਦੋਂ ਅਸੀਂ ਉਹਨਾਂ ਨੂੰ ਛੱਡ ਕੇ ਬਾਹਰ ਦੀਆਂ ਕਮੀਆਂ ਦੇਖਣ ਲੱਗ ਜਾਂਦੇ ਹਾਂ ਨਾ ਫਿਰ ਗੱਲ ਹੋਰ ਹੋ ਜਾਂਦੀ ਹੈ ਪਰ ਇਹ ਸ਼ੁਰੂ ਤੋਂ ਹੀ ਚੱਲਦਾ ਆ ਜੇ ਅਸੀਂ ਸਿੱਖੀ ਦੇ ਵਿੱਚ ਵੀ ਭਾਜੀ ਦੇਖੀਏ ਤਾਂ ਮੈਨੂੰ ਲੱਗਦਾ ਕਿ ਵੈਰੀ ਆਪਣੇ ਔਰ ਦੂਸਰੇ ਇਹ ਸਾਰਾ ਕੁਛ ਚੱਲਦਾ ਹੀ ਰਿਹਾ ਤੋ ਉਸ ਗੱਲ ਚ ਨੀ ਪਾਵਾਂਗੀ ਮੈਂ ਅਜੇ ਤੱਕ ਜ਼ਿਆਦਾ ਇਹਦੇ ਤੇ ਫਿਰ ਕਿਸੇ ਵੇਲੇ ਗੱਲ ਕਰਾਂਗੀ ਕਿਉਂਕਿ ਅੱਜ ਸਾਡੇ ਨਾਲ ਹਰਤਾ ਅਜੇ ਤੱਕ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਹਰ ਤੋਂ ਹੋਰ ਕੁਛ ਜੋ ਤੁਸੀਂ ਸਾਡੇ ਪਲੇਟਫਾਰਮ ਤੋਂ ਕਹਿਣਾ ਚਾਹੁੰਦੇ ਹੋ ਹੋਰ ਸਰੋਤਿਆਂ ਨੂੰ
ਹਾਂਜੀ ਬਸ ਇਹੀ ਕਹਿਣਾ ਚਾਹਾਂਗਾ ਜੀ ਕਿ ਮਤਲਬ ਕਿਤੇ ਨਾ ਕਿਤੇ ਜੋ ਵੀ ਗਾਇਕੀ ਨੂੰ ਕਹਿ ਰਿਹਾ ਮੈਂ ਜਿੱਥੇ ਵੀ ਜੋ ਵੀ ਚੰਗਾ ਹੋ ਰਿਹਾ ਹੋਵੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਆਪਣਾ ਹਿੱਸਾ ਜ਼ਰੂਰ ਪਾਓ ਤਾਂ ਕਿ ਉਸ ਚੀਜ਼ ਨੂੰ ਮੋਟੀਵੇਸ਼ਨ ਮਿਲੇ ਉਹ ਚੀਜ਼ ਵਧੇ ਫੁੱਲੇ ਹੈ ਨਾ ਕਿਉਂਕਿ ਚੰਗੀਆਂ ਚੀਜ਼ਾਂ ਨੂੰ ਅੱਜ ਕੱਲ੍ਹ ਪ੍ਰੈਫਰੈਂਸ ਘੱਟ ਦਿੰਦੇ ਹੈਗੇ ਲੋਕੀ ਤੇ ਇਸ ਕਰਕੇ ਕੁਛ ਵੀ ਚੰਗਾ ਹੋ ਰਿਹਾ ਹੋਵੇ ਕਿਤੇ ਵੀ ਕੋਈ ਵੀ ਆਰਟ ਹੋਵੇ ਚੰਗੇ ਬਸ ਉਹ ਚੀਜ਼ ਚੰਗੀ ਹੋਣੀ ਚਾਹੀਦੀ ਕਿ ਆਪਣਾ ਜ਼ਰੂਰ ਉੱਥੇ ਯੋਗਦਾਨ ਪਾਇਆ ਕਰੋ ਜਿੰਨਾ ਹੋ ਸਕੇਗਾ
ਜੀ ਬਿਲਕੁਲ ਸਹੀ ਕਿਹਾ ਚੰਗੀਆਂ ਚੀਜ਼ਾਂ ਨੂੰ ਚੰਗੀਆਂ ਗੱਲਾਂ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਉਹਦੇ ਨਾਲ ਇੱਕ ਹੱਲਾ ਸ਼ੇਰੀ ਬਣਦੀ ਹੈ ਨਾ ਇੱਕ ਤੁਹਾਡੇ ਚ ਉਤਸ਼ਾਹ ਹੁੰਦਾ ਕਿ ਮੈਂ ਸਹੀ ਕੀਤਾ ਤੁਹਾਨੂੰ ਔਰ ਤੁਸੀਂ ਅੱਗੇ ਹੋਰ ਵੀ ਵੱਧ ਚੜ ਕੇ ਫਿਰ ਉਹ ਚੀਜ਼ ਕਰਦੇ ਹੋ ਹਰ ਬਿਲਕੁਲ ਸਹੀ ਕਿਹਾ ਤੁਸੀਂ ਔਰ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਹਰ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਵੱਧਦੇ ਰਹੋ ਚੰਗੀ ਨੀਅਤ ਦੇ ਨਾਲ ਔਰ ਸਹੀ ਇੰਟੈਂਸ਼ਨ ਦੇ ਨਾਲ ਤੁਹਾਡੇ ਆਉਣ ਵਾਲੇ ਗਾਣਿਆਂ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ ਤੇ ਕਦੋਂ ਕੁ ਤੱਕ ਉਡੀਕੀਏ ਤੁਹਾਡਾ ਅਗਲਾ ਗਾਣਾ ਅਸੀਂ ਹੁਣ
ਜਲਦੀ ਆਏਗਾ ਬਾਕੀ ਹਲੇ ਤਾਂ ਲਾ ਲੋ ਇਹ ਗਾਣੇ ਦੀ ਵੀ ਆਲਮੋਸਟ ਹਲੇ ਵੀ ਪ੍ਰਮੋਸ਼ਨ ਚੱਲੀ ਜਾ ਰਹੀ ਹੈ ਜਿੱਥੇ ਵੀ ਮਤਲਬ ਗਾਣਾ ਹੌਲੀ ਹੌਲੀ ਪਹੁੰਚਦਾ ਜਾ ਰਿਹਾ ਸਾਨੂੰ ਮੈਸੇਜ ਕਾਲ ਜ਼ਰੂਰ ਆਉਂਦੇ ਜਾਂਦਾ ਹਲੇ ਇਹੀ ਗਾਣਾ ਸਾਡਾ ਮਤਲਬ ਹਲੇ ਚੱਲ ਰਿਹਾ ਹੈ ਤੇ ਬਾਕੀ ਹੋਪ ਸੋ ਮੈਂ ਆਪਣੇ ਕੰਮ ਤੇ ਲੱਗਿਆ ਹੋਇਆ ਟੀਮ ਨੇ ਹੁਣ ਚੱਲ ਤੂੰ ਆਪਣਾ ਕੰਮ ਕਰ ਤੇ ਹੋਪ ਸੋ ਅਸੀਂ ਜਲਦੀ ਕੋਈ ਨਾ ਕੋਈ ਨਵਾਂ ਤੇ ਡਿਫਰੈਂਟ ਕਨਸੈਪਟ ਲੈ ਕੇ ਆਵਾਂਗੇ
ਜੀ ਬਿਲਕੁਲ ਔਰ ਸਾਨੂੰ ਬੇਸਬਰੀ ਨਾਲ ਉਡੀਕ ਰਹੋਗੀ ਬਹੁਤ ਬਹੁਤ ਪਿਆਰ ਤੇ ਸ਼ੁਭਕਾਮਨਾਵਾਂ ਹਰ ਤੇ ਸਾਡੇ ਵੱਲੋਂ ਔਰ ਖੁਸ਼ ਰਹੋ ਔਰ ਖੁਸ਼ੀਆਂ ਵੰਡਦੇ ਰਹੋ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ
ਬਹੁਤ ਬਹੁਤ ਧੰਨਵਾਦ ਮੈਮ ਬਹੁਤ ਬਹੁਤ ਜਿੰਨੇ ਵੀ ਹਰਮਨ ਰੇਡੀਓ ਤੇ ਅਕਸਰ ਜੁੜੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਬਿਲਕੁਲ ਹਰ ਪੰਜਰਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਅਸੀਂ ਪ੍ਰੋਗਰਾਮ ਦੇ ਵਿੱਚ, ਬਹੁਤ ਵਧੀਆ ਲੱਗਾ। ਇੱਕ ਚੜ੍ਹਦੀ ਉਮਰ ਦੇ, ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇਹੋ ਜਿਹੀ ਸੋਚ ਔਰ ਇਹੋ ਜਿਹੀ ਗਾਇਕੀ ਜਿਹੜੀ ਹੈ, ਵਧੀਆ ਲੱਗਦਾ। ਆਉਣ ਵਾਲਾ ਸਮਾਂ ਲੱਗਦਾ ਹੈ ਤੇ ਹਾਂ, ਚੰਗੇ ਜਿਹੜੇ ਗੀਤ ਸਾਨੂੰ ਸੁਣਨ ਨੂੰ ਹੋਰ ਵੀ ਮਿਲਦੇ ਰਹਿਣਗੇ। ਸੋ ਤੁਹਾਡੇ ਮੈਸੇਜਿਸ ਦੇ ਲਈ ਸ਼ੁਕਰੀਆ। ਔਰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਧਨੀ, ਸੋ ਧਨੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਦਲਵੀਰ ਹਲਵਾਰ ਵੀ ਹੁਣ ਜਿਹੜਾ ਤੁਸੀਂ ਮੈਸੇਜ ਕੀਤਾ, ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਈ ਕਿ ਤੁਸੀਂ ਕਿਸ ਕੰਸੈਂਟ ਦੇ ਵਿੱਚ ਉਹ ਗੱਲ ਕਰ ਰਹੇ ਹੋ, ਔਰ ਮਾਫ ਕਰਨਾ ਜੇ ਮੈਂ ਉਹਦਾ ਜਵਾਬ ਨਹੀਂ ਦੇ ਪਾਈ ਤੁਹਾਨੂੰ ਤੇ, ਪਰ ਕੋਈ ਨੀ, ਜੇ ਕਿਤੇ ਫੇਰ ਸਬੱਬ ਬਣਿਆ ਤੇ ਜ਼ਰੂਰ ਦੇ ਬਾਰੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਵਧੀਆ ਲੱਗੂਗਾ ਮੈਨੂੰ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਨਾਲ। ਤੇ ਰਵਿੰਦਰ ਸਿੰਘ ਹੁਣਾਂ ਨੇ ਖੰਨੇ ਤੋਂ ਕਿਹਾ, ਹਾਂਜੀ ਬਹੁਤ ਵਧੀਆ ਸੌਂਗ ਆ ਵੀਰ, ਹਮੇਸ਼ਾ ਬੁਲੰਦੀਆਂ ਨੂੰ ਛੂਓ। ਬਿਲਕੁਲ ਜੀ, ਚੰਗੀ ਗਾਇਕੀ ਨੂੰ ਤੁਸੀਂ ਸਾਰੇ ਵੀ ਪ੍ਰਮੋਟ ਕਰਦੇ ਰਹੋ, ਬਹੁਤ ਜ਼ਰੂਰੀ ਹੁੰਦਾ ਕਿ, ਕਿਉਂਕਿ ਜਦੋਂ ਤੁਸੀਂ ਇੱਕ ਮੁਕਾਮ ਤੇ ਪਹੁੰਚ ਜਾਂਦੇ ਆ, ਫਿਰ ਤੁਸੀਂ ਜੋ ਵੀ ਗਾ ਲੈਂਦੇ ਆ ਨਾ, ਮਾੜਾ ਵੀ ਗਾ ਲੈਂਦੇ ਆ, ਉਹ ਵੀ ਕਈ ਵਾਰੀ ਕਬੂਲਿਆ ਜਾਂਦਾ ਤੁਹਾਡਾ। ਪਰ ਸਭ ਤੋਂ ਜ਼ਿਆਦਾ ਵੱਡੀ ਪੁਸ਼ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਆ। ਉਸ ਵੇਲੇ ਜਦੋਂ ਵੀ ਕੋਈ ਚੰਗਾ ਕੰਮ ਸ਼ੁਰੂ ਹੁੰਦਾ, ਉਸ ਵੇਲੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਮਿਊਨਿਟੀ ਦਾ ਉਸ ਚੀਜ਼ ਨੂੰ ਧੱਕਾ ਲਾਉਣ ਦੇ ਲਈ, ਕਿਉਂਕਿ ਇੱਕ ਵਾਰ ਜਦੋਂ ਉਹ ਚੀਜ਼ ਸ਼ੁਰੂ ਹੋ ਜਾਂਦੀ ਹੈ, ਚੱਲ ਪੈਂਦੀ ਹੈ, ਫਿਰ ਉਹ ਚੱਲ ਪੈਂਦੀ ਹੈ। ਇੱਕ ਸ਼ੁਰੂਆਤ ਜਿਹੜੀ ਆ ਉਹ ਹਮੇਸ਼ਾ ਔਖੀ ਹੁੰਦੀ ਹੈ। ਸੋ ਆਓ ਰਲ ਮਿਲ ਕੇ ਆਲੇ ਦੁਆਲੇ ਜੋ ਵੀ ਸਾਡੇ ਕੋਈ ਕੁਛ ਚੰਗਾ ਹੋ ਰਿਹਾ ਆ, ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਇਹਦੇ ਨਾਲ ਵੀ ਪਾ ਸਕਦੇ ਹਾਂ ਕਿ ਉਹਨੂੰ ਹੱਲਾ ਸ਼ੇਰੀ ਦੇ ਕੇ, ਉਹਨੂੰ ਕਹਿ ਕੇ ਵੀ ਹਾਂ ਭਾਈ ਤੂੰ ਚੰਗੀ ਚੀਜ਼ ਕਰ ਰਿਹਾ, ਵਧੀਆ ਕੰਮ ਕਰ ਰਿਹਾ, ਇਹ ਬਹੁਤ ਵੱਡੀ ਗੱਲ ਹੈ, ਇਹ ਵੀ ਸਾਡੀ ਜ਼ਿੰਮੇਦਾਰੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਲਓ ਜੀ, ਰਾਜ ਇਕਬਾਲ ਹੁਣਾਂ ਨੇ ਵੀ ਕਿਹਾ, ਗੁੱਡ ਸੌਂਗ, ਗੁੱਡ ਵਾਇਸ, ਗੁੱਡ ਲੱਕ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਔਰ ਹੌਸਲਾ ਅਫਜ਼ਾਈ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਮਾਫੀ ਚਾਹੁੰਦੀ ਹਾਂ। ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹ ਰਹੀ ਹਾਂ ਮੈਂ। ਅੱਜ ਪ੍ਰੋਗਰਾਮ ਦੇ ਵਿੱਚ ਦੇਖ ਲਓ, ਬਿਜਲੀ ਜਾਣ ਦੀ ਗੱਲ ਕੀਤੀ ਸੀ ਤੇ ਸੱਚੀ ਕਮਾ ਪ੍ਰੋਗਰਾਮ ਕਰਦੇ ਕਰਦੇ ਦੇਖ ਲਓ ਕਿ ਲਾਈਟ ਚਲੀ ਗਈ। ਮੈਸੇਜ ਆਇਆ ਹੋਇਆ ਸੀ ਪਾਵਰ ਕੱਟ ਦਾ, ਵੈਸੇ ਤਾਂ ਚਲੋ ਏਦਾਂ ਨੀ ਹੁੰਦਾ ਤੇ ਬਿਨਾਂ ਦੱਸੇ ਤੁਹਾਨੂੰ ਇੱਥੇ ਲਾਈਟ ਚਲੀ ਜਾਵੇ, ਪਰ ਅੱਜ ਦਾ ਦਿਨ ਹੋਣਾ ਮੈਂ ਬਿਨਾਂ ਲਾਈਟ ਤੋਂ ਤੇ ਬਿਨਾਂ ਇੰਟਰਨੈਟ ਤੋਂ ਕੱਢਣਾ ਵਾਹ ਜੀ ਵਾਹ। ਦੇਖੋ ਕੁਛ ਮੰਗੋ ਚੰਗੀ ਨੀਅਤ ਦੇ ਨਾਲ ਤੇ ਤੁਹਾਨੂੰ ਉਸੇ ਵੇਲੇ ਮਿਲ ਜਾਂਦਾ, ਹਨਾ। ਸੋ ਸਾਨੂੰ ਮੰਗਣਾ ਹੀ ਨੀ ਆਉਂਦਾ ਮੈਨੂੰ ਲੱਗਦਾ ਹੁੰਦਾ। ਸੋ ਆਹ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਰੱਬ ਤੋਂ ਮੰਗੀਏ, ਔਰ ਉਹ ਜਦੋਂ ਉਹ ਮਿਲ ਜਾਣ ਤੇ ਉਹਨਾਂ ਨੂੰ ਜੀ ਭਰ ਕੇ ਜੀਵੇ, ਜਿੱਦਾਂ ਮੈਂ ਅੱਜ ਜੀਣਾ ਅੱਜ ਦਾ ਦਿਨ। ਸੋ ਅੱਜ ਦਾ ਦਿਨ ਮੇਰੇ ਆਪਣੇ ਬਾਗ ਬਗੀਚੇ ਦੇ ਵਿੱਚ ਮੇਰੇ ਫੁੱਲ ਬੂਟਿਆਂ ਨਾਲ ਬੀਤੂਗਾ। ਕੁਛ ਲਿਖੂੰਗੀ, ਕੁਝ ਗਾਉਂਗੀ, ਔਰ ਕੁਝ ਆਪਣੇ ਆਪ ਨੂੰ ਸਵਾਲ ਕਰੂੰਗੀ, ਔਰ ਕੁਝ ਆਪਣੇ ਆਪ ਨੂੰ ਤਸੱਲੀਆਂ ਦਊਂਗੀ। ਇਹੀ ਸਭ ਕੁਝ ਅਸੀਂ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਰਦੇ ਤੁਰਦੇ। ਸੋ ਲਓ ਜੀ, ਅੱਜ ਦੇ ਦਿਨ ਵਿੱਚ ਤੁਸੀਂ ਕੀ ਕਰਨਾ ਹੈ, ਤੁਸੀਂ ਵੀ ਬਣਾਓ ਇੱਕ ਪਲਾਨ, ਔਰ ਪਲਾਨ ਕੀ, ਜ਼ਿੰਦਗੀ ਦੇ ਨਾਲ ਨਾਲ ਤੁਰੇ ਰਹੋ ਬਸ, ਜਿੱਦਾਂ ਜ਼ਿੰਦਗੀ ਚੱਲਦੀ ਆ ਓਦਾਂ ਹੀ ਬੁੰਦੇ ਵੱਢੀ ਜਾਓ ਸਾਰੇ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੀ ਕੁਝ ਆਪਣੀਆਂ ਇਹੋ ਜਿਹੀਆਂ ਹੋਰ ਕਮਲੀਆਂ ਜਿਹੀਆਂ ਗੱਲਾਂ ਦੇ ਨਾਲ। ਉਦੋਂ ਤੱਕ ਲਈ ਰੱਖੋ ਤੁਸੀਂ ਸਾਰੇ ਆਪਣਾ ਖਿਆਲ, ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਮੁਸਕਰਾਉਂਦੇ ਰਹੋ, ਠੀਕ ਹੈ ਜੀ? ਠੀਕ ਹੈ, ਚਲੋ ਫਿਰ ਮੈਨੂੰ ਦਿਓ ਇਜਾਜ਼ਤ, ਮੈਂ ਅਗਲੇ ਹਫ਼ਤੇ ਮਿਲਦੀ ਹਾਂ ਤੇ ਮੈਂ ਵੀ ਹੁਣ ਆਪਣਾ ਚਾਹ ਦਾ ਕੱਪ ਫੜਾਂ ਤੇ ਨਾਲ ਆਪਣੇ ਆਪ ਨਾਲ ਕੁਝ ਗੱਲਾਂ ਕਰਦੀ ਹਾਂ। ਬਹੁਤ ਬਹੁਤ ਸ਼ੁਕਰੀਆ।
ਗੱਲਾਂ ਵਾਲਿਆ ਵੇ ਸ਼ਾਇਰਾ ਰਾਤੀ ਸੁਪਨਾ ਸੀ ਆਇਆ, ਕੱਚੇ ਤੁਰਿਆ ਮੈਂ ਜਾਵਾਂ ਕਿਸੇ ਬੇਲੀ ਨੇ ਬੁਲਾਇਆ, ਵਾਜਾ ਮਾਰੇ ਨਨਕਾਣਾ ਸਰਦਾਰਾ ਕਦੋਂ ਜਾਣਾ, ਦੋ ਮਜ਼ਬਾਂ ਨੇ ਬੈਠ ਇਕੱਠੇ ਇੱਕੋ ਥਾਲੀ ਖਾਣਾ, ਆਫਤਾਬ ਪੈਰ ਪਾਇਆ ਸਾਰੀ ਉਲਝ ਗਈ ਤਾਣੀ, ਅੱਖੀਆਂ ਚੋਂ ਵਗ ਪਿਆ ਪਾਣੀ, ਵਗ ਪਿਆ ਪਾਣੀ, ਮੇਰੇ ਜੰਮਣੇ ਦੀ ਪੌ ਮੈਥੋਂ ਦੂਰ ਹੋਇਆ ਕਿਉਂ, ਮੇਰੇ ਜੰਮਣੇ ਦੀ ਪੌ ਮੈਥੋਂ ਦੂਰ ਹੋਇਆ ਕਿਉਂ, ਲੈਂਦੇ ਜਾਂਦੇ ਹੋਏ ਜਨੋਰੋ ਪਾ ਕੇ ਪੁੱਛਿਓ ਵੇ ਸੋ, ਲੈਂਦੇ ਜਾਂਦੇ ਹੋਏ ਜਨੋਰੋ ਪੁੱਛਿਓ ਵੇ ਸੋ।